ਸਾਧਨਾ ਦਾ ਚੌਥਾ ਦਿਨ ਪੂਰਾ ਹੋਇਆ, ਚੌਥਾ ਦਿਨ ਪੂਰਾ ਹੋਇਆ। ਹੁਣ ਕੰਮ ਕਰਨ ਲਈ 6 ਦਿਨ ਹੋਰ ਰਹਿ ਗਏ ਨੇ। ਚੌਥਾ ਦਿਨ ਬੜੇ ਮਹੱਤਵ ਦਾ ਦਿਨ। ਪਿਛਲੇ 3-3.5 ਦਿਨਾਂ ਤੋਂ ਜੋ ਵੀ ਅਭਿਆਸ ਕਰ ਰਹੇ ਸੀ, ਕੋਸ਼ਿਸ਼ ਕਰ ਰਹੇ ਸੀ, ਉਹ ਐਸੇ ਲਈ ਕਰ ਰਹੇ ਸੀ ਕਿ ਅੱਜ ਜਿਹੜਾ ਪਹਿਲਾ ਕਦਮ ਚੱਕਿਆ ਹੈ ਇਹਦੇ 'ਚ ਸਫਲ ਹੋਈਏ। ਇਹਦੇ ਵਾਸਤੇ ਹੀ ਇਹ ਤਿਆਰੀਆਂ ਕੀਤੀਆਂ ਸੀ। ਬੜੇ ਮਹੱਤਵ ਦਾ ਕਦਮ ਉਠਾਇਆ ਹੈ। ਬਥੇਰਿਆਂ ਨੇ ਆਪਣੇ ਜੀਵਨ 'ਚ ਪਹਿਲੀ ਵਾਰ ਅੰਦਰ ਝਾਤੀ ਪਾ ਕੇ ਸੱਤ ਨੂੰ ਦੇਖਣਾ ਸ਼ੁਰੂ ਕੀਤਾ ਹੈ। ਵਰਨਾ ਜਦ ਤੋਂ ਜੰਮੇ ਅੱਖਾਂ ਖੁੱਲੀਆਂ, ਵਾਰ ਹੀ ਵਾਰ ਕਦੇ ਕਿਸੇ ਸਾਧਨਾ ਦੇ ਨਾਂ 'ਤੇ, ਧਿਆਨ ਦੇ ਨਾਂ 'ਤੇ ਅੱਖ ਬੰਦ ਕਰਕੇ ਬੈਠੇ ਵੀ ਅਤੇ ਕੋਈ ਸੁਣੀ ਸੁਣਾਈ ਗੱਲ, ਪੜ੍ਹੀ ਪੜ੍ਹਾਈ ਗੱਲ ਲੱਗੇ, ਉਹ ਕਲਪਨਾ ਦਾ ਧਿਆਨ ਕਰਨ, ਸੱਚਾਈ ਤੋਂ ਪਰੇ ਕਲਪਨਾ ਹੀ ਕਲਪਨਾ, ਮਨ ਘੜੰਤ ਕਲਪਨਾ, ਕਦੀ ਸੱਚਾਈ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਤੇ ਇਸ ਲਈ ਬੜੇ ਮਹੱਤਵ ਦਾ ਕਦਮ ਉੱਠਿਆ ਕਿ ਜੀਵਨ 'ਚ ਪਹਿਲੀ ਵਾਰ ਆਪਣੇ ਅੰਦਰ ਦੀ ਜਿਹੜੀ ਸੱਚਾਈ ਹੈ, ਜਿਉਂ ਜਿਹੀ ਵੀ ਹੈ, ਉਹਦੀ ਅਸਲੀਅਤ ਦੇਖਣ ਦਾ ਕੰਮ ਸ਼ੁਰੂ ਕੀਤਾ। ਪਹਿਲਾ ਕਦਮ ਹੈ। ਬਹੁਤ ਲੰਬਾ ਰਸਤਾ ਹੈ, ਬਹੁਤ ਲੰਬਾ ਰਸਤਾ ਹੈ, ਪਰ ਕਿੰਨਾ ਹੀ ਲੰਬਾ ਰਸਤਾ ਕਿਉਂ ਨਾ ਹੋਏ, ਲੰਬੇ ਤੋਂ ਲੰਬਾ ਰਸਤਾ ਵੀ ਪਹਿਲੇ ਕਦਮ ਨਾਲ ਹੀ ਸ਼ੁਰੂ ਹੁੰਦਾ ਹੈ। ਜਿਹਨੇ ਪਹਿਲਾ ਕਦਮ ਚੱਕ ਲਿਆ ਉਹਦੇ ਲਈ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਦੂਜਾ ਵੀ ਚੱਕੇਗਾ, ਤੀਜਾ ਵੀ ਚੱਕੇਗਾ। ਕਦਮ ਕਦਮ ਚੱਕਦੇ ਹੋਏ, ਕਦਮ ਕਦਮ ਅੱਗੇ ਵੱਧਦੇ ਹੋਏ ਆਖਰੀ ਲਕਸ਼ ਤੱਕ ਪਹੁੰਚ ਹੀ ਜਾਏਗਾ। ਜਿਹੜਾ ਵਿਚਾਰਾ ਕਦੇ ਪਹਿਲਾ ਕਦਮ ਵੀ ਨਹੀਂ ਚੱਕ ਸਕਿਆ, ਉਸ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਆਖਰੀ ਲੱਖ ਤੱਕ ਪਹੁੰਚ ਜਾਏਗਾ। ਐਸੇ ਲਈ ਨੰਨਾ ਜਿਹਾ ਕਦਮ ਹੁੰਦੇ ਹੋਏ ਵੀ, ਪਹਿਲਾ ਕਦਮ ਹੁੰਦੇ ਹੋਏ ਵੀ ਬੜਾ ਕੀਮਤੀ ਕਦਮ। ਕਿਹੋ ਜਿਹਾ ਰਸਤਾ ਹੈ, ਕਿਹੋ ਜਿਹੀ ਸਾਧਨਾ ਹੈ, ਠੀਕ ਤਰ੍ਹਾਂ ਸਮਝੋ। ਨਹੀਂ ਸਮਝੋਗੇ ਤਾਂ ਅੱਗੇ ਦੇ ਕਦਮ ਗਲਤ ਤਰੀਕੇ ਨਾਲ ਚੱਕਣ ਲੱਗੋਗੇ ਅਤੇ ਉਹ ਫਾਇਦਾ ਨਹੀਂ ਮਿਲੇਗਾ ਜਿਹੜਾ ਮਿਲਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿਹਾ, ਕਈ ਤਰ੍ਹਾਂ ਦੀ ਧਿਆਨ ਵਿਧੀਆਂ ਚੱਲਦੀਆਂ ਹੈ, ਅਨੇਕ ਪ੍ਰਕਾਰ ਦੀ ਸਾਧਨਾਵਾਂ ਚੱਲਦੀਆਂ ਹੈ, ਔਰ ਹਰ ਧਿਆਨ ਵਿਧੀ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਆਪਣੀ ਕੋਈ ਖਾਸੀਅਤ ਹੁੰਦੀ ਹੈ। ਇਹ ਧਿਆਨ ਵਿਧੀ ਦੀ, ਇਹ ਸਾਧਨਾ ਵਿਧੀ ਦੀ ਵੀ ਆਪਣੀ ਵਿਸ਼ੇਸ਼ਤਾ ਹੈ, ਆਪਣੀ ਖਾਸੀਅਤ ਹੈ, ਆਪਣਾ ਅਨੋਖਾਪਨ ਹੈ। ਹੋਰਾਂ ਦੇ ਨਾਲ ਇਹਨੂੰ ਜੋੜੋਗੇ ਨਹੀਂ, ਇਹਨੂੰ ਖੂਬ ਚੰਗੀ ਤਰ੍ਹਾਂ ਸਮਝ ਕੇ ਜਿਹੜੀ ਇਹਦੀ ਵਿਸ਼ੇਸ਼ਤਾ ਹੈ ਉਸੇ ਤਰ੍ਹਾਂ ਧਿਆਨ ਕਰੋਗੇ, ਉਸੇ ਤਰ੍ਹਾਂ ਕੰਮ ਕਰੋਗੇ ਅਤੇ ਜਿਹੜੇ ਨਤੀਜੇ ਆਉਣੇ ਚਾਹੀਦੇ ਹੈ ਉਹ ਆਉਣਗੇ ਹੀ। ਅਤੇ ਸਮਝੋ ਇਸ ਵਿਧੀ ਨੂੰ ਜਿਹਦਾ ਪਹਿਲਾ ਕਦਮ ਅੱਜ ਤੁਸੀਂ ਚੱਕਿਆ ਹੈ। ਇਹਦੇ ਬਾਰੇ 'ਚ ਕਈ ਸਵਾਲ ਉੱਠਦੇ ਹੈ ਸਾਧਕਾਂ ਵੱਲੋਂ। ਕਈ ਸਵਾਲ ਇਹੋ ਜਿਹੇ ਨੇ ਜਿਹੜੇ ਆਮ ਨੇ, ਕਈ ਸਾਧਕ ਪੁੱਛਦੇ ਰਹਿੰਦੇ ਨੇ। ਉਹਨਾਂ ਸਵਾਲਾਂ ਦਾ ਜਵਾਬ ਹੁਣੇ ਦੇ ਲਈਏ ਤਾਂ ਚੰਗਾ ਹੈ। ਇੱਕ ਸਵਾਲ ਵਾਰ ਵਾਰ ਉੱਠਦਾ ਹੈ ਕਿ ਇਹ ਜਿਹੜਾ ਅਸੀਂ ਸਿਰ ਤੋਂ ਪੈਰ ਤੱਕ ਸਫ਼ਰ ਕਰਦੇ ਹਾਂ ਉਹ ਕਿਸੇ ਸਿਲਸਿਲੇ 'ਚ ਕਿਉਂ ਕਰਦੇ ਹਾਂ, ਔਰ ਸਿਲਸਿਲੇ 'ਚ ਕਰਦੇ ਹਾਂ ਤਾਂ ਉਸੇ ਸਿਲਸਿਲੇ ਨਾਲ ਕਿਉਂ ਕਰੀਏ। ਸਿਲਸਿਲੇ 'ਚ ਕਰਨਾ ਬਹੁਤ ਜ਼ਰੂਰੀ ਹੈ। ਇਹ ਸਿਲਸਿਲੇ ਨਾਲ ਕਰੀਏ ਜਾਂ ਕਿਸੇ ਹੋਰ ਸਿਲਸਿਲੇ ਨਾਲ ਕਰੀਏ, ਜਿਹਨੂੰ ਜਿਹੜਾ ਸਿਲਸਿਲਾ ਠੀਕ ਲੱਗੇ ਉਸੇ ਸਿਲਸਿਲੇ ਨਾਲ ਕਰੇ, ਪਰ ਕਰੇ ਸਿਲਸਿਲੇ ਨਾਲ। ਉਹ ਇਸ ਲਈ ਕਿ ਸਰੀਰ ਦਾ ਕੋਈ ਅੰਗ ਨਾ ਛੁੱਟ ਜਾਏ। ਬਗੈਰ ਸਿਲਸਿਲੇ ਦੇ ਕਰੋਗੇ ਕਦੇ ਮਨ ਇੱਥੇ ਚਲਾ ਗਿਆ, ਕਦੇ ਉੱਥੇ ਚਲਾ ਗਿਆ। ਇਸ ਤਰ੍ਹਾਂ ਦੀ ਵੀ ਇੱਕ ਸਾਧਨਾ ਚੱਲਦੀ ਹੈ। ਭਾਰਤ 'ਚ ਤਾਂ ਇੰਨੀ ਨਹੀਂ ਚੱਲੀ, ਪਰ ਬਰਮਾ ਤੋਂ ਦੂਜੇ ਦੇਸ਼ਾਂ 'ਚ ਗਈ ਚੱਲਦੀ ਹੈ। ਵਿਪਸ਼ਨਾ ਦੇ ਨਾਂ 'ਤੇ ਹੀ ਚੱਲਦੀ ਹੈ। ਸਾਧਕ ਬਹਿ ਜਾਂਦਾ ਹੈ ਜਿੱਥੇ ਕੋਈ ਤੇਜ਼ ਸੰਵੇਦਨਾ ਜਾਗੀ, ਉੱਥੇ ਮਨ ਲੈ ਗਿਆ। ਫਿਰ ਕਿਸੇ ਦੂਜੀ ਜਗ੍ਹਾ ਕੋਈ ਸੰਵੇਦਨਾ ਜਾਗੀ, ਉੱਥੇ ਮਨ ਲੈ ਗਿਆ। ਇੰਜ ਸਥੂਲ ਸੰਵੇਦਨਾਵਾਂ ਨੂੰ ਵੇਖਦਾ ਰਹਿੰਦਾ ਹੈ, ਸਾਰੇ ਸਰੀਰ ਦਾ ਸਫ਼ਰ ਨਹੀਂ ਕਰਦਾ। ਜਿੱਥੋਂ ਤੱਕ ਇਹ ਵਿਧੀ ਦਾ ਸਵਾਲ ਹੈ, ਇਹ ਮਨਾ ਹੈ, ਸਿਲਸਿਲੇ ਨਾਲ ਚੱਲੋਗੇ ਤਾਂ ਸਰੀਰ ਦਾ ਕੋਈ ਅੰਗ ਛੁੱਟੇਗਾ ਨਹੀਂ, ਔਰ ਸਿਰਫ਼ ਸਥੂਲ ਸੰਵੇਦਨਾਵਾਂ ਨੂੰ ਹੀ ਨਹੀਂ, ਸੂਖਮ ਸੰਵੇਦਨਾਵਾਂ ਨੂੰ ਵੀ ਦੇਖਣ ਲੱਗੋਗੇ। ਇਸ ਮਾਰਗ ਦਾ ਇੱਕ ਬਹੁਤ ਜ਼ਰੂਰੀ ਸਟੇਸ਼ਨ ਵੇ ਜਿੱਥੇ ਸਰੀਰ ਦੇ ਛੋਟੇ ਵੱਡੇ ਅੰਗਾਂ ਦੀ ਸੰਵੇਦਨਾ ਜਾਗ ਜਾਂਦੀ ਹੈ, ਜਾਗਣੀ ਚਾਹੀਦੀ ਹੈ। ਅਗਰ ਸਿਲਸਿਲੇਵਾਰ ਨਹੀਂ ਚੱਲੋਗੇ, ਕੋਈ ਅੰਗ ਵਾਰ ਵਾਰ ਛੁੱਟਦਾ ਹੀ ਚਲਾ ਗਿਆ ਤਾਂ ਉੱਥੋਂ ਦੀ ਸੰਵੇਦਨਾ ਕਿਸ ਤਰ੍ਹਾਂ ਜਾਗੇਗੀ। ਇਸ ਲਈ ਸਿਲਸਿਲੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ, ਚਾਹੇ ਕਿਸੇ ਵੀ ਸਿਲਸਿਲੇ ਨਾਲ ਚਲੋ। ਐਸੇ ਨਾਲ ਸੰਬੰਧ ਰੱਖਣ ਵਾਲਾ ਇੱਕ ਹੋਰ ਸਵਾਲ ਉੱਠਦਾ ਹੈ ਕਿ ਕਿਸੇ ਸਿਲਸਿਲੇ ਨਾਲ ਚੱਲ ਰਹੇ ਹਾਂ ਔਰ ਚੱਲਦੇ ਚੱਲਦੇ ਜਿਸ ਹਿੱਸੇ ਨੂੰ ਛੱਡ ਆਏ ਅਕਾਇਕ, ਉੱਥੇ ਕੋਈ ਤੇਜ਼ ਸੰਵੇਦਨਾ ਜਾਗ ਪਈ ਤਾਂ ਕੀ ਪਿੱਛੇ ਮੁੜ ਜਾਈਏ, ਕਿ ਹਾਲੀ ਜਿੱਥੇ ਹਾਲੀ ਨਹੀਂ ਪਹੁੰਚੇ ਉੱਥੇ ਕੋਈ ਤੇਜ਼ ਸੰਵੇਦਨਾ ਜਾਗ ਪਈ ਤਾਂ ਛਲਾਂਗ ਲਗਾ ਕੇ ਉੱਥੇ ਚਲੇ ਜਾਈਏ। ਕਦੇ ਇੰਝ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਸਿਲਸਿਲਾ ਟੁੱਟ ਜਾਣਾ ਹੈ। ਇਹ ਤਾਂ ਹੋਏਗਾ ਹੀ, ਪਤਾ ਨਹੀਂ ਸਰੀਰ ਦੇ ਕਿਸ ਹਿੱਸੇ 'ਚ ਕਿਹੜੀ ਤੇਜ਼ ਸੰਵੇਦਨਾ ਜਗ ਪਏ, ਕੋਈ ਪੀੜ ਜਗ ਪਏ, ਕੋਈ ਖੁਰਕ ਹੋਣੀ ਸ਼ੁਰੂ ਹੋ ਜਾਏ ਔਰ ਪਤਾ ਨਹੀਂ ਕੀ ਹੋਣਾ ਸ਼ੁਰੂ ਹੋ ਜਾਏ, ਅਤੇ ਮਨ ਤਾਂ ਚਾਹੇਗਾ ਕਿ ਪਹਿਲੇ ਉਹਨੂੰ ਦੇਖ ਲਈਏ। ਰੋਕਣਾ ਹੋਏਗਾ, ਸਿਲਸਿਲੇ ਨਾਲ ਹੀ ਚੱਲਣਾ ਹੋਏਗਾ। ਜਦ ਉਹਦੀ ਵਾਰੀ ਆਏਗੀ ਤਦ ਤੱਕ ਅਗਰ ਉਹ ਕਾਇਮ ਹੈ ਤਾਂ ਉਹਨੂੰ ਬੜੇ ਧਿਆਨ ਨਾਲ ਦੇਖ ਲਾਂਗੇ, ਨਹੀਂ ਕਾਇਮ ਹੈ ਤਾਂ ਕੋਈ ਫਿਕਰ ਦੀ ਗੱਲ ਨਹੀਂ, ਚੱਲਾਂਗੇ ਸਿਲਸਿਲੇ ਨਾਲ ਹੀ। ਇੱਕ ਸਵਾਲ ਉੱਠਦਾ ਹੈ ਵਾਰ ਵਾਰ ਕਿ ਇਹ ਸਿਰ ਤੋਂ ਪੈਰ ਤੱਕ ਦਾ ਸਫ਼ਰ ਕਿੰਨੇ ਵਕਤ 'ਚ ਪੂਰਾ ਕਰੀਏ। ਕੋਈ ਨਿਸ਼ਚਿਤ ਸਮੇਂ ਨਹੀਂ ਹੈ ਇਹਦੇ ਲਈ, ਆਦਮੀ ਆਦਮੀ 'ਤੇ ਨਿਰਭਰ ਕਰਦਾ ਹੈ। ਇੱਕ ਹੀ ਆਦਮੀ ਦੇ ਸਮੇਂ ਸਮੇਂ 'ਤੇ ਨਿਰਭਰ ਕਰਦਾ ਹੈ, ਮਨ ਦੀ ਸਥਿਤੀ ਕਿਹੋ ਜਿਹੀ ਹੈ। ਮਨ ਅਗਰ ਬਹੁਤ ਜਾਗਰੂਕ ਹੈ, ਬਹੁਤ ਸੰਵੇਦਨਾ ਪਕੜਨ ਵਾਲਾ ਹੈ, ਤਾਂ ਜਿੱਥੇ ਪਹੁੰਚਿਆ ਉੱਥੇ ਹੀ ਸੰਵੇਦਨਾ ਮਹਿਸੂਸ ਕੀਤੀ, ਝੱਟ ਅੱਗੇ ਵੱਧ ਜਾਏਗਾ। ਸੰਵੇਦਨਾ ਮਹਿਸੂਸ ਕੀਤੀ, ਸੰਵੇਦਨਾ ਮਹਿਸੂਸ ਕਰਕੇ ਰੁਕਣਾ ਨਹੀਂ ਹੈ, ਝਟਪਟ ਅੱਗੇ ਵੱਧ ਜਾਣਾ ਹੈ। ਸੰਵੇਦਨਾ ਮਹਿਸੂਸ ਕੀਤੀ, ਅੱਗੇ ਵੱਧ ਗਿਆ, ਸੰਵੇਦਨਾ ਮਹਿਸੂਸ ਕੀਤੀ, ਅੱਗੇ ਵੱਧ ਗਿਆ। 10 ਮਿੰਟ 'ਚ ਸਾਰੇ ਸਰੀਰ ਦਾ ਸਫ਼ਰ ਹੋ ਸਕਦਾ ਹੈ। ਅੱਗੇ ਜਾ ਕੇ ਤਾਂ ਇਸ ਤੋਂ ਵੀ ਘੱਟ ਸਮੇਂ 'ਚ ਸਫ਼ਰ ਪੂਰਾ ਹੋ ਜਾਏਗਾ, ਪਰ ਹੁਣ ਜਦ ਕੰਮ ਸ਼ੁਰੂ ਹੀ ਕੀਤਾ ਹੈ ਤਾਂ 10 ਮਿੰਟ ਤੋਂ ਜਲਦੀ ਅਗਰ ਪੂਰਾ ਕਰ ਲਓਗੇ ਤਾਂ ਹੋ ਸਕਦਾ ਹੈ ਸਰੀਰ ਦੇ ਕੁਝ ਅੰਗ ਛੁੱਟ ਗਏ ਹੋਣ। ਪਰ ਅਗਰ ਮਨ ਇਹੋ ਜਿਹਾ ਹੈ ਕਿ ਬਹੁਤ ਸਥੂਲ ਹੈ, ਬੜਾ ਆਲਸੀ ਹੈ ਜਾਂ ਬੜਾ ਬੇਚੈਨ ਹੈ, ਜਿੱਥੇ ਜਾਏ ਉੱਥੇ ਉਹਨੂੰ ਸੰਵੇਦਨਾ ਮਿਲਦੀ ਨਹੀਂ ਅਤੇ ਰੁਕਣਾ ਪੈਂਦਾ ਹੈ, ਮਿੰਟ ਭਰ ਰੁਕੋ ਫਿਰ ਅੱਗੇ ਚੱਲੋ, ਉੱਥੇ ਵੀ ਕੋਈ ਸੰਵੇਦਨਾ ਮਹਿਸੂਸ ਨਹੀਂ ਹੋਈ, ਮਿੰਟ ਭਰ ਰੁਕੋ, ਇੰਝ ਕਰਦੇ ਕਰਦੇ ਹੋ ਸਕਦਾ ਹੈ ਅੱਧ ਘੰਟਾ ਲੱਗ ਜਾਏ, 1 ਘੰਟਾ ਲੱਗ ਜਾਏ, ਕਿੰਨਾ ਵੀ ਵਕਤ ਲੱਗੇ ਅਸੀਂ ਆਪਣਾ ਕੰਮ ਕਰਦੇ ਹੀ ਜਾਵਾਂਗੇ। ਸੰਵੇਦਨਾ ਮਿਲੀ ਤਾਂ ਅੱਗੇ ਵੱਧ ਗਏ, ਨਹੀਂ ਮਿਲੀ ਤਾਂ ਮਿੰਟ ਭਰ ਰੁਕ ਜਾਓ, ਮਿੰਟ ਭਰ ਰੁਕੋਗੇ, ਬਿਲਕੁਲ ਸ਼ਾਂਤ ਚਿੱਤ ਨਾਲ ਰੁਕੋਗੇ, ਠਰਾ ਨਾਲ ਰੁਕੋਗੇ, ਸਮਤਾ ਭਰੇ ਚਿੱਤ ਨਾਲ ਰੁਕੋਗੇ। ਬਹੁਤ ਜ਼ਰੂਰੀ ਹੈ ਸਮਤਾ ਭਰੇ ਚਿੱਤ ਨਾਲ ਰੁਕਣਾ। ਜਿੱਥੇ ਰੁਕੇ ਹੋ, ਐਸੀ ਥਾਂ 'ਤੇ ਰੁਕੇ ਹੋ ਜਿੱਥੇ ਮੂਰਛਾ ਹੈ, ਮੂਰਛਾ ਦਾ ਮਤਲਬ ਉੱਥੇ ਕੋਈ ਸੰਵੇਦਨਾ ਮਹਿਸੂਸ ਨਹੀਂ ਹੋ ਰਹੀ। ਅਗਰ ਉਸ ਥਾਂ 'ਤੇ ਰੁਕ ਕੇ ਸੰਵੇਦਨਾ ਲਈ ਰਾਗ ਪੈਦਾ ਕਰਨ ਲੱਗੇ, ਮੈਨੂੰ ਕੋਈ ਸੰਵੇਦਨਾ ਚਾਹੀਦੀ ਹੈ, ਦੇਖ ਨਹੀਂ ਮਿਲੀ, ਦੇਖ ਹਾਲੀ ਤੱਕ ਨਹੀਂ ਮਿਲੀ, ਅਤੇ ਗਲਤ ਰਸਤੇ ਪੈ ਗਏ, ਜਾਂ ਉਹ ਮੂਰਛਿਤ ਥਾਂ ਦੇ ਬਾਰੇ 'ਚ ਦਵੇਸ਼ ਪੈਦਾ ਕਰਨ ਲੱਗੇ, ਇਹ ਦੇਖੋ ਹਾਲੀ ਤੱਕ ਮੂਰਛਾ ਹੈ, ਹਾਲੀ ਤੱਕ ਇਹਦੀ ਮੂਰਛਾ ਦੂਰ ਨਹੀਂ ਹੋਈ, ਅਤੇ ਫਿਰ ਗਲਤ ਰਸਤੇ ਪੈ ਗਏ। ਵਿਪੱਸਨਾ ਬਿਨਾਂ ਰਾਗ ਬਿਨਾਂ ਦਵੇਸ਼ ਮਨ ਨੂੰ ਸਮਤਾ ਵਿੱਚ ਕਾਇਮ ਰੱਖਣ ਦਾ ਕੰਮ ਹੈ। ਜਿਵੇਂ ਹੀ ਰਾਗ ਜਾਗਦਾ ਹੈ ਮਨ ਆਪਣਾ ਸੰਤੁਲਨ ਖੋ ਦਿੰਦਾ ਹੈ, ਜਿਵੇਂ ਹੀ ਦਵੇਸ਼ ਜਾਗਦਾ ਹੈ ਮਨ ਆਪਣਾ ਸੰਤੁਲਨ ਖੋ ਦਿੰਦਾ ਹੈ, ਔਰ ਜਦ ਮਨ ਸੰਤੁਲਨ ਖੋਂਦਾ ਹੈ ਤਾਂ ਬੜਾ ਸਥੂਲ ਹੋ ਜਾਂਦਾ ਹੈ। ਇਸ ਤਰ੍ਹਾਂ ਸਥੂਲ ਹੋਇਆ ਮਨ ਕਦੇ ਸੂਖਮ ਸੰਵੇਦਨਾ ਨੂੰ ਜਾਣ ਹੀ ਨਹੀਂ ਪਾਏਗਾ। ਸਮਤਾ ਭਰੇ ਚਿੱਤ ਨਾਲ ਰੁਕੇ ਰਹਿ ਜਾਓ, ਸੰਵੇਦਨਾ ਆਈ ਤਾਂ ਦੇਖ ਲਈ, ਨਹੀਂ ਆਈ ਅਸੀਂ ਤਾਂ ਮਿੰਟ ਭਰ ਰੁਕੇ ਰਹਿ ਗਏ, ਅਸੀਂ ਆਪਣਾ ਕੰਮ ਕਰ ਲਿਆ। 1 ਮਿੰਟ ਭਰ 'ਚ ਕੋਈ ਨਹੀਂ ਆਈ ਤਾਂ ਚੱਲ ਪਏ ਅੱਗੇ, ਮੁਸਕਰਾਉਂਦੇ ਹੋਏ ਚੱਲ ਪਏ, ਬਗੈਰ ਕਿਸੇ ਨਿਰਾਸ਼ਾ ਦੇ, ਬਗੈਰ ਕਿਸੇ ਉਦਾਸੀ ਦੇ, ਬਗੈਰ ਕਿਸੇ ਹਾਰ ਦੀ ਭਾਵਨਾ ਦੇ ਤੁਰ ਪਏ। ਇਹ ਹਾਲਤ ਵੀ ਅਨੰਤ ਕਾਲ ਤੱਕ ਰਹਿਣ ਵਾਲੀ ਨਹੀਂ ਹੈ। ਜਿੱਥੋਂ ਤੱਕ ਸਰੀਰ ਦਾ ਸਵਾਲ ਹੈ, ਜਿੱਥੋਂ ਤੱਕ ਚਿੱਤ ਦਾ ਸਵਾਲ ਹੈ, ਨਿੱਤ ਕੁਝ ਵੀ ਨਹੀਂ, ਸਭ ਕੁਛ ਅਨਿੱਤ ਵੇ, ਪਰਿਵਰਤਨਸ਼ੀਲ ਵੇ। ਅਤੇ ਇਹ ਸਥਿਤੀ ਤਾਂ ਸਰੀਰ ਔਰ ਚਿੱਤ ਦੀ ਹੀ ਸਥਿਤੀ ਹੈ, ਅਨੰਤ ਕਾਲ ਤੱਕ ਕਿੱਦਾਂ ਰਹੇਗੀ? ਦੂਜੇ ਫੇਰੇ 'ਚ ਫਿਰ ਦੇਖਦੇ ਹਾਂ, ਫਿਰ ਵੀ ਇੱਕ ਮਿੰਟ ਰੁਕੋ, ਸ਼ਾਂਤ ਚਿੱਤ ਨਾਲ ਰੁਕੋ, ਠਰਾ ਨਾਲ ਰੁਕੋ, ਸਮਤਾ ਭਰੇ ਚਿੱਤ ਨਾਲ ਰੁਕੋ, ਫਿਰ ਵੀ ਕੋਈ ਸੰਵੇਦਨਾ ਨਹੀਂ ਮਿਲੀ, ਨਹੀਂ ਮਿਲੀ ਤਾਂ ਫਿਰ ਮੁਸਕਰਾਉਂਦੇ ਹੋਏ ਤੁਰ ਪਏ, ਇਹ ਵੀ ਅਨਿੱਤ ਹੈ। ਦੂਜੀ ਵਾਰ ਫਿਰ ਰੁਕੋ, ਤੀਜੀ ਵਾਰ ਫਿਰ ਰੁਕੋ, ਇੰਜ ਹਰ ਵਾਰ ਰੁਕਦੇ 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 ਆਖਿਰ ਉਹ ਅਵਸਥਾ ਆ ਹੀ ਜਾਏਗੀ ਕਿ ਸੰਵੇਦਨਾ ਮਹਿਸੂਸ ਹੋਣ ਲੱਗੇਗੀ, ਕਿਉਂਕਿ ਸੰਵੇਦਨਾ ਤਾਂ ਹੈ ਹੀ। ਸਰੀਰ ਦੇ ਅਣੂ ਅਣੂ 'ਚ ਹਰ ਵੇਲੇ ਕੋਈ ਨਾ ਕੋਈ ਬਾਇਓਕੈਮੀਕਲ ਰਿਐਕਸ਼ਨ, ਕੋਈ ਨਾ ਕੋਈ ਜੀਵ ਰਸਾਇਣਿਕ ਪ੍ਰਤੀਕਿਰਿਆ, ਕੋਈ ਨਾ ਕੋਈ ਵਿਦਯੁਤ ਚੁੰਬਕੀ ਪ੍ਰਤੀਕਿਰਿਆ ਚੱਲਦੀ ਰਹਿੰਦੀ ਹੈ, ਕੁਝ ਨਾ ਕੁਝ ਕੋਈ ਨਾ ਕੋਈ ਘਟਨਾ ਘਟਦੀ ਰਹਿੰਦੀ ਹੈ। ਮਨ ਇਸ ਲਾਇਕ ਨਹੀਂ ਹੋਇਆ ਕਿ ਉਹਨੂੰ ਮਹਿਸੂਸ ਕਰ ਸਕੇ, ਤਾਂ ਉਹਨੂੰ ਇਸ ਲਾਇਕ ਬਣਾਉਣਾ ਹੈ। ਬੜੇ ਸਮਤਾ ਭਰੇ ਚਿੱਤ ਨਾਲ ਰੁਕੋਗੇ ਤਾਂ ਇੱਕ ਸਮਾਂ ਐਸਾ ਆ ਹੀ ਜਾਣਾ ਹੈ ਕਿ ਸਾਰੇ ਸਰੀਰ 'ਚ, ਸਰੀਰ ਦੇ ਅੰਗ ਅੰਗ ਵਿੱਚ, ਅਣੂ ਅਣੂ ਵਿੱਚ ਸੰਵੇਦਨਾਵਾਂ ਮਹਿਸੂਸ ਹੋਣ ਲੱਗਣਗੀਆਂ। ਬਹੁਤ ਧੀਰਜ ਨਾਲ ਕੰਮ ਕਰਨਾ ਹੋਏਗਾ। ਇੱਕ ਮਿੰਟ ਲਈ ਰੁਕੋ, ਫਿਰ ਵੀ ਕੋਈ ਸੰਵੇਦਨਾ ਨਹੀਂ ਮਹਿਸੂਸ ਹੋਈ ਤਾਂ ਅੱਗੇ ਵਧਣਾ ਹੈ। ਪਰ ਅੱਗੇ ਵਧਣ ਤੋਂ ਪਹਿਲੇ ਇੱਕ ਕੰਮ ਕਰੋਗੇ, ਅਗਰ ਢੱਕਿਆ ਹੋਇਆ ਅੰਗ ਹੈ ਤਾਂ ਕੱਪੜੇ ਦਾ ਛੂਹਣਾ ਹੁੰਦਾ ਹੋਏਗਾ, ਉਸੇ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ। ਕੱਪੜੇ ਦਾ ਛੂਹਣਾ ਵੀ ਇੱਕ ਸੰਵੇਦਨਾ ਹੈ, ਚਾਹੇ ਬੜੀ ਉੱਤੇ ਉੱਤੇ ਦੀ ਸੰਵੇਦਨਾ ਹੈ, ਪਰ ਸੰਵੇਦਨਾ ਤਾਂ ਹੈ ਹੀ। ਅਗਰ ਖੁੱਲ੍ਹਾ ਅੰਗ ਹੈ ਤਾਂ ਬਾਹਰ ਦੇ ਵਾਯੂਮੰਡਲ ਦਾ ਛੂਹਣਾ ਹੁੰਦਾ ਹੋਏਗਾ, ਇਹਦੀ ਵੀ ਆਪਣੀ ਇੱਕ ਸੰਵੇਦਨਾ ਹੈ, ਬੜੀ ਉੱਤੇ ਉੱਤੇ ਦੀ ਸੰਵੇਦਨਾ ਹੈ। ਐਸੇ ਨਾਲ ਕੰਮ ਸ਼ੁਰੂ ਕਰੋ ਔਰ ਵਾਰ ਵਾਰ ਇੱਕ ਇੱਕ ਮਿੰਟ ਰੁਕਦੇ ਰੁਕਦੇ ਸਰੀਰ ਦੀ ਬਹੁਤ ਸਾਫ਼ ਸਾਫ਼ ਸੰਵੇਦਨਾਵਾਂ ਵੀ ਮਹਿਸੂਸ ਹੋਣ ਲੱਗਣਗੀਆਂ, ਹੋਣ ਹੀ ਲੱਗਣਗੀਆਂ। ਹੋਰ ਇੱਕ ਸਵਾਲ ਉੱਠਦਾ ਹੈ ਕਿ ਇੱਕ ਵਾਰ 'ਚ ਕਿੰਨੀ ਵੱਡੀ ਥਾਂ ਨੂੰ ਦੇਖੀਏ, ਬਹੁਤ ਛੋਟੀ ਛੋਟੀ ਪਿੰਨ ਪੁਆਇੰਟ ਜਿਹੀ ਥਾਵਾਂ 'ਤੇ ਜਾਓਗੇ ਤਾਂ ਕਈ ਘੰਟੇ ਲੱਗ ਜਾਣਗੇ ਸਿਰ ਤੋਂ ਪੈਰ ਤੱਕ ਜਾਣ ਲਈ, ਔਰ ਮਨ ਉੱਬਣ ਲੱਗੇਗਾ, ਕੰਮ ਨਹੀਂ ਕਰ ਪਾਏਗਾ। ਨਵੇਂ ਨਵੇਂ ਸਾਧਕ ਹੈ, ਦੋ ਚਾਰ ਅੰਗੁਲ ਥਾਂ ਨੂੰ ਦੇਖਦੇ ਹੋਏ ਚੱਲੋ, ਦੋ ਚਾਰ ਅੰਗੁਲ। ਕਦੀ ਮਨ ਬਹੁਤ ਹੀ ਸਥੂਲ ਹੋਵੇ, ਨਹੀਂ ਕੰਮ ਕਰਨਾ ਚਾਹੁੰਦਾ ਹੋਵੇ, ਤਾਂ ਇਸ ਤੋਂ ਵੀ ਵੱਡਾ ਖੇਤਰ ਦੇ ਦਿਓ, ਪੂਰੇ ਸਿਰ ਨੂੰ ਇੱਕ ਸਾਥ ਦੇਖ ਲਿਆ, ਕਿਧਰੇ ਵੀ ਸੰਵੇਦਨਾ ਜਾਗ ਪਈ ਚੱਲ ਪਏ ਅੱਗੇ, ਪੂਰੇ ਚਿਹਰੇ ਨੂੰ ਦੇਖ ਲਿਆ, ਪੂਰੀ ਬਾਂਹ ਨੂੰ ਦੇਖ ਲਿਆ, ਹਥੇਲੀ ਨੂੰ ਦੇਖ ਲਿਆ, ਛਾਤੀ ਨੂੰ ਦੇਖ ਲਿਆ, ਪੇਟ ਨੂੰ ਦੇਖ ਲਿਆ, ਇੰਜ ਵੱਡੇ ਵੱਡੇ ਹਿੱਸਿਆਂ ਨੂੰ ਦੇਖ ਲਓਗੇ, ਔਰ ਫਿਰ ਛੋਟੇ ਛੋਟੇ ਦੋ ਅੰਗੁਲ ਚਾਰ ਅੰਗੁਲ ਇੰਜ ਕਰਦੇ ਕਰਦੇ ਸਾਰੇ ਸਰੀਰ ਵਿੱਚ ਫਿਰ ਧਾਰਾ ਪ੍ਰਵਾਹ ਅਨੁਭੂਤੀ ਹੋਣੀ ਸ਼ੁਰੂ ਹੋ ਜਾਏਗੀ। ਧੀਰਜ ਨਾਲ ਕੰਮ ਕਰਨਾ ਹੋਏਗਾ, ਬਹੁਤ ਧੀਰਜ ਨਾਲ ਕੰਮ ਕਰਨਾ ਹੋਏਗਾ। ਇੱਕ ਸਵਾਲ ਉੱਠਦਾ ਹੈ ਕਿ ਇਹ ਜਿਹੜੀ ਸੰਵੇਦਨਾਵਾਂ ਸਰੀਰ ਦੇ ਬਾਹਰ ਬਾਹਰ ਦੇ ਹਿੱਸੇ 'ਤੇ, ਉੱਪਰ ਉੱਪਰ ਦੇ ਹਿੱਸੇ 'ਤੇ ਹੁੰਦੀ ਹੈ, ਉਹਨਾਂ ਨੂੰ ਦੇਖੀਏ ਕਿ ਸਰੀਰ ਦੇ ਅੰਦਰ ਵੀ ਦੇਖੀਏ। ਕਿਸੇ ਸਾਧਕ ਨੂੰ ਤਾਂ ਕੰਮ ਸ਼ੁਰੂ ਕਰਦੇ ਹੀ ਸਰੀਰ ਦੇ ਅੰਦਰ ਤੱਕ ਅਨੁਭੂਤੀ ਹੋਣ ਲੱਗਦੀ ਹੈ, ਚੰਗੀ ਗੱਲ ਨਹੀਂ ਹੁੰਦੀ, ਅਤੇ ਹਾਲੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ। ਪਹਿਲੇ ਉੱਪਰ ਉੱਪਰ ਸਤਾ 'ਤੇ ਜਿਹੜੀ ਸੰਵੇਦਨਾਵਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ। ਸਾਰੇ ਸਰੀਰ ਦੀ ਸਤਾ ਦੀ ਸੰਵੇਦਨਾਵਾਂ ਜਾਗ ਪੈਣਗੀਆਂ, ਉਹਦੇ ਬਾਅਦ ਦੇਖੋਗੇ। ਇਹਨਾਂ 10 ਦਿਨਾਂ ਤੱਕ ਅਭਿਆਸ ਕਰਦੇ ਕਰਦੇ ਇਹ ਹਾਲਤ ਆਏਗੀ, ਜਦ ਕਿ ਵਿੰਨ ਕੇ ਚੀਰ ਕੇ ਅੰਦਰ ਤੱਕ ਦੀ ਸੰਵੇਦਨਾਵਾਂ ਜਾਣਨ ਲੱਗੋਗੇ। ਅੱਗੇ ਤਾਂ ਸਥਿਤੀ ਐਸੀ ਆਉਣੀ ਹੈ ਕਿ ਬਾਹਰ ਅੰਦਰ ਸਭ ਪਾਸੇ ਇੱਕ ਇੱਕ ਉਹਦੀ ਜਾਣਕਾਰੀ ਕਰਨੀ ਹੈ, ਹੋਣੀ ਲੱਗੇਗੀ। ਇਸ ਵੇਲੇ ਤਾਂ ਸਿਰਫ ਉੱਪਰ ਉੱਪਰ ਦੀ ਸੰਵੇਦਨਾਵਾਂ ਨੂੰ ਜਾਣੋ ਅਤੇ ਕਾਫੀ ਹੈ। ਇੱਕ ਗੱਲ ਹੋਰ ਖਿਆਲ 'ਚ ਰੱਖੋ ਕਿ ਇਹ ਜਿਹੜਾ ਸੰਵੇਦਨਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਉਹਨੂੰ ਸਮਝ ਲਓ, ਸਰੀਰ ਦੇ ਸਤਰ 'ਤੇ ਜੋ ਕੁਛ ਮਹਿਸੂਸ ਹੁੰਦਾ ਹੈ ਉਸੇ ਲਈ ਸੰਵੇਦਨਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਕਈ ਵਾਰ ਸਾਧਕ ਉਲਝ ਜਾਂਦਾ ਹੈ, ਸੰਵੇਦਨਾ ਦੇ ਮੈਣੇ ਕੋਈ ਅਨੋਖੀ ਅਨੁਭੂਤੀ, ਕੋਈ ਲੋਕ ਤੋਂ ਪਰੇ ਦੀ ਅਨੁਭੂਤੀ, ਅਤੇ ਜਦ ਆਮ ਅਨੁਭੂਤੀਆਂ ਹੁੰਦੀਆਂ ਸਰੀਰ 'ਤੇ ਉਹਨਾਂ ਨੂੰ ਦੇਖਦਾ ਨਹੀਂ, ਉਹਨਾਂ ਨੂੰ ਮਹੱਤਵ ਦਿੰਦਾ ਨਹੀਂ। ਕੁਛ ਇਹੋ ਜਿਹਾ ਮੰਨਣ ਲਾਇਕ ਹੋਣਾ ਚਾਹੀਦਾ, ਇਹੋ ਜਿਹਾ ਧਰਮ ਹੋਣਾ ਚਾਹੀਦਾ, ਅਤੇ ਭਟਕ ਜਾਏਗਾ ਸਾਰੀ ਸਾਧਨਾ। ਯਥਾ ਭੂਤ ਗਿਆਨ ਦਰਸ਼ਨ ਦੀ ਹੈ, ਯਥਾ ਭੂਤ ਆਪਣੇ ਆਪ ਜੋ ਹੋ ਰਿਹਾ ਹੈ, ਕੁਦਰਤਨ ਜੋ ਹੋ ਰਿਹਾ ਹੈ, ਉਹਨੂੰ ਗਿਆਨ ਪੂਰਵਕ ਸਾਕਸ਼ੀ ਭਾਵ ਨਾਲ ਦੇਖਣਾ ਹੈ। ਗਿਆਨ ਪੂਰਵਕ ਕੀ? ਕਿ ਉਹਦੇ ਸਹੀ ਸੁਭਾਅ ਨੂੰ ਸਮਝਦੇ ਹੋਏ ਦੇਖ ਉਤਪਾਦ ਹੁੰਦਾ ਹੈ, ਵਿਅਹ ਹੋ ਜਾਂਦਾ ਹੈ। ਕਿਹੋ ਜਿਹੀ ਸੰਵੇਦਨਾ ਕਿਉਂ ਨਾ ਹੋਏ, ਉਹਦੀ ਸ਼ੁਰੂਆਤ ਹੁੰਦੀ ਹੈ, ਕੁਛ ਸਮੇਂ ਦੇ ਬਾਅਦ ਉਹਦਾ ਖਾਤਮਾ ਹੋ ਜਾਂਦਾ ਹੈ। ਉਤਪੰਨ ਹੋਣਾ, ਨਸ਼ਟ ਹੋਣਾ, ਉਤਪੰਨ ਹੋਣਾ, ਨਸ਼ਟ ਹੋ ਜਾਣਾ, ਇਹ ਹਰ ਸੰਵੇਦਨਾ ਦਾ ਸੁਭਾਵ ਹੈ, ਅਤੇ ਸਾਰੇ ਸਰੀਰ ਦਾ ਇਹੀ ਸੁਭਾਵ ਹੈ, ਚਿੱਤ ਦਾ ਇਹੀ ਸੁਭਾਵ ਹੈ। ਇਹਨੂੰ ਅਨੁਭੂਤੀ ਦੇ ਸਤਰ 'ਤੇ ਜਾਣਨ ਨੂੰ ਹੀ ਸਮਿਅਕ ਗਿਆਨ ਕਹਿੰਦੇ ਨੇ। ਅਤੇ ਗਿਆਨ ਪੂਰਵਕ ਦੇਖੇਗਾ, ਯਥਾ ਭੂਤ ਜੋ ਜੈਸਾ ਹੈ, ਬਿਨਾਂ ਕਲਪਨਾ ਦਾ ਸਹਾਰਾ ਲਏ ਹੋਏ, ਯਥਾ ਭੂਤ ਜੋ ਜਿਉਂ ਜਿਹਾ ਹੈ ਉਸੇ ਤਰ੍ਹਾਂ ਉਹਨੂੰ ਸਾਕਸ਼ੀ ਭਾਵ ਨਾਲ ਦੇਖੇਗਾ, ਅਤੇ ਸਮਿਅਕ ਦਰਸ਼ਨ ਦਾ ਕੰਮ ਹੋਣ ਲੱਗਾ। ਕੀ ਦੇਖੇਗਾ? ਜੋ ਹੋ ਰਿਹਾ ਹੈ ਉਹਨੂੰ ਦੇਖੇਗਾ, ਕਿਧਰੇ ਸੰਵੇਦਨਾ 'ਤੇ ਨਾ 'ਤੇ ਕੋਈ ਅਨੋਖੀ ਅਨੁਭੂਤੀ, ਕੋਈ ਲੋਕ ਤੋਂ ਪਰੇ ਦੀ ਅਨੁਭੂਤੀ, ਕੋਈ ਅਸਾਧਾਰਨ ਅਨੁਭੂਤੀ ਉਹਦੇ ਫੇਰ 'ਚ ਨਹੀਂ ਪੈ ਜਾਏਗਾ। ਕਿਸੇ ਵੀ ਸੰਵੇਦਨਾ ਨੂੰ ਨਜ਼ਰਅੰਦਾਜ਼ ਨਾ ਕਰੋ, ਉਹਦੀ ਉਪੇਖਾ ਨਾ ਕਰੋ। ਕਿਸੇ ਵਜ੍ਹਾ ਤੋਂ ਕੋਈ ਸੰਵੇਦਨਾ ਹੋ ਰਹੀ ਹੈ, ਭਲੇ ਮੌਸਮ ਦੀ ਵਜ੍ਹਾ ਨਾਲ ਕੋਈ ਸੰਵੇਦਨਾ ਹੋ ਰਹੀ ਹੈ, ਭਲੇ ਦੇਰ ਤੱਕ ਬੈਠੇ ਰਹਿਣ ਦੀ ਵਜ੍ਹਾ ਨਾਲ ਕੋਈ ਸੰਵੇਦਨਾ ਸ਼ੁਰੂ ਹੋ ਗਈ, ਭਲੇ ਕੋਈ ਪੁਰਾਣੇ ਰੋਗ ਹੈ ਉਹਦੀ ਵਜ੍ਹਾ ਨਾਲ ਕੋਈ ਸੰਵੇਦਨਾ ਮਹਿਸੂਸ ਹੋ ਰਹੀ ਹੈ, ਕਿਸੇ ਵਜ੍ਹਾ ਨਾਲ ਹੋ ਰਹੀ ਹੈ। ਮੇਰਾ ਮਨ ਇਸ ਵੇਲੇ ਸਰੀਰ ਦੇ ਇਹ ਹਿੱਸੇ 'ਤੇ ਪਹੁੰਚਿਆ ਔਰ ਇੱਥੇ ਮੈਨੂੰ ਕੁਛ ਇਹੋ ਜਿਹਾ ਮਹਿਸੂਸ ਹੋ ਰਿਹਾ ਹੈ, ਬਸ ਅੱਗੇ ਵੱਧ ਗਏ, ਇਹਨੂੰ ਦੇਖ ਲਿਆ ਸਾਕਸ਼ੀ ਭਾਵ ਨਾਲ, ਅੱਗੇ ਵੱਧ ਗਏ। ਉਹਦੀ ਗੂੜ੍ਹਤਾ 'ਚ ਨਹੀਂ ਜਾਓਗੇ, ਕਿਉਂ ਹੋ ਰਿਹਾ ਹੈ, ਇਹ ਮੌਸਮ ਦੀ ਵਜ੍ਹਾ ਨਾਲ ਹੋ ਰਿਹਾ ਹੈ ਕਿ ਮੇਰੇ ਰੋਗ ਦੀ ਵਜ੍ਹਾ ਨਾਲ ਹੋ ਰਿਹਾ ਹੈ, ਫਿਰ ਬੁੱਧੀ ਵਿਲਾਸ ਹੋਏਗਾ, ਸਾਕਸ਼ੀ ਭਾਵ ਨਹੀਂ ਹੋਇਆ। ਸਾਕਸ਼ੀ ਭਾਵ ਨਾਲ ਤਾਂ ਯਥਾ ਭੂਤ ਜਿਵੇਂ ਹੋਇਆ, ਓਏ ਇਹ ਅਨਿੱਤ ਹੈ, ਇਹ ਵੀ ਅਨਿੱਤ ਹੈ, ਵੱਧ ਗਏ ਅੱਗੇ, ਇਹ ਵੀ ਅਨਿੱਤ ਹੈ, ਵੱਧ ਗਏ ਅੱਗੇ। ਇਸ ਤਰ੍ਹਾਂ ਜਿਹੜੀ ਵੀ ਸੰਵੇਦਨਾ ਹੋਵੇ, ਜਿੱਥੇ ਸਾਧਕ ਕਿਸੇ ਖਾਸ ਸੰਵੇਦਨਾ ਦੀ ਖੋਜ ਵਿੱਚ ਨਿਕਲ ਪੈਂਦਾ ਹੈ, ਉੱਥੇ ਆਪਣੇ ਲਈ ਮੁਸ਼ਕਲਾਂ ਪੈਦਾ ਕਰ ਲੈਂਦਾ ਹੈ। ਆਮ ਸੰਵੇਦਨਾਵਾਂ, ਮੈਨੂੰ ਆਪਣੇ ਇੱਕ ਦੋਸਤ ਦੀ ਗੱਲ ਯਾਦ ਆਈ ਬਰਸੋਂ ਪਹਿਲੇ, ਜਦ ਮੈਂ ਵੀ ਇਸੇ ਤਰ੍ਹਾਂ ਪਹਿਲੇ ਸ਼ਿਵਰ 'ਚ ਗੁਜ਼ਰਿਆ, ਅਤੇ ਸ਼ੁਰੂ ਦੇ ਇੱਕ ਦੋ ਦਿਨ 'ਤੇ ਮੁਸ਼ਕਲਾਂ ਸਭ ਨੂੰ ਹੁੰਦੀਆਂ ਹੀ ਹੈ, ਪਰ ਫਿਰ ਰਸਤਾ ਠੀਕ ਮਿਲ ਗਿਆ, ਗੱਲ ਸਮਝ 'ਚ ਆ ਗਈ। ਅਤੇ 10 ਦਿਨ ਹੁੰਦੇ ਹੁੰਦੇ ਤਾਂ ਇੰਝ ਲੱਗਾ ਜੀ ਜਿਸ ਤਰ੍ਹਾਂ ਜੀਵਨ 'ਚ ਕੋਈ ਬਹੁਤ ਕੀਮਤੀ ਰਤਨ ਮਿਲ ਗਿਆ, ਇਸ ਤੋਂ ਉੱਚੀ ਕੋਈ ਚੀਜ਼ ਹੋ ਹੀ ਨਹੀਂ ਸਕਦੀ। ਜਦ ਮਨੁੱਖ ਨੂੰ ਕੋਈ ਕੀਮਤੀ ਰਤਨ ਮਿਲ ਜਾਏ ਤਾਂ ਉਸ ਤੋਂ ਰਿਹਾ ਨਹੀਂ ਜਾਂਦਾ। ਜੋ ਉਹਦੇ ਪਰਿਵਾਰ ਦੇ ਲੋਕ ਹੈ, ਉਹਦੇ ਕੁਟੁੰਬ ਰਿਸ਼ਤੇਦਾਰ, ਉਹਨਾਂ ਸਭ ਨੂੰ ਕਹਿੰਦਾ ਫਿਰਦਾ, ਓਏ ਮੈਨੂੰ ਬੜੇ ਕੰਮ ਦੀ ਚੀਜ਼ ਮਿਲੀ ਹੈ, ਤੂੰ ਵੀ ਕਰਕੇ ਦੇਖ, ਤੂੰ ਵੀ ਕਰਕੇ ਦੇਖ, ਇਹਦੇ 'ਚ ਬਹੁਤ ਕਲਿਆਣ ਸਮਾਇਆ ਹੋਇਆ ਹੈ, ਕਿਉਂਕਿ ਉਹਦਾ ਆਪਣਾ ਕਲਿਆਣ ਹੋਇਆ ਹੈ। ਤਾਂ ਮੈਂ ਵੀ ਆਪਣੇ ਪਰਿਵਾਰ ਵਾਲਿਆਂ ਨੂੰ, ਆਪਣੇ ਦੋਸਤਾਂ ਨੂੰ ਇਸੇ ਤਰ੍ਹਾਂ ਬੇਨਤੀ ਕਰਨ ਲੱਗਾ ਕਿ 1-10 ਦਿਨ ਦਾ ਸ਼ਿਵਰ ਤੁਹਾਨੂੰ ਲੈਣਾ ਚਾਹੀਦਾ ਹੈ, ਇਹਦੇ ਨਾਲ ਬਹੁਤ ਲਾਭ ਹੋਏਗਾ। ਅਤੇ ਇੱਕ ਦੋਸਤ ਜਿਹੜਾ ਉੱਥੋਂ ਦਾ ਬਹੁਤ ਵੱਡਾ ਵਪਾਰੀ, ਬਹੁਤ ਬੜਾ ਉਦਯੋਗਪਤੀ, ਐਸੇ ਤੋਂ ਸਮਝ ਲੈਣਾ ਚਾਹੀਦਾ, ਬਹੁਤ ਦੁਖਿਆਰਾ, ਵਪਾਰ ਔਰ ਉਦਯੋਗ ਕੋਈ ਬੁਰੀ ਗੱਲ ਨਹੀਂ ਹੁੰਦੀ, ਧਨ ਕਮਾਉਣਾ ਵੀ ਬੁਰੀ ਗੱਲ ਨਹੀਂ ਹੁੰਦੀ, ਲੇਕਿਨ ਜਦ ਧਰਮ ਨਹੀਂ ਹੁੰਦਾ ਤਦ ਬਹੁਤ ਦੁੱਖ ਦੇਣ ਵਾਲੇ ਹੁੰਦੇ ਹੈ। ਇਹਦੇ 'ਚੋਂ ਗੁਜ਼ਰਿਆ ਹਾਂ, ਇਸ ਲਈ ਜਾਣਨਾ ਹਾਂ, ਬਹੁਤ ਦੁਖਦਾਈ ਹੁੰਦੇ ਨੇ, ਅਤੇ ਵਿਚਾਰੇ ਕੋਲ ਧਰਮ ਨਹੀਂ ਹੁੰਦਾ, ਬੜਾ ਦੁਖਿਆਰਾ ਹੈ, ਇਹਨੂੰ ਵੀ ਵਿੱਦਿਆ ਮਿਲ ਜਾਏਗੀ, ਕਲਿਆਣ ਹੋ ਜਾਏਗਾ। ਬਹੁਤ ਦਬਾਅ ਦਿੱਤਾ, ਨਹੀਂ ਜਾਣ ਨੂੰ ਤਿਆਰ ਹੋਇਆ। 1.5 ਵਰਸ਼ दबाव दे बाद देखता है साढ़े बहुत सारे दोस्त 10 दिन दे शिविर छो के आए हैं, मुस्कुराते हुए आए हैं, बड़े प्रसन्न चित्त नाल आए हैं, किसी नूं ए लाभ किसी नूं ओ लाभ। तो 1.5 साल दे बाद तैयार होया कि मैं भी 10 दिन का शिविर करांगा। 3-3.5 दिन ऐसे तरह आना पान करता रहा जिस तरह सब ने किया। अज 4th दिन इस तरह विपश्यना दिती गई। 5वें दिन आश्रम जड़ा बहुत विज्ञानिक ढंग नाल बनया होए ते एक एक साधक एक एक शून्यागार विच एक एक चैत की गुफा बैठ के ध्यान करता है, उत्थे भी उस तरह एक एक शून्यागार च ध्यान करे। गुरु जी आन एक एक नूं पुछण और अपने वल्लों जो मार्गदर्शन देना होए वो देण, ते भारती होण तो मैनू नाल लजाण अनुवाद करन लई। ते भाई दी कुटिया ते पहुँचे, दरवाज़ा खटखटाया, दरवाज़ा खोलिया इन्हें, ते पहला सवाल यही किया कि क्यों भाई कोई संवेदना हुई? कहिंदा है कुछ नहीं मिली, कुछ नहीं मिली। और असीं देखते हाँ कि उन्हें अपनी कमीज़ कढ रखी है, बनियान कढ रखी है, धोती उत्ते तक चढ़ा रखी है, पसीने नाल लथ पथ। भाई इन्ना पसीना आ रहा है ना, बहुत पसीना है, इतनी गर्म कोठड़ी, इतनी गर्म है, गर्मी मालूम हुंदी है ना, बहुत गर्मी। अरे भाई तो उन्हों ही देख, गर्मी नू देख, पसीने नू देख। वो कभी साढ़े मूँह वल देखे, कभी गुरु जी के मूँह वल देखे, जिमें असी उहदा मजाक कर रहे हैं। ओए मैं इत्थे साधना करन आया कि गर्मी नू देखण आया? ऐ पसीने नू देखण आया? इहनू की देखा? कोई अनोखी गल होवे, कोई लोक तो परे दी गल होवे, कोई आत्मा दा दर्शन करांदे, कोई परमात्मा दा दर्शन करांदे, होर कुछ नहीं, भगवान बुद्ध दा ही दर्शन करांदे, वो भी साढ़े अवतार ने, उन्हां दा दर्शन करांदे, तो कोई गल हुंदी? ऐ शरीर नू देखिए और उहदी गर्मी नू देखिए, पसीने नू देखिए, समझ ही नहीं आया बेचारे दे। फिर समझ आया उन्हूं कि देख भाई ऐ साधना दी यही खासियत है, अज तक इहनू भोगिया करदे सी, हुण उह भोगतापन तो बाहर निकल के दृष्टापन विच रहना है। इहनू दृष्टा भाव नाल किद्दां देखिए, यही साधना है, नहीं समझ आंदी। बार बार सवाल करे ते यही उत्तर देवे कि नहीं कोई खास अनुभूति नहीं हुई। खास कित्थों होएगी? जड़ी आम हो रही है उन्हूं देखदा नहीं, खास कित्थों हो जाएगी? 10 दिन खराब कर दिते, बहुत दुखी होया। इन्ने जतन नाल, इन्ने दबाव नाल जिन्हों लियाया गया उन्हें अपने 10 दिन खराब कर दिते, निकम्मा चला गया, बिल्कुल बेकार। फिर साल भर दे बाद देखता है होर भी कई लोग गए, जिहड़ा भी जांदा है मुस्कुराते हुए आंदा है, जिहड़ा जांदा है वो ही मुस्कुराते हुए आंदा है, और साधना दे ए लाभ होए वो लाभ होए, साफ साफ लाभ देखता है लोगों दे। फिर आया कहिंदा है गुरु जी तो नहीं लैण गए मैनू? जो आदमी ठीक तरह काम नहीं करता उन्हूं किद्दां लैण गए दोबारा? पर तुसी जरा जी सिफारिश कर दो, ऐतकी ते तुसी जो कहोगे वो ही देखांगा, पसीना ते पसीना ही देखांगा, गर्मी ते गर्मी देखांगा, एक बार ते 10 दिन होर कराओ। आया और जिस तरह दस्या गया उस तरह कीता, ते कम करदे करदे गुरु जी दे चंगे चुने हुए साधकां चों एक हो गया। गल समझ आ जाए, जब तक समझ नहीं आती उलझिया ही रहिंदा है, उलझिया ही रहिंदा है। आंदा है कोई कोई शिविर च इस तरह का, बार बार प्रवचना समझाने, पर फिर भी कल जब पुछांगे लोगों तो क्यों भाई कोई संवेदना मिली? तो असी नहीं चाहते कि कोई यहोजा निकले। फिर भी कोई उक्का दुक्का निकल ही आंदा है, कहेगा नहीं कोई संवेदना नहीं मिली। और दूजा सवाल असी करांगे कि जिहड़ा घंटे पर बैठन नूं क्या पैर नहीं बदल सकते, हाथ नहीं खोल सकते, अख नहीं खोल सकते, बैठा? कहिंदा नहीं बैठ पाए। की होया? पैर च बहुत पीड़ हुई। ਪੈਰ 'ਚ ਬਹੁਤ ਪੀੜ ਹੋਈ ਪਰ ਸੰਵੇਦਨਾ ਨਹੀਂ ਹੋਈ। ਪੀੜ ਨੂੰ ਸੰਵੇਦਨਾ ਹੀ ਨਹੀਂ ਮੰਨਦਾ, ਕੁਛ ਢੂੰਡ ਰਿਹਾ ਹੈ। ਕੋਈ ਅਲੌਕਿਕ ਗੱਲ ਹੋਵੇ, ਕੋਈ ਅਨੋਖੀ ਗੱਲ ਹੋਵੇ, ਉਹ ਇਸ ਤੋਂ ਵੱਡੀ ਸੰਵੇਦਨਾ ਕੀ ਹੋਏਗੀ ਕਿ ਇੰਨੀ ਪੀੜ ਹੋਈ ਔਰ ਪੈਰ ਬਦਲਣਾ ਪੈ ਗਿਆ, ਆਸਣ ਬਦਲਣਾ ਪੈ ਗਿਆ, ਆਪਣਾ ਅਧਿਸ਼ਠਾਨ ਤੋੜਨਾ ਪੈ ਗਿਆ, ਫਿਰ ਵੀ ਕਹਿੰਦਾ ਨਹੀਂ ਕੋਈ ਸੰਵੇਦਨਾ ਨਹੀਂ ਹੋਈ, ਅਤੇ ਉਲਝਿਆ ਹੋਇਆ ਹੈ ਨਾ, ਇਹੋ ਜਿਹਾ ਕੋਈ ਕੋਈ ਉਲਝਿਆ ਹੋਇਆ ਨਿਕਲ ਆਉਂਦਾ ਹੈ। ਆਉਣਾ ਪਾਉਣ ਦੇ ਵੇਲੇ ਵੀ ਜਦ ਪੁੱਛਿਆ ਜਾਂਦਾ ਹੈ ਕਿ ਨੱਕ ਦੇ ਇਰਦ ਗਿਰਦ ਕੋਈ ਸੰਵੇਦਨਾ ਹੋਈ, ਤਾਂ ਕੋਈ ਨਾ ਕੋਈ ਇਹੋ ਜਿਹਾ ਨਿਕਲ ਆਉਂਦਾ ਹੈ, ਕਹਿੰਦਾ ਨਹੀਂ ਕੋਈ ਸੰਵੇਦਨਾ ਨਹੀਂ ਹੋਈ, ਇੰਜ ਕਰਦਾ ਹੈ ਔਰ ਰਗੜਦਾ ਹੈ ਇਹਨੂੰ। ਕਿਹਾ ਅਤੇ ਖੁਜਲੀ ਆਈ, ਅਰੇ ਅਤੇ ਖੁਜਲੀ ਆਈ ਤਾਂ ਇਹ ਸੰਵੇਦਨਾ ਸੀਗੀ, ਉਹਨੂੰ ਤਾਂ ਦੇਖਣਾ ਸੀ ਨਾ, ਖੁਜਲਾਉਣਾ ਨਹੀਂ ਸੀ, ਅਤੇ ਨਹੀਂ ਸਮਝੇ ਅਤੇ ਭਟਕਦੇ ਹੈ। ਇਸੇ ਲਈ ਕਹਿੰਦੇ ਹਾਂ ਸਾਧਨਾ ਨੂੰ ਚੰਗੀ ਤਰ੍ਹਾਂ ਸਮਝੋ। ਕਿਸੇ ਵੀ ਵਜ੍ਹਾ ਨਾਲ ਕੋਈ ਅਨੁਭੂਤੀ ਹੋ ਰਹੀ ਹੋਏ ਸਰੀਰ 'ਤੇ, ਅੱਜ ਤੱਕ ਉਹਨੂੰ ਭੋਗ ਰਹੇ ਸੀ, ਭੋਗਤਾਪਨ ਦਾ ਜੀਵਨ ਜੀਂਦੇ ਸੀ, ਚੰਗੀ ਲੱਗਦੀ ਸੀ ਅਤੇ ਉਹਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਸੀ, ਬੜਾਉਣ ਦਾ ਯਤਨ ਕਰਦੇ ਸੀ, ਨਹੀਂ ਚੰਗੀ ਲੱਗਦੀ ਸੀ ਤਾਂ ਉਹਨੂੰ ਦੂਰ ਕਰਨ ਦਾ ਯਤਨ ਕਰਦੇ ਸੀ, ਭੋਗਤਾਪਨ ਦਾ ਜੀਵਨ ਸੀ। ਹੁਣ ਭੋਗਤਾਪਨ ਤੋਂ ਬਾਹਰ ਨਿਕਲ ਕੇ ਸਾਕਸ਼ੀ ਭਾਵ 'ਚ ਕਿਵੇਂ ਟਿਕੀਏ, ਤਟਸਥ ਭਾਵ 'ਚ ਕਿਵੇਂ ਟਿਕੀਏ, ਹੋ ਰਿਹਾ ਹੈ। ਅਰੇ ਸਰੀਰ ਦਾ ਇਹੋ ਜਿਹਾ ਹੀ ਸੁਭਾਵ ਹੈ, ਇਹ ਮੈਂ ਨਹੀਂ, ਇਹ ਮੇਰਾ ਨਹੀਂ, ਹੋ ਰਿਹਾ ਹੈ, ਘਟਨਾ ਘਟ ਰਹੀ ਹੈ, ਜਿਵੇਂ ਕਿਸੇ ਦੂਜੇ ਨੂੰ ਹੋ ਰਿਹਾ ਹੈ ਔਰ ਅਸੀਂ ਸਿਰਫ ਜਾਣ ਰਹੇ ਹਾਂ। ਇੰਝ ਜਾਣਨ ਦੀ ਕੋਸ਼ਿਸ਼ ਇਹ ਹੀ ਸਾਧਨਾ ਹੈ, ਅਤੇ ਕਿਸ ਵੇਲੇ ਕੀ ਹੋ ਰਿਹਾ ਹੈ ਇਹ ਆਪਣੇ ਬਸ ਦੀ ਗੱਲ ਨਹੀਂ, ਉੱਥੇ ਕੀ ਹੋਏਗਾ ਇਹ ਆਪਣੇ ਬਸ ਦੀ ਗੱਲ ਨਹੀਂ, ਇਹ ਕੁਦਰਤ ਦਾ ਕੰਮ, ਇਹ ਪ੍ਰਕਿਰਤੀ ਦਾ ਕੰਮ, ਧਰਮ ਦਾ ਕੰਮ। ਜਿੱਥੇ ਜੋ ਹੋ ਰਿਹਾ ਹੈ ਅਸੀਂ ਤਾਂ ਉਹਨੂੰ ਸਿਰਫ ਸਾਕਸ਼ੀ ਭਾਵ ਨਾਲ ਜਾਣਾਂਗੇ। ਸਿਰ ਤੋਂ ਪੈਰ ਤੱਕ ਚੱਕਰ ਲਗਾਉਂਦੇ ਹੋਏ ਜੋ ਹੋ ਰਿਹਾ ਹੋਏ ਉਹਨੂੰ ਸਾਕਸ਼ੀ ਭਾਵ ਨਾਲ ਜਾਣਾਂਗੇ। ਸੱਤ ਦਾ ਦਰਸ਼ਨ ਕਰਨਾ ਹੈ ਸਾਡੇ ਲਈ, ਇਹ ਪਲ ਇਹ ਸੱਤ ਪ੍ਰਗਟ ਹੋਇਆ ਕਿ ਪੀੜ ਹੈ ਸਾਡੇ ਲਈ, ਇਸ ਵੇਲੇ ਇਹ ਵਾਈ ਸੱਤ ਪ੍ਰਗਟ ਹੋਇਆ ਹੈ, ਗਰਮੀ ਹੈ, ਖੁਰਕ ਹੈ। ਸਰੀਰ ਨਾਲ ਸੰਬੰਧ ਰੱਖਣ ਵਾਲੀ ਕੋਈ ਵੀ ਸੱਚਾਈ ਸਾਡੇ ਸਾਹਮਣੇ ਪ੍ਰਗਟ ਹੋਈ, ਅਸੀਂ ਉਹਨੂੰ ਸਾਕਸ਼ੀ ਭਾਵ ਨਾਲ ਦੇਖਿਆ, ਉਹਦੇ ਅਣਿੱਤ ਸੁਭਾਅ ਨੂੰ ਸਮਝਿਆ ਔਰ ਅੱਗੇ ਵੱਧ ਗਏ। ਇੰਝ ਆਪਣੇ ਮਨ ਦੇ ਸੁਭਾਅ ਨੂੰ ਬਦਲਣਾ ਹੈ, ਜਿਹੜਾ ਹਮੇਸ਼ਾ ਪ੍ਰਤੀਕਿਰਿਆ ਕਰਨ ਵਾਲਾ ਸੁਭਾਅ ਹੈ। ਪ੍ਰਿਯ ਸੰਵੇਦਨਾ ਹੋਵੇ ਤਾਂ ਉਹਦੇ ਲਈ ਰਾਗ ਪੈਦਾ ਕਰਨ ਵਾਲਾ ਸੁਭਾਅ ਸੀ, ਅਪ੍ਰਿਯ ਸੰਵੇਦਨਾ ਹੋਵੇ ਤਾਂ ਉਹਦੇ ਵੱਲ ਦਵੇਸ਼ ਪੈਦਾ ਕਰਨ ਵਾਲਾ ਸੁਭਾਅ ਸੀ, ਉਹ ਸੁਭਾਅ ਨੂੰ ਪਲਟ ਰਹੇ ਹਾਂ। ਉਹਨੂੰ ਕਿਸ ਤਰ੍ਹਾਂ ਬਿਨਾਂ ਰਾਗ ਦੇ ਬਣਾਈਏ, ਕਿਸ ਤਰ੍ਹਾਂ ਬਿਨਾਂ ਦੁਵੇਸ਼ ਦੇ ਬਣਾਈਏ। ਭਾਈ ਜੋ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਉਹਦੇ ਲਈ ਕੀ ਰਾਗ ਕਰੀਏ, ਉਹਦੇ ਵੱਲ ਕੀ ਦਵੇਸ਼ ਕਰੀਏ? ਇਹ ਤਾਂ ਆਪਣੇ ਸੁਭਾਅ ਨਾਲ ਹੀ ਬਣਦਾ ਹੈ ਵਿਗੜਦਾ ਹੈ, ਬਣਦਾ ਹੈ ਵਿਗੜਦਾ ਹੈ। ਕੀ ਚੰਗਾ ਮੰਨੀਏ ਉਹਨੂੰ, ਕੀ ਬੁਰਾ ਮੰਨੀਏ? ਇੰਝ ਸਿਰਫ ਬੁੱਧੀ ਦੇ ਸਤਰ 'ਤੇ ਹੀ ਨਹੀਂ, ਅਨੁਭੂਤੀਆਂ ਦੇ ਸਤਰ 'ਤੇ ਜਾਣਦੇ ਹੋਏ ਆਪਣੇ ਮਨ ਨੂੰ ਸਮਤਾ ਵਿੱਚ ਸਥਾਪਿਤ ਕਰਾਂਗੇ। ਇਹੀ ਸਾਧਨਾ ਹੈ, ਸੱਤ ਦਾ ਦਰਸ਼ਨ ਕਰਨਾ ਹੈ। ਜਿਹੜਾ ਸੱਤ ਇਹ ਘੜੀ ਸਾਡੇ ਸਾਹਮਣੇ ਪ੍ਰਗਟ ਹੋਇਆ, ਜੇ ਨਹੀਂ ਹੋਇਆ ਉਹਦੀ ਜ਼ਰਾ ਜੀ ਵੀ ਕਾਮਨਾ ਨਾ ਹੋ ਜਾਏ, ਉਹਦੀ ਜ਼ਰਾ ਜੀ ਵੀ ਕਲਪਨਾ ਨਾ ਹੋ ਜਾਏ, ਨਹੀਂ ਤਾਂ ਵਿਪਸ਼ਨਾ ਨਹੀਂ ਹੋਣੀ। ਵਿਪਸ਼ਨਾ ਇਸ ਘੜੀ ਦੀ ਜਿਹੜੀ ਸੱਚਾਈ ਹੈ ਉਸ ਨੂੰ ਕਿਸ ਤਰ੍ਹਾਂ ਦ੍ਰਿਸ਼ਟਾ ਭਾਵ ਨਾਲ ਦੇਖੀਏ। ਇਹ ਖਣ ਜਿਹੜੀ ਸੱਚਾਈ ਪ੍ਰਗਟ ਹੋਈ, ਯਥਾਰਥ ਦਾ ਦਰਸ਼ਨ ਕਰਨਾ ਹੈ। ਸਾਰੇ ਦਾ ਸਾਰਾ ਰਾਹ ਪਹਿਲੇ ਵੀ ਦੱਸਿਆ ਸੀ, ਸਾਰਾ ਰਾਹ ਹਰ ਕਦਮ ਸੱਚਾਈ ਦੇ ਨਾਲ ਚੱਲਣ ਦਾ ਹੈ, ਕਿਧਰੇ ਕਲਪਨਾ ਨੂੰ ਥਾਂ ਹੈ ਹੀ ਨਹੀਂ ਸਾਰੇ ਰਸਤੇ। ਕਿੰਨਾ ਹੀ ਵੱਡਾ ਸੱਤ ਹੋਵੇ, ਕਿਸੇ ਦੂਜੇ ਬੰਦੇ ਨੂੰ ਸਾਕਸ਼ਾਤਕਾਰ ਹੋਇਆ ਜਿਹਦਾ, ਸਾਡੇ ਲਈ ਸੱਤ ਨਹੀਂ ਹੈ ਉਹ, ਸਾਡੇ ਲਈ ਉਹ ਕਲਪਨਾ ਹੈ, ਕਿਉਂਕਿ ਅਸੀਂ ਤਾਂ ਸੁਣੀ ਸੁਣਾਈ ਗੱਲ ਦੀ ਕਰਾਂਗੇ ਕਲਪਨਾ, ਪੜ੍ਹੀ ਪੜ੍ਹਾਈ ਗੱਲ ਦੀ ਕਰਾਂਗੇ ਕਲਪਨਾ, ਅਤੇ ਜੋ ਕਲਪਨਾ ਕਰਾਂਗੇ ਵਾਰ 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 ਉਸੀ ਕਲਪਨਾ ਨੂੰ ਦੁਹਰਾਵਾਂਗੇ ਤਾਂ ਹੋ ਸਕਦਾ ਹੈ ਕਿ ਉਹ ਸਾਕਾਰ ਹੋ ਜਾਵੇ। ਅਤੇ ਕਲਪਨਾ ਕੀਤੀ ਹੋਈ ਗੱਲ ਸਾਕਾਰ ਹੋਈ, ਸੱਚਾਈ ਨਹੀਂ ਹੋਈ। ਅਤੇ ਜੋ ਸਾਡੀ ਅਨੁਭੂਤੀ 'ਚ ਸੱਚ ਉਤਰ ਰਿਹਾ ਹੈ, ਉਸੇ ਦੇ ਸਾਰੇ ਸਾਰੇ ਇੱਕ ਇੱਕ ਕਦਮ ਵੱਧਦੇ ਚਲੇ ਜਾਵਾਂਗੇ। ਸੱਤ ਦਾ ਦਰਸ਼ਨ ਕਰਨਾ ਹੈ, ਸੱਤ ਦਾ ਦਰਸ਼ਨ ਕਰਦੇ 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 ਹੀ ਸੂਖਮ ਸੱਤ ਦਾ ਦਰਸ਼ਨ ਕਰਦੇ, ਸੂਖਮਤਮ ਸੱਤ ਦਾ ਦਰਸ਼ਨ ਕਰਕੇ ਪਰਮ ਸੱਤ ਤੱਕ ਪਹੁੰਚ ਹੀ ਜਾਂਦਾ ਹੈ ਸਾਧਕ, ਨਿਸ਼ਚਿਤ ਰੂਪ ਨਾਲ ਪਹੁੰਚ ਜਾਂਦਾ ਹੈ। ਸਾਰੇ ਦਾ ਸਾਰਾ ਰਾਹ ਸੱਤ ਦਰਸ਼ਨ ਦਾ ਰਾਹ, ਧਰਮ ਦਰਸ਼ਨ ਦਾ ਰਾਹ, ਇਹ ਜਿਹੜਾ ਕੁਦਰਤ ਦਾ ਕਾਨੂੰਨ ਹੈ, ਇਹ ਜਿਹੜਾ ਵਿਸ਼ਵ ਦਾ ਵਿਧਾਨ ਹੈ, ਇਹ ਜੋ ਰਿੱਤ ਹੈ, ਐਸੇ ਨੂੰ ਧਰਮ ਕਹਿੰਦੇ ਹੈ। ਵਾਰ ਵਾਰ ਧਰਮ ਸ਼ਬਦ ਦਾ ਪ੍ਰਯੋਗ ਕਰਦੇ ਹੀ ਆਏ ਹੈ, ਦਸਾਂ ਦਿਨਾਂ 'ਚ ਕਰਾਂਗੇ। ਅਤੇ ਧਰਮ ਸ਼ਬਦ ਦਾ ਇਸਤੇਮਾਲ ਹੁੰਦੇ ਹੀ ਕਿਧਰੇ ਭੁੱਲ ਕੇ ਵੀ ਨਹੀਂ ਸਮਝ ਲੈਣਾ ਕਿ ਬੌਧ ਧਰਮ, ਧਰਮ ਬੌਧ ਕਦੀ ਹੁੰਦਾ ਹੀ ਨਹੀਂ। ਜਿਵੇਂ ਹੀ ਧਰਮ ਬੌਧ ਧਰਮ ਹੋਇਆ, ਉਵੇਂ ਹੀ ਧਰਮ ਡੁੱਬ ਗਿਆ, ਸੰਪਰਦਾਇ ਹੋ ਗਿਆ। ਧਰਮ ਕਦੀ ਜੈਨ ਹੁੰਦਾ ਹੀ ਨਹੀਂ, ਕਦੀ ਹਿੰਦੂ ਹੁੰਦਾ ਹੀ ਨਹੀਂ, ਕਦੀ ਮੁਸਲਮਾਨ ਹੁੰਦਾ ਹੀ ਨਹੀਂ। ਇੰਜ ਹੋਇਆ ਕਿ ਧਰਮ ਡੁੱਬਿਆ, ਸੰਪਰਦਾਇ ਪ੍ਰਮੁੱਖ ਹੋ ਗਿਆ। ਧਰਮ ਧਰਮ ਹੈ ਜੋ ਸਭ ਜਣਿਆਂ ਵਾਸਤੇ ਹੈ, ਜਿਹਨੇ ਅਣੂ ਅਣੂ ਨੂੰ ਧਾਰਨ ਕੀਤਾ ਹੋਇਆ ਹੈ, ਜਿਹਨੂੰ ਅਣੂ ਅਣੂ ਨੇ ਧਾਰਨ ਕੀਤਾ ਹੋਇਆ ਹੈ, ਉਹਦਾ ਨਾਂ ਧਰਮ ਹੈ, ਕਾਨੂੰਨ ਹੈ, ਰਿੱਤ ਹੈ, ਵਿਧਾਨ ਹੈ। ਐਸੇ ਦਾ ਦਰਸ਼ਨ ਕਰੋਗੇ, ਉਹ ਮਹਾਂਪੁਰਸ਼ ਇੱਕ ਰਾਜਕੁਮਾਰ ਹੁੰਦੇ ਹੋਏ ਵੀ, ਉਹਦੇ ਜੀਵਨ ਦੀ ਖਾਸ ਗੱਲ ਹੈ ਕਿ ਰਾਜਕੁਮਾਰ ਹੁੰਦੇ ਹੋਏ ਵੀ ਜਨਮ ਉਹਦਾ ਕਿਸੇ ਰਾਜਮਹਿਲ 'ਚ ਨਹੀਂ ਹੋਇਆ, ਕਿਸੇ ਦਰਖਤ ਦੇ ਹੇਠਾਂ ਖੁੱਲ੍ਹੀ ਪ੍ਰਕਿਰਤੀ, ਖੁੱਲ੍ਹਾ ਅਸਮਾਨ, ਅਸਮਾਨ ਦੇ ਹੇਠਾਂ ਹੋਇਆ। ਉਸ ਵਿਅਕਤੀ ਨੇ ਸਮਯਕ ਸੰਭੂ ਦੀ ਪ੍ਰਾਪਤ ਕੀਤੀ। ਪਹਿਲੇ ਕਈ ਸਾਲਾਂ ਤੱਕ ਗੁਫਾਵਾਂ 'ਚ ਧਿਆਨ ਕਰਦਾ ਰਿਹਾ, ਪਰ ਸਮਯਕ ਸੰਭੂ ਦੀ ਪਾਈ ਅਤੇ ਕਿਸੇ ਪੇੜ ਦੇ ਹੇਠਾਂ ਖੁੱਲ੍ਹੀ ਪ੍ਰਕਿਰਤੀ, ਖੁੱਲ੍ਹੇ ਅਸਮਾਨ ਦੇ ਹੇਠਾਂ, ਔਰ ਮੁਕਤ ਹੋਣ 'ਤੇ ਜੋ ਇੱਕ ਕਲਿਆਣਕਾਰੀ ਵਿੱਦਿਆ ਮਿਲੀ, ਅਤੇ ਬੜੇ ਕਰੁਣ ਚਿੱਤ ਨਾਲ ਜਦ ਲੋਕਾਂ ਨੂੰ ਵੰਡਣ ਲੱਗਾ, ਅਤੇ ਪਹਿਲੀ ਵਾਰ ਵੰਡਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਕਿਸੇ ਪੇੜ ਦੇ ਹੇਠਾਂ ਖੁੱਲ੍ਹੀ ਪ੍ਰਕਿਰਤੀ, ਖੁੱਲ੍ਹੀ ਅਸਮਾਨ ਦੇ ਹੇਠਾਂ, ਔਰ ਜਿਹੜਾ ਆਪਣਾ ਆਖਰੀ ਸਾਹ ਛੱਡਿਆ, ਉਹ ਵੀ ਕਿਸੇ ਪੇੜ ਦੇ ਹੇਠਾਂ ਖੁੱਲ੍ਹੀ ਪ੍ਰਕਿਰਤੀ, ਖੁੱਲ੍ਹੇ ਅਸਮਾਨ ਦੇ ਹੇਠਾਂ। ਜ਼ਿੰਦਗੀ ਦੀ ਇਹ ਚਾਰੋਂ ਖਾਸ ਘਟਨਾਵਾਂ ਖੁੱਲ੍ਹੀ ਪ੍ਰਕਿਰਤੀ ਵਿੱਚ ਹੋਈਆਂ। ਉਸ ਵਿਅਕਤੀ ਨੇ ਪ੍ਰਕਿਰਤੀ ਦਾ ਖੂਬ ਅਧਿਐਨ ਕੀਤਾ, ਖੂਬ ਅਧਿਐਨ ਕੀਤਾ, ਪਰ ਵਾਰ ਵਾਰ ਦੀ ਪ੍ਰਕਿਰਤੀ ਦਾ ਕੋਈ ਹਜ਼ਾਰ ਅਧਿਐਨ ਕਰ ਲੈ, ਉਸ ਤੋਂ ਕੋਈ ਮੁਕਤ ਨਹੀਂ ਹੋ ਜਾਂਦਾ, ਉਹਦੇ ਨਾਲ ਕੋਈ ਬੁੱਧ ਨਹੀਂ ਹੋ ਜਾਂਦਾ। ਜਦ ਅੰਤਰਮੁਖੀ ਹੋ ਕੇ ਅੰਦਰ ਦੀ ਪ੍ਰਕਿਰਤੀ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਅੰਦਰ ਦੀ ਸੱਚਾਈ ਨੂੰ ਦੇਖਣਾ ਸ਼ੁਰੂ ਕੀਤਾ, ਅਤੇ ਦੇਖਦੇ ਦੇਖਦੇ ਮੁਕਤ ਹੋ ਹੀ ਗਿਆ, ਬੁੱਧ ਹੋ ਹੀ ਗਿਆ, ਔਰ ਸਮਝ ਗਿਆ ਜੋ ਅੰਦਰ ਹੈ ਉਹ ਬਾਹਰ ਹੈ, ਜੋ ਸੱਚਾਈ ਅੰਦਰ ਹੈ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ, ਜੋ ਕਾਨੂੰਨ ਅੰਦਰ ਕੰਮ ਕਰਦਾ ਹੈ ਉਹੀ ਬਾਹਰ ਕੰਮ ਕਰਦਾ ਹੈ, ਜੋ ਬਾਹਰ ਕੰਮ ਕਰਦਾ ਹੈ ਉਹੀ ਅੰਦਰ ਕੰਮ ਕਰਦਾ ਹੈ। ਸਰਵਗ ਹੋ ਗਿਆ, ਕੁਝ ਵੀ ਅਣਜਾਣਾ ਨਹੀਂ ਰਹਿ ਗਿਆ। ਹਰ ਸਾਧਕ ਇਹ ਰਸਤੇ ਚਲਦੇ ਚਲਦੇ ਅੰਦਰ ਦੀ ਸੱਚਾਈਆਂ ਨੂੰ ਜਾਣਦੇ ਜਾਣਦੇ ਸਾਰੇ ਕੁਦਰਤ ਦੇ ਕਾਨੂੰਨ ਨੂੰ ਸਮਝ ਜਾਏਗਾ। ਇੱਕ ਗੱਲ ਜੋ ਸਮਝ ਆਈ, ਉਹਦੇ ਵੀ ਸਮਝ ਆਈ, ਹਰ ਸਾਧਕ ਦੇ ਸਮਝ ਆਏਗੀ ਕਿ ਜਿੱਦਾਂ ਬਾਹਰ ਉੱਦਾਂ ਅੰਦਰ, ਹਰ ਸਮਾਂ ਕੁਝ ਨਾ ਕੁਝ ਬਦਲ ਰਿਹਾ ਹੈ, ਬਦਲ ਰਿਹਾ ਹੈ, ਬਣਦਾ ਹੈ, ਵਿਗੜ ਜਾਂਦਾ ਹੈ, ਫਿਰ ਬਣਦਾ ਹੈ, ਫਿਰ ਵਿਗੜ ਜਾਂਦਾ ਹੈ, ਬਣਦਾ ਹੈ, ਵਿਗੜਦਾ ਹੈ, ਬਣਦਾ ਹੈ, ਵਿਗੜਦਾ ਹੈ। ਕੁਝ ਵੀ ਇਹੋ ਜਿਹਾ ਨਹੀਂ ਜਿਹੜਾ ਬਣ ਬਣਾ ਕੇ ਤਿਆਰ ਹੋ ਗਿਆ ਕਿ ਇਹ ਫਾਈਨਲ ਪ੍ਰੋਡਕਟ ਹੈ, ਹੁਣ ਇਹਦੇ 'ਚ ਕੋਈ ਤਬਦੀਲੀ ਆਉਣ ਵਾਲੀ ਨਹੀਂ, ਇਹੋ ਜਿਹਾ ਕੁਝ ਹੈ ਹੀ ਨਹੀਂ। ਬਣਦਾ ਹੈ, ਵਿਗੜਦਾ ਹੈ, ਬਣਦਾ ਹੈ, ਵਿਗੜਦਾ ਹੈ, ਬਣਦਾ ਹੈ, ਵਿਗੜਦਾ ਹੈ। ਐਸੇ ਲਈ ਇਹਨੂੰ ਭਵ ਸੰਸਾਰ ਕਿਹਾ। ਭਵ ਬਿਕਮਿੰਗ, ਬਿਕਮਿੰਗ ਕੁਛ ਬੀਇੰਗ ਜੈਸਾ ਹੈ ਹੀ ਨਹੀਂ। ਵਿਵਹਾਰ ਲਈ ਕਹਿਣਾ ਪੈਂਦਾ ਅਮੁਕ ਬੀਇੰਗ, ਅਮੁਕ ਬੀਇੰਗ, अमुक व्यक्ति अमुक प्राणी पर कुछ है ही नहीं इहो जिहा सब दे सब एक घटना की तरह कुछ घटना घटे जा रही है कुछ बने जा रहा है कुछ बिगड़ जा रहा है कुछ बने जा रहा है यह सच्चाई हर साधक अपने अंदर देखना शुरू कर देगा। और एक सच्चाई सामने आएगी कि जो कुछ बन रहा है जो कुछ घटना घट रही है बिना वजह दे कुछ नहीं हुंदा, बिना वजह दे इस संसार च कुछ नहीं हुंदा, एक पत्ता भी नहीं हिलदा। जो कुछ हो रहा है उहदे पिछे कोई कारण है या एक तो ज़्यादा कारण हैं, उन्हां दी वजह नाल कुछ हुंदा है। एक होर तीजी सच्चाई सामने आएगी कि जिहो जिहा कारण हुंदा है उहो जिहा कारज संपन्न हुंदा है, जिहो जिहा कारण उहो जिहा कार्य, जिहो जिहा कारण उहो जिहा कार्य, और इस कारण दी वजह नाल इह कारज होया ते इह कारज किसी अगले कारज दा कारण बन गया। कारण कारज, कारज कारण, कारण कारज, कारज कारण, और इस तरह यह सिलसिला यह धारा चलती जाती है चलती जाती है। होर एक गल समझ आई, सब दे समझ आएगी, जिहो जिहा कारण है वह जिहा कारज है, जिहो जिहा बीज है वह जिहा फल है, जिहो जिहा बीज वह जिहा फल, जिहो जिहा बीज वह जिहा फल, जिहो जिहा बीज वह जिहा फल। बाहर भी कुदरत यही कानून काम करता है, अपने अंदर भी यही कानून काम करता है। मिसाल दे तौर ते एक ही धरती ते नेड़े नेड़े दो बीज बो दियो, एक गन्ने दा बीज एक नीम दा बीज, वही धरती है वही हवा वही पानी वही रोशनी, कुदरत दोनों बीजा नू इको जिहा आहार देंदी है। दोनों फुट के बाहर आए पौधे दी शक्ल च वधन लगे, की हो गया ऐ गन्ने दे पौधे नू की हो गया, एदा रेशा रेशा मिठा, ऐ नीम दे पौधे नू की हो गया एदा रेशा रेशा खारा। ते ऐस कुदरत नू ऐस नियति नू ऐस विधान नू या इंज कहना चाहो ऐ देवी नू ऐ देवता नू ईश्वर नू ब्रह्म नू अल्लाह मियाँ नू ऐ की सुझी कि एक नू ते इन्ना मिठा कर दिता और एक नू इहो जिहा खारा कर दिता। एक ते बड़ी मेहरबानी कर दिती और दूजे ते बड़ा गुस्सा कर दिता। अरे नहीं नहीं, ना तो कोई किसी से मेहरबानी करता है ना कोई किसी से गुस्सा करता है। बंधे बधाए नियम सारे संसार दे उसे दे मुताबिक कम हुंदा है। कुदरत की करती है उस बीज का की गुण धर्म स्वभाव है उन्हों खुराक देंदी है, तू अपना गुण प्रकट कर, जिहो जिहा उहदा गुण धर्म स्वभाव है वही प्रकट हो के बाहर आएगा। गन्ने दे बीज दा गुण धर्म स्वभाव मिठापन, मिठापन ही बाहर आएगा। ऐस निम दे बीज दा स्वभाव खारापन, ते खारापन ही प्रकट होएगा, होर कुछ कर नहीं सकता। प्रकृति ऐ करेगी, जिहो जिहा बीज है ओ जिहा ही उहदा गुण धर्म स्वभाव बाहर प्रकट हो के आएगा। ओ निम दे पेड़ दे कोल जाए 108 बार उहदी फेरी लगाए, बैठ के हाथ जोड़ के 3 बार उन्हों नमस्कार करे और फिर धुप जलाए दीप जलाए फुल चढ़ाए प्रसाद चढ़ाए और डबडबाई हुई अखा नाल कातर कंठ नाल करे प्रार्थना, ऐ निम देवता मैनू मिठे मिठे अंब देना। सारी जिंदगी रोंदा रह जाएगा, ऐ निम देवता मिठे अम नहीं देगा, दे भी तो नहीं सकता बेचारा, किद्दां देगा, नहीं दे सकता। साड़ी मुश्किल यही है कि कुदरत दे ए कानून नू समझना भी नहीं चाहते, मंजूर भी नहीं करना चाहते। बीज बोंदे वक्त ज़रा जा भी होश नहीं रखते, नीम ही नीम दे बीज बोंदे जावांगे, फल आण दा वेला आएगा बड़े होशियार हो जावांगे। अंब दा ही फल चाहिदा है, मिठे अंब दा ही फल चाहिदा है। डबडबाई हुई अखां नाल एथे मंगांगे उत्थे मंगांगे, एथे रोवांगे उत्थे रोवांगे, धोखे च ही रहने हैं ना। कुदरत दे कानून नू जिहड़ा बंदा जिन्नी जल्दी समझ लैंदा और मंजूर कर लैंदा है और अपने आप नू ਇਹਦੇ ਮੁਤਾਬਕ ਢਾਲਣ ਲੱਗਦਾ ਹੈ, ਉਨੀ ਜਲਦੀ ਦੁੱਖਾਂ ਤੋਂ ਬਾਹਰ ਨਿਕਲਣ ਦਾ ਰਸਤਾ ਮਿਲ ਜਾਂਦਾ ਹੈ ਉਹਨੂੰ, ਵਰਨਾ ਧੋਖਾ ਹੀ ਧੋਖਾ ਹੈ। ਕੋਈ ਮੇਰੇ ਲਈ ਕੁਛ ਕਰ ਦੇਗਾ, ਕਿਸੇ ਦੀ ਮੇਰੇ 'ਤੇ ਕਿਰਪਾ ਹੋ ਹੀ ਜਾਏਗੀ। ਓਏ ਕਿਉਂ ਹੋ ਜਾਏਗੀ ਤੇਰੇ ਉੱਪਰ ਕਿਰਪਾ? ਸੰਸਾਰ ਦੇ ਇੰਨੇ ਪ੍ਰਾਣੀਆਂ 'ਤੇ ਕਿਰਪਾ ਨਹੀਂ ਹੁੰਦੀ ਕਿਸੇ ਦੀ, ਜਿੱਥੇ ਦੇਖੋ ਉੱਥੇ ਦੁੱਖ ਹੀ ਦੁੱਖ ਹੈ, ਅਤੇ ਤੇਰੇ ਉੱਪਰ ਕਿੱਦਾਂ ਹੋ ਜਾਏਗੀ? ਧੋਖਾ ਹੀ ਧੋਖਾ। ਕਿੰਨੇ ਵੱਡੇ ਧੋਖੇ 'ਚ ਮਨੁੱਖ ਆਪਣਾ ਜੀਵਨ ਖੋ ਦਿੰਦਾ ਹੈ। ਧਰਮ ਨੂੰ ਜਾਣਨਾ ਨਹੀਂ ਚਾਹੁੰਦਾ, ਸਵੀਕਾਰ ਕਰਨਾ ਨਹੀਂ ਚਾਹੁੰਦਾ। ਧਰਮ ਨੂੰ ਜਾਣ ਜਾਏ, ਸਵੀਕਾਰ ਕਰ ਲਏ, ਅਤੇ ਜਦ ਜਦ ਬੀਜ ਬੋਏ ਤਦ ਤਦ ਸੁਚੇਤ ਰਹੇ, ਕਿਹੋ ਜਿਹਾ ਬੀਜ ਬੋ ਰਿਹਾ ਹਾਂ? ਨੀਮ ਦੇ ਤੋਂ ਨਹੀਂ ਬੋ ਰਿਹਾ ਨਾ, ਮਿੱਠੇ ਅੰਬ ਦਾ ਬੋ ਰਿਹਾ ਹਾਂ, ਬਸ ਮਿੱਠੇ ਅੰਬ ਦਾ ਬੋ ਰਿਹਾ ਹਾਂ। ਹੁਣ ਕਿਸੇ ਦੇ ਅੱਗੇ ਡਬਡਬਾਈ ਅੱਖਾਂ ਨਾਲ ਰੋਣ ਦੀ ਜ਼ਰੂਰਤ ਨਹੀਂ। ਮਿੱਠੇ ਅੰਬ ਦਾ ਬੀਜ ਬੋਇਆ ਹੈ, ਮਿੱਠਾ ਅੰਬ ਹੀ ਆਉਣ ਵਾਲਾ ਹੈ, ਹੋਰ ਕੁਛ ਨਹੀਂ ਆ ਸਕਦਾ। ਪਰ ਨਹੀਂ, ਇੰਝ ਕਰਨਾ ਨਹੀਂ ਚਾਹੁੰਦੇ, ਸਜਗ ਰਹਿਣਾ ਨਹੀਂ ਚਾਹੁੰਦੇ, ਅਤੇ ਦੁੱਖ ਹੀ ਦੁੱਖ, ਦੁੱਖ ਚੱਕਰ ਹੀ ਦੁੱਖ ਚੱਕਰ। ਭਗਵਾਨ ਦੇ ਜੀਵਨ ਕਾਲ ਦੀ ਘਟਨਾ, ਇੱਕ ਭਾਈ ਆਇਆ ਉਹਨਾਂ ਕੋਲ ਰੋਂਦਾ ਰੋਂਦਾ, ਰੋਈ ਜਾਏ ਰੋਈ ਜਾਏ, ਅਰੇ ਕੀ ਹੋਇਆ, ਰੋਈ ਜਾਏ, ਅਰੇ ਕੀ ਹੋਇਆ? ਮਹਾਰਾਜ, ਕੱਲ੍ਹ ਮੇਰਾ ਬੁੱਢਾ ਪਿਓ ਮਰ ਗਿਆ। ਅਰੇ ਬੁੱਢਾ ਪਿਓ ਮਰ ਗਿਆ, ਪਰ ਰੋਣ ਨਾਲ ਤਾਂ ਬੁੱਢਾ ਪਿਓ ਵਾਪਸ ਨਹੀਂ ਆ ਜਾਏਗਾ ਨਾ, ਰੋਣ ਨਾਲ ਕੀ ਮਿਲਣ ਵਾਲਾ ਹੈ? ਅਗਰ ਰੋਣ ਨਾਲ ਕੁਛ ਮਿਲੇ ਤਾਂ ਹੋਰ ਲੋਕਾਂ ਨੂੰ ਨਾਲ ਲਗਾ ਦਈਏ ਰੋਣ ਲਈ। ਜਿੰਨੇ ਭਿੱਖੂ ਹੈ ਉਹਨਾਂ ਨੂੰ ਕਹੀਏ ਤੁਸੀਂ ਵੀ ਰੋਵੋ, ਜਿੰਨੀ ਭਿੱਖੁਣੀਆਂ ਹੈ ਉਹਨਾਂ ਨੂੰ ਵੀ ਕਹੀਏ ਤੁਸੀਂ ਵੀ ਰੋਵੋ, ਤਾਂ ਕਿ ਤੇਰਾ ਪਿਓ ਵਾਪਸ ਆ ਜਾਏ। ਨਹੀਂ ਆਉਂਦਾ ਨਾ? ਹਾਂ ਮਹਾਰਾਜ, ਇਹ ਤਾਂ ਮੈਂ ਵੀ ਸਮਝਣਾ ਨਹੀਂ ਆਉਂਦਾ, ਪਰ ਮੈਂ ਤਾਂ ਤੁਹਾਡੇ ਕੋਲ ਇੱਕ ਬੇਨਤੀ ਲੈ ਕੇ ਆਇਆ, ਇੱਕ ਪ੍ਰਾਰਥਨਾ ਲੈ ਕੇ ਆਇਆ ਹਾਂ। ਕੀ ਪ੍ਰਾਰਥਨਾ ਲੈ ਕੇ ਆਏ ਹੋ? ਮੇਰੇ ਪਿਓ ਲਈ ਕੁਛ ਕਰ ਦਿਓ ਮਹਾਰਾਜ। ਓਏ ਤੇਰੇ ਪਿਓ ਲਈ ਮੈਂ ਕੀ ਕਰਦਾ? ਓਏ ਨਹੀਂ ਮਹਾਰਾਜ, ਤੁਸੀਂ ਕੀ ਨਹੀਂ ਕਰ ਸਕਦੇ? ਤੁਸੀਂ ਇੰਨੇ ਸ਼ਕਤੀਸ਼ਾਲੀ, ਇੰਨੇ ਮਹਾਨ, ਇੰਨੇ ਦਇਆਵਾਨ, ਤੁਸੀਂ ਚਾਹੋ ਤਾਂ ਸਭ ਕੁਛ ਕਰ ਸਕਦੇ ਹੋ। ਇਹ ਦੇਖੋ, ਛੋਟੇ ਛੋਟੇ ਪੰਡੇ ਪੁਜਾਰੀ ਇੱਥੇ ਥੋੜ੍ਹਾ ਜਿਹਾ ਕਰਮ ਕਾਂਡ ਕਰਵਾਉਂਦੇ ਨੇ, ਔਰ ਉੱਥੇ ਸਵਰਗ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਤੁਹਾਡੇ ਜਿਹਾ ਮਹਾਂਪੁਰਸ਼ ਕੁਛ ਕਰਵਾਏਗਾ ਤਾਂ ਇੱਕ ਸਵਰਗ ਦੀ ਐਂਟਰੀ ਨਹੀਂ ਮਿਲਣੀ, ਪਰਮਾਨੈਂਟ ਵੀਸਾ ਮਿਲ ਜਾਣਾ ਹੈ ਉੱਥੇ ਰਹਿਣ ਵਾਸਤੇ। ਕੁਛ ਤਾਂ ਮਹਾਰਾਜ ਕਰੋ ਸਾਡੇ ਪਿਓ ਲਈ। ਬੜਾ ਆਦਮੀ ਬਾਵਲਾ ਐਸੇ ਭਾਵਾਵੇਸ਼ ਹੈਗਾ ਹੈ, ਕੋਈ ਅਕਲ ਦੀ ਗੱਲ ਇਹਦੀ ਸਮਝ ਆਉਣੀ ਨਹੀਂ। ਅਤੇ ਉਹਨਾਂ ਦਾ ਆਪਣਾ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਸੀ, ਜਿਉਂ ਜੀ ਮਨ ਦੀ ਹਾਲਤ ਦੇਖਦੇ ਸੀ ਉਸੇ ਤਰ੍ਹਾਂ ਹੀ ਸਮਝਾਉਂਦੇ ਸੀ। ਜਾ ਦੋ ਮਿੱਟੀ ਦੀ ਹੰਡੀਆ ਲਿਆ, ਬੜਾ ਖੁਸ਼ ਹੋਇਆ, ਭਗਵਾਨ ਕੁਛ ਕਰਮ ਕਾਂਡ ਕਰਨਗੇ ਮੇਰੇ ਪਿਓ ਲਈ। ਦੋ ਮਿੱਟੀ ਦੀ ਹੰਡੀਆ ਲੈ ਆਇਆ, ਕਿਹਾ ਇੱਕ ਹੰਡੀ 'ਚ ਘਿਓ ਭਰ ਲੈ, ਭਰ ਲਿਆ। ਦੂਜੀ 'ਚ ਕੰਕੜ ਪੱਥਰ ਭਰ ਲੈ, ਭਰ ਲਏ। ਹੁਣ ਦੋਨਾਂ ਦੇ ਮੂੰਹ ਬੰਦ ਕਰਦੇ, ਸੀਲ ਕਰਦੇ ਚੰਗੀ ਤਰ੍ਹਾਂ ਨਾਲ, ਕਰ ਦਿੱਤਾ। ਹੁਣ ਦੋਨੋਂ ਹੰਡੀਆਂ ਨੂੰ ਨੇੜੇ ਦੇ ਤਲਾਬ ਦੇ ਵਿੱਚ ਛੱਡੀਆਂ ਅਤੇ ਦੋਨੋਂ ਪੈਂਦੇ 'ਚ ਬੈਠ ਗਈਆਂ। ਹੁਣ ਇੱਕ ਮੋਟੀ ਲੱਠ ਲਿਆ, ਔਰ ਤੋੜ ਇਹਨਾਂ ਦੋਨਾਂ ਹੰਡੀਆਂ ਨੂੰ ਤੋੜ ਦੇ। ਬੜਾ ਖੁਸ਼ ਹੋਇਆ, ਉਹ ਭਗਵਾਨ ਕਿਹੋ ਜਿਹਾ ਕਰਮ ਕਾਂਡ ਕਰਾ ਰਹੇ ਨੇ ਸਾਡੇ ਪਿਓ ਲਈ। ਭਾਰਤ ਵਰਗ ਬੜਾ ਮਹਾਨ ਵਿਸ਼ਾਲ ਦੇਸ਼ ਹੈ, ਅਤੀਆਂ ਦਾ ਦੇਸ਼ ਹੈ। ਇੱਕ ਤਰਫ ਤਾਂ ਗਿਆਨ ਦੀ ਉਹ ਅੰਤਮ ਸੀਮਾ ਤੱਕ ਆਦਮੀ ਪਹੁੰਚਦਾ ਜਿੱਥੇ ਮੁਕਤ ਹੋ ਜਾਂਦਾ ਹੈ, ਔਰ ਇੱਕ ਤਰਫ ਇਹੋ ਜਿਹੀ ਮੂੜਤਾ ਮੌਜੂਦ ਹੈ। ਦੋਨੋਂ ਨਾਲ ਨਾਲ ਚੱਲਦੀਆਂ ਹੈ ਗੱਲਾਂ, ਅੱਜ ਵੀ ਚੱਲਦੀਆਂ ਹੈ ਇਹੋ ਜਿਹੀ ਗੱਲਾਂ। 2500 ਸਾਲ ਪਹਿਲੇ ਵੀ ਚੱਲਦੀਆਂ ਸੀ, ਕਿਸੇ ਦਾ ਪਿਓ ਮਰ ਜਾਏ ਅਤੇ ਪੁੱਤਰ ਉਹਦੇ ਸਰੀਰ ਨੂੰ ਮਸਾਣ 'ਚ ਲਿਜਾਏ, ਚਿਤਾ 'ਤੇ ਰੱਖੇ, ਉਹਨੂੰ ਅੱਗ ਲਗਾਏ, ਅੱਧਾ ਸਰੀਰ ਜਲ ਜਾਏ, ਅਤੇ ਇੱਕ ਮੋਟਾ ਡੰਡਾ ਲੈ ਕੇ ਕਪਾਲ ਕਿਰਿਆ ਕਰੇ, ਇੱਥੇ ਸਿਰ ਟੁੱਟਿਆ ਔਰ ਉੱਥੇ ਦਰਵਾਜ਼ਾ ਟੁੱਟਿਆ। ਇਹੋ ਜਿਹਾ ਬਾਵਲਾਪਨ ਤਦ ਵੀ ਚੱਲਦਾ ਸੀ, ਅੱਜ ਵੀ ਚੱਲਦਾ ਹੈ। ਅਤੇ ਬੜਾ ਖੁਸ਼ ਹੋਇਆ, ਪਿਓ ਦਾ ਸਰੀਰ ਤਾਂ ਸਾਰਾ ਪਹਿਲੇ ਹੀ ਜਲਾ ਦਿੱਤਾ ਗਿਆ। ਭਗਵਾਨ ਉਹ ਕਰਮ ਕਾਂਡ ਕਿਸ ਤਰ੍ਹਾਂ ਕਰਵਾਉਂਦੇ, ਉਹਦੀ ਜਗ੍ਹਾ ਨਿਸ਼ਾਨੀ ਦੇ ਤੌਰ 'ਤੇ ਹੰਡੀਆਂ ਨੂੰ ਤੁੜਵਾ ਰਹੇ ਨੇ। ਬਹੁਤ ਖੁਸ਼ ਹੋਇਆ, ਮਾਰੀਆ ਦੋਨੋਂ ਹੰਡੀਆਂ ਨੂੰ, ਦੋਨੋਂ ਟੁੱਟ ਗਈਆਂ। ਜਿਹਦੇ ਘਿਓ ਸੀਗਾ ਉਹ ਉੱਪਰ ਆ ਕੇ ਤਰਨ ਲੱਗਾ, ਜਿਹਦੇ ਕੰਕੜ ਪੱਥਰ ਸੀ ਉਹ ਹੇਠਾਂ ਰਹਿ ਗਏ। ਭਗਵਾਨ ਨੇ ਕਿਹਾ ਦੇਖ ਭਾਈ, ਇੰਨਾ ਕਰਮਕਾਂਡ ਤਾਂ ਅਸੀਂ ਕਰਾ ਦਿੱਤਾ ਹੈ, ਹੁਣ ਇਸ ਤੋਂ ਅੱਗੇ ਦਾ ਕੰਮ ਆਪਣੇ ਪੰਡਿਆਂ ਨੂੰ ਬੁਲਾਓ, ਆਪਣੇ ਪੁਜਾਰੀਆਂ ਨੂੰ ਬੁਲਾਓ ਔਰ ਉਹਨਾਂ ਨੂੰ ਕਹੋ ਉਹ ਕਰਨ ਇੱਥੇ ਬੈਠ ਕੇ ਕਰਨ ਪ੍ਰਾਰਥਨਾ, ਇਹ ਕੰਕੜ ਪੱਥਰ ਤੂੰ ਉੱਪਰ ਆ ਜਾ, ਤੂੰ ਉੱਪਰ ਆ ਜਾ, ਇਹ ਘਿਓ ਤੂੰ ਹੇਠਾਂ ਚਲਾ ਜਾ, ਤੂੰ ਹੇਠਾਂ ਚਲਾ ਜਾ, ਅਸੀਂ ਵੀ ਦੇਖੀਏ ਕਿੱਦਾਂ ਹੁੰਦਾ ਹੈ। ਮਹਾਰਾਜ ਤੁਸੀਂ ਤਾਂ ਮਜ਼ਾਕ ਕਰਨ ਲੱਗੇ, ਇਹ ਵੀ ਕਦੀ ਹੋਣ ਵਾਲੀ ਗੱਲ ਹੈ? ਇਹ ਕੰਕੜ ਪੱਥਰ ਤੋਂ ਪਾਣੀ ਤੋਂ ਭਾਰੀ ਹੁੰਦੇ ਨੇ, ਇਹ ਤਾਂ ਪਾਣੀ ਦੇ ਹੇਠਾਂ ਹੀ ਰਹਿਣਗੇ ਮਹਾਰਾਜ, ਪਾਣੀ ਦੇ ਉੱਪਰ ਕਿਵੇਂ ਤਰਨਗੇ? ਇਹ ਕੁਦਰਤ ਦਾ ਕਾਨੂੰਨ ਹੈ ਮਹਾਰਾਜ, ਔਰ ਇਹ ਘਿਓ ਪਾਣੀ ਤੋਂ ਹਲਕਾ ਹੁੰਦਾ, ਇਹ ਤਾਂ ਪਾਣੀ ਦੇ ਉੱਤੇ ਹੀ ਰਹੇਗਾ, ਹੇਠਾਂ ਕਿਵੇਂ ਜਾਏਗਾ? ਇਹ ਤਾਂ ਕੁਦਰਤ ਦਾ ਕਾਨੂੰਨ ਹੈ ਮਹਾਰਾਜ। ਹੋਏ ਅਤੇ ਕੁਦਰਤ ਦੇ ਕਾਨੂੰਨ ਨੂੰ ਇੰਨਾ ਸਮਝਣ ਵਾਲਾ, ਤੇਰੀ ਸਮਝ ਇੰਨੀ ਜਿਹੀ ਗੱਲ ਨਹੀਂ ਆਉਂਦੀ ਕਿ ਤੇਰੇ ਪਿਓ ਨੇ ਸਾਰੀ ਜ਼ਿੰਦਗੀ ਭਰ ਕੰਕੜ ਪੱਥਰ ਵਾਲੇ ਕੰਮ ਕੀਤੇ ਹੋਣਗੇ ਅਤੇ ਹੇਠਾਂ ਹੀ ਜਾਏਗਾ, ਕੌਣ ਉਹਨੂੰ ਉੱਪਰ ਚੱਕਣ ਵਾਲਾ ਹੈ? ਔਰ ਜੀਵਨ ਭਰ ਉਹਨੇ ਹਲਕੇ ਪੁਲਕੇ ਘਿਓ ਜੈਸੇ ਕੰਮ ਕੀਤੇ ਹੋਣਗੇ ਅਤੇ ਉੱਪਰ ਹੀ ਜਾਏਗਾ, ਕੌਣ ਉਹਦੀ ਲੱਤ ਖਿੱਚਣ ਵਾਲਾ ਹੈ? ਸਮਝਣਾ ਹੀ ਤਾਂ ਨਹੀਂ ਚਾਹੁੰਦੇ, ਧੋਖੇ 'ਚ ਰਹਿਣਾ ਚਾਹੁੰਦੇ ਨੇ, ਸਾਰਾ ਜੀਵਨ ਧੋਖੇ 'ਚ ਬਿਤਾ ਦਿੰਦੇ ਨੇ। ਚਾਹੇ ਜਿੰਨਾ ਕੰਕੜ ਪੱਥਰ ਵਾਲਾ ਕੰਮ ਕਰਦੇ ਜਾਣ, ਕੋਈ ਨਾ ਕੋਈ ਸਾਨੂੰ ਤਾਂ ਘੀ ਦੀ ਤਰ੍ਹਾਂ ਉੱਪਰ ਉਠਾ ਹੀ ਦੇਵੇਗਾ। ਇਸ ਤੋਂ ਵੱਧ ਕੇ ਹੋਰ ਧੋਖਾ ਕੀ ਹੋ ਸਕਦਾ ਹੈ? ਇੰਨਾ ਅਨਮੋਲ ਜੀਵਨ, ਮਨੁੱਖ ਦਾ ਜੀਵਨ, ਜਿਸ ਜੀਵਨ 'ਚ ਮਨੁੱਖ ਆਪਣੇ ਆਪ ਨੂੰ ਮੁਕਤ ਕਰ ਸਕਦਾ ਹੈ, ਉਹ ਇਸ ਤਰ੍ਹਾਂ ਦੇ ਅੰਧ ਵਿਸ਼ਵਾਸਾਂ 'ਚ ਖੋ ਦੇਵੇ, ਮੂੜਤਾ 'ਚ ਖੋ ਦੇਵੇ। ਜਿੰਨੀ ਜਲਦੀ ਕੋਈ ਮੰਨ ਲਏਗਾ ਕਿ ਜਿਹੋ ਜਿਹਾ ਕਰਮ ਉਹ ਜਿਹਾ ਫਲ, ਜਿਹੋ ਜਿਹਾ ਕਰਮ ਉਹ ਜਿਹਾ ਫਲ, ਅਤੇ ਆਪਣੇ ਕਰਮਾਂ ਵੱਲ ਸਜਗ ਹੋ ਜਾਏ, ਬਸ ਮੈਨੂੰ ਆਪਣੇ ਕਰਮ ਸੁਧਾਰਨੇ, ਪਿੱਛੇ ਜੋ ਕੀਤੇ ਸੋ ਕੀਤੇ, ਅੱਗੇ ਲਈ ਆਪਣੇ ਕਰਮ ਸੁਧਾਰਨੇ ਹੈ, ਹੁਣ ਕੋਈ ਗਲਤ ਕੰਮ ਮੇਰੇ ਤੋਂ ਨਹੀਂ ਹੋਣਾ, ਇੱਕਦਮ ਪਹਿਰਾ ਲਗਾਏਗਾ ਆਪਣੇ ਕਰਮਾਂ 'ਤੇ ਅਤੇ ਠੀਕ ਰਸਤੇ ਪੈ ਗਿਆ, ਕਲਿਆਣ ਦੇ ਰਸਤੇ ਪੈ ਗਿਆ, ਮੰਗਲ ਦੇ ਰਸਤੇ ਪੈ ਗਿਆ। ਹੁਣ ਉਹ ਬੰਦਾ ਹਿੰਦੂ ਹੋਏ ਜਾਂ ਮੁਸਲਮਾਨ ਹੋਏ ਜਾਂ ਜੈਨ ਹੋਏ ਜਾਂ ਈਸਾਈ ਹੋਏ ਜਾਂ ਬੌਧ ਹੋਏ, ਕੁਝ ਫਰਕ ਨਹੀਂ ਪੈਂਦਾ। ਭਾਰਤੀ ਹੋਵੇ ਕਿ ਬਰਮੀ ਹੋਵੇ, ਰੂਸੀ ਹੋਵੇ ਕਿ ਚੀਨੀ ਹੋਵੇ, ਕੁਝ ਫਰਕ ਨਹੀਂ ਪੈਂਦਾ। ਪੈ ਗਿਆ ਠੀਕ ਰਸਤੇ ਜਦ ਉਹ ਆਪਣੇ ਕਰਮਾਂ 'ਤੇ ਪਹਿਰਾ ਲਗਾਉਣ ਲੱਗਾ। ਕਰਮਾਂ 'ਤੇ ਪਹਿਰਾ ਲਗਾਉਣ ਲਈ ਕੋਈ ਤਿਆਰ ਹੋ ਜਾਏ ਤਾਂ ਦੂਜਾ ਸਵਾਲ ਇਹ ਸਾਹਮਣੇ ਆਵੇ, ਕਿਹੜੇ ਕਰਮ 'ਤੇ ਪਹਿਰਾ ਲਗਾਵਾਂ? ਕਰਮ ਤਿੰਨ ਤਰ੍ਹਾਂ ਦੇ ਕਰਦੇ ਹਾਂ, ਸਰੀਰ ਦਾ ਵੀ ਕਰਮ ਕਰਦੇ ਹਾਂ, ਬਾਣੀ ਤੋਂ ਵੀ ਕਰਮ ਕਰਦੇ ਹਾਂ, ਮਨ ਤੋਂ ਵੀ ਕਰਮ ਕਰਦੇ ਹਾਂ। ਕਿਹਨੂੰ ਖਾਸ ਸਮਝੀਏ? ਆਮ ਤੌਰ 'ਤੇ ਲੋਕ ਸਰੀਰ ਦੇ ਕਰਮ ਨੂੰ ਸਭ ਤੋਂ ਜ਼ਿਆਦਾ ਸਮਝਦੇ ਨੇ, ਬਾਣੀ ਦੇ ਕਰਮ ਨੂੰ ਉਸ ਤੋਂ ਘੱਟ ਸਮਝਦੇ ਨੇ, ਮਨ ਦੇ ਕਰਮ ਨੂੰ ਕੋਈ ਖਾਸ ਨਹੀਂ ਸਮਝਦੇ। ਮਨ 'ਚ ਕੋਈ ਗੱਲ ਆਈ ਆਈ, ਕੀ ਹੋਇਆ ਉਹਦੇ ਨਾਲ? ਪਰ ਜਦ ਅੰਤਰਮੁਖੀ ਹੋ ਕੇ ਸੱਚਾਈ ਨੂੰ ਦੇਖਣ ਲੱਗੋਗੇ, ਅੰਤਰਮੁਖੀ ਹੋ ਕੇ ਕੁਦਰਤ ਦੇ ਕਾਨੂੰਨ ਨੂੰ ਅੰਦਰ ਸਮਝਣ ਲੱਗੋਗੇ, ਤਾਂ ਬੜਾ ਸਾਫ਼ ਹੋਏਗਾ ਕਿ ਜੋ ਕਰਮ ਹੈ ਉਹ ਮਨ ਦਾ ਹੀ ਕਰਮ, ਮਨ ਦਾ ਹੀ ਕਰਮ ਹੈ। ਜੋ ਬੀਜ ਹੈ, ਜੋ ਫਲ ਦੇਣ ਵਾਲਾ ਹੈ, ਉਹ ਮਨ ਦਾ ਕਰਮ ਹੀ ਬੀਜ ਬਣ ਕੇ ਫਲ ਦੇਣ ਵਾਲਾ ਹੈ, ਬਾਣੀ ਦਾ ਕਰਮ ਨਹੀਂ, ਸਰੀਰ ਦਾ ਕਰਮ ਨਹੀਂ। ਕੀ ਹੈ ਬਾਣੀ ਦਾ ਕਰਮ? ਕੀ ਹੈ ਸਰੀਰ ਦਾ ਕਰਮ? ਇਹ ਮਨ ਦਾ ਕਰਮ ਹੀ ਬਾਹਰ ਪ੍ਰਗਟ ਹੁੰਦਾ ਹੈ, ਹੋਰ ਕੁਝ ਨਹੀਂ। ਇੱਕ ਮਿਸਾਲ ਤੋਂ ਸਮਝੋ, ਕਿਸੇ ਆਦਮੀ ਦੇ ਨਾਲ ਮੇਰੇ ਸੰਬੰਧ ਵਿਗੜੇ ਹੋਏ, ਉਹਨੂੰ ਦੇਖਦੇ ਹੀ ਮਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਗੁੱਸਾ ਜਾਗ ਗਿਆ, ਦਵੇਸ਼ ਜਾਗ ਗਿਆ, ਗੁੱਸਾ ਜਾਗ ਗਿਆ, ਦਵੇਸ਼ ਜਾਗ ਗਿਆ, ਔਰ ਵੱਧਦਾ ਹੀ ਜਾ ਰਿਹਾ ਹੈ। ਅੰਦਰ ਦਾ ਮਨ ਦਾ ਕਰਮ ਤੇਜ਼ ਹੁੰਦਾ ਜਾ ਰਿਹਾ ਹੈ, ਤੇਜ਼ ਹੁੰਦਾ ਜਾ ਰਿਹਾ ਹੈ, ਅਤੇ ਬਾਣੀ 'ਤੇ ਪ੍ਰਗਟ ਹੋ ਗਿਆ। ਉਹਨੂੰ ਦੋ ਗਾਲਾਂ ਕੱਢ ਦਿੱਤੀਆਂ, ਬਾਣੀ ਦਾ ਖੋਟਾ ਕੰਮ ਹੋ ਗਿਆ, ਮਨ ਦਾ ਕਰਮ ਹੋਰ ਤੇਜ਼ ਹੋਇਆ, ਹੋਰ ਤੇਜ਼ ਹੋਇਆ, ਸਰੀਰ 'ਤੇ ਪ੍ਰਗਟ ਹੋ ਗਿਆ। ਉਹਨੂੰ ਦੋ ਲੱਪੜ ਮਾਰ ਦਿੱਤੇ, ਨੇੜੇ ਹੀ ਬੰਦੂਕ ਪਈ ਸੀ ਅਤੇ ਮਾਰ ਦਿੱਤੀ, ਜਾਨੋਂ ਮਾਰ ਦਿੱਤਾ, ਸਰੀਰ ਨਾਲ ਖੋਟਾ ਕੰਮ ਹੋ ਗਿਆ। ਇਹ ਬਾਣੀ ਦਾ ਖੋਟਾ ਕੰਮ, ਸਰੀਰ ਦਾ ਖੋਟਾ ਕੰਮ ਕੀ ਹੈ? ਮਨ ਦੇ ਖੋਟੇ ਕੰਮ ਦਾ ਬਾਹਰ ਪ੍ਰਗਟ ਹੋਣਾ ਹੈ। ਮਨ ਦੇ ਖੋਟੇ ਕਰਮ ਦੀ ਹੀ ਔਲਾਦ ਹੈ। ਮਨ ਦਾ ਕਰਮ ਕਿੰਨਾ ਗਹਿਰਾ ਹੈ, ਇਹਨੂੰ ਨਾਪਣ ਦਾ ਇੱਕ ਨਾਪਦੰਡ ਹੈ, ਹੋਰ ਕੁਛ ਨਹੀਂ। ਜਿਸ ਤਰ੍ਹਾਂ ਖੋਟਾ ਕੰਮ ਉਸੇ ਤਰ੍ਹਾਂ ਚੰਗਾ ਕੰਮ, ਕਿਸੇ ਦੁਖਿਆਰੇ ਨੂੰ ਦੇਖ ਕੇ ਮਨ ਨੇ ਕੰਮ ਕਰਨਾ ਸ਼ੁਰੂ ਕੀਤਾ, ਦਇਆ ਜਾਗੀ, ਮੈਤਰੀ ਜਾਗੀ, ਹੋਰ ਤੇਜ਼ ਹੋਈ, ਹੋਰ ਤੇਜ਼ ਹੋਈ, ਨਹੀਂ ਰਿਹਾ ਗਿਆ, ਬਾਣੀ 'ਤੇ ਉਤਰ ਆਈ, ਪਿਆਰ ਦੇ ਦੋ ਬੋਲ ਬੋਲ ਦਿੱਤੇ, ਬਾਣੀ ਦਾ ਸਤਿਕਰਮ ਹੋ ਗਿਆ, ਹੋਰ ਤੇਜ਼ ਹੋਇਆ ਮਨ ਦਾ ਕਰਮ, ਹੋਰ ਤੇਜ਼ ਹੋਇਆ, ਸਰੀਰ 'ਤੇ ਉਤਰ ਆਇਆ, ਸਰੀਰ ਨਾਲ ਉਹਦੀ ਸੇਵਾ ਕਰ ਦਿੱਤੀ, ਆਪਣੇ ਕੋਲ ਕੁਝ ਸੀ ਅਤੇ ਉਹਨੂੰ ਦੇ ਦਿੱਤਾ, ਸਰੀਰ ਦਾ ਸਤਿਕਰਮ ਹੋ ਗਿਆ। ਇਹ ਸਤਿਕਰਮ ਵੀ ਕੀ ਹੈ? ਬਾਣੀ ਦਾ ਸਤਿਕਰਮ, ਸਰੀਰ ਦਾ ਸਤਿਕਰਮ ਕੀ ਹੈ? ਮਨ ਦੇ ਹੀ ਸਤਿਕਰਮ ਦਾ ਬਾਹਰ ਪ੍ਰਗਟ ਹੋਣਾ ਹੈ। ਬਾਣੀ ਔਰ ਸਰੀਰ ਦੇ ਕਰਮ ਮਨ ਦੇ ਕਰਮ ਨੂੰ ਨਾਪਣ ਦੇ ਨਾਪਦੰਡ ਨੇ। ਜਿਹੜਾ ਫਲ ਆਉਂਦਾ ਹੈ, ਕੁਦਰਤ ਜੋ ਫਲ ਦਿੰਦੀ ਹੈ ਸਾਨੂੰ, ਉਹ ਮਨ ਦੇ ਕਰਮ ਦਾ ਹੀ ਦਿੰਦੀ ਹੈ, ਬਾਣੀ ਦੇ ਕਰਮ ਦਾ ਨਹੀਂ, ਸਰੀਰ ਦੇ ਕਰਮ ਦਾ ਨਹੀਂ। ਇੱਕ ਮਿਸਾਲ ਤੋਂ ਸਮਝੋ, ਕੋਈ ਇੱਕ ਆਦਮੀ ਜੰਗਲ 'ਚ ਇਕੱਲਾ ਸਫ਼ਰ ਕਰ ਰਿਹਾ ਹੈ, ਉਹਦੇ ਕੋਲ ਬਹੁਤ ਧਨ ਹੈ, ਦੌਲਤ ਹੈ, ਸਾਹਮਣੇ ਤੋਂ ਕੋਈ ਡਾਕੂ ਆਇਆ, ਉਹਨੇ ਜਾਣ ਲਿਆ ਇਸ ਆਦਮੀ ਕੋਲ ਬਹੁਤ ਮਾਇਆ ਹੈ, ਅਤੇ ਲਾਲਚ ਦੇ ਮਾਰੇ ਉਸ ਤੋਂ ਮੰਗ ਕਰਦਾ ਹੈ, ਉਹਨੂੰ ਆਪਣੀ ਮਾਇਆ ਨਾਲ ਆਸਕਤੀ ਹੈ, ਨਹੀਂ ਦਿੰਦਾ, ਅਤੇ ਡਾਕੂ ਨੂੰ ਗੁੱਸਾ ਆਉਂਦਾ ਹੈ, ਗੁੱਸੇ ਨਾਲ ਆਪਣਾ ਚਾਕੂ ਕੱਢਦਾ ਹੈ, ਉਹ ਮੁਸਾਫਰ ਦੇ ਪੇਟ ਵਿੱਚ ਘੋਪਦਾ ਹੈ, ਜਿਹਦੇ ਨਤੀਜੇ ਦੇ ਤੌਰ 'ਤੇ ਉਹ ਮੁਸਾਫਰ ਦੀ ਮੌਤ ਹੋ ਜਾਂਦੀ ਹੈ। ਇੱਕ ਘਟਨਾ ਘਟੀ। ਇੱਕ ਦੂਜੀ ਘਟਨਾ, ਕਿਸੇ ਆਦਮੀ ਦੇ ਪੇਟ ਵਿੱਚ ਅਲਸਰ ਹੋ ਗਿਆ, ਫੋੜਾ ਹੋ ਗਿਆ, ਡਾਕਟਰ ਨੇ ਹਰ ਤਰ੍ਹਾਂ ਦਾ ਇਲਾਜ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ, ਅਤੇ ਕਹਿੰਦਾ, ਭਾਈ ਹੁਣ ਇੱਕੋ ਹੀ ਰਸਤਾ ਰਹਿ ਗਿਆ, ਕਵੇਂ ਅਤੇ ਤੇਰੇ ਫੋੜੇ ਨੂੰ ਚੀਰ ਕੇ ਬਾਹਰ ਕੱਢ ਦਿਆਂ, ਸ਼ਾਇਦ ਬਚ ਜਾਏ, ਅਤੇ ਕਿਹਾ ਹੈ ਇਹ ਹੀ ਕਰੋ, ਕਿਸੇ ਤਰ੍ਹਾਂ ਬਚਾਓ ਸਾਨੂੰ, ਅਤੇ ਆਪਣੇ ਓਪਰੇਸ਼ਨ ਥੀਏਟਰ 'ਚ ਓਪਰੇਸ਼ਨ ਟੇਬਲ 'ਤੇ ਉਹਨੂੰ ਲਿਟਾਉਂਦਾ ਹੈ, ਆਪਣਾ ਚਾਕੂ ਕੱਢਦਾ ਹੈ, ਉਹਦੇ ਪੇਟ ਵਿੱਚ ਖੋਭਦਾ ਹੈ। ਹੁਣ ਇੰਜ ਹੁੰਦਾ ਹੈ ਕਿ ਉਸ ਵੇਲੇ ਉਹਦੀ ਮੌਤ ਹੋ ਜਾਂਦੀ ਹੈ, ਰੋਗੀ ਦੀ ਮੌਤ ਹੋ ਜਾਂਦੀ ਹੈ, ਅਤੇ ਦੋਨਾਂ ਨੇ, ਡਾਕੂ ਨੇ ਵੀ ਡਾਕਟਰ ਨੇ ਵੀ, ਸਰੀਰ ਦੇ ਸਤਰ 'ਤੇ ਇੱਕੋ ਜਿਹਾ ਕੰਮ ਕੀਤਾ। ਦੋਨਾਂ ਨੇ ਆਪਣੇ ਆਪਣੇ ਚਾਕੂ ਕੱਢੇ, ਕਿਸੇ ਆਦਮੀ ਦੇ ਪੇਟ ਵਿੱਚ ਘੋਂਪੇ, ਜਿਹਦੇ ਕਾਰਨ ਉਹ ਆਦਮੀ ਦੀ ਮ੍ਰਿਤਿਉ ਹੋ ਗਈ। ਅਤੇ ਇਹ ਪ੍ਰਕਿਰਤੀ, ਇਹ ਕੁਦਰਤ, ਜਾਂ ਕਹਿਣਾ ਚਾਹੋ ਤਾਂ ਦੇਵੀ ਦੇਵਤਾ, ਈਸ਼ਵਰ, ਬ੍ਰਹਮ, ਅੱਲਾ ਮੀਆਂ, ਕਿਆ ਦੋਨਾਂ ਨੂੰ ਇੱਕੋ ਜਿਹਾ ਫਲ ਦੇਣਗੇ? ਅਰੇ ਨਹੀਂ ਨਹੀਂ, ਬਿਲਕੁਲ ਨਹੀਂ। ਉਸ ਡਾਕੂ ਦੇ ਚਿੱਤ ਦੀ ਚੇਤਨਾ ਦਵੇਸ਼, ਵੈਰ ਨਾਲ ਭਰੀ ਹੋਈ, ਦੁਰਭਾਵਨਾ ਨਾਲ ਭਰੀ ਹੋਈ, ਇਹ ਡਾਕਟਰ ਦੇ ਚਿੱਤ ਦੀ ਚੇਤਨਾ ਸਨੇਹ ਪਿਆਰ ਦੇ ਨਾਲ ਭਰੀ ਹੋਈ, ਸਦਭਾਵਨਾ ਦੇ ਨਾਲ ਭਰੀ ਹੋਈ, ਜੋ ਨਤੀਜਾ ਦੇਵੇਗੀ ਕੁਦਰਤ, ਉਹ ਚਿੱਤ ਦੀ ਚੇਤਨਾ ਦੇ ਮੁਤਾਬਕ ਦੇਵੇਗੀ। ਚਿੱਤ ਦੀ ਚੇਤਨਾ ਕਿਹੋ ਜਿਹੀ ਹੈ? ਸਰੀਰ ਦੇ ਕਰਮ ਨੂੰ ਕੁਦਰਤ ਨਹੀਂ ਦੇਖਦੀ, ਇਸੇ ਤਰ੍ਹਾਂ ਬਾਣੀ ਦੇ ਕਰਮ ਨੂੰ ਕੁਦਰਤ ਨਹੀਂ ਦੇਖਦੀ। ਇੱਕ ਉਦਾਹਰਣ ਤੋਂ ਸਮਝੋ, ਕਿਸੇ ਆਦਮੀ ਦੇ ਨਾਲ ਸੰਬੰਧ ਵਿਗੜੇ ਹੋਏ ਹੈ, ਉਹਨੂੰ ਦੇਖਦੇ ਹੀ ਮਨ ਵਿੱਚ ਗੁੱਸਾ ਜਾਗ ਗਿਆ, ਦਵੇਸ਼ ਜਾਗ ਗਿਆ, ਬਾਣੀ 'ਤੇ ਉਤਰ ਆਇਆ, ਅਤੇ ਗੁੱਸੇ ਦੇ ਮਾਰੇ ਗਾਲਾਂ ਕੱਢੀਆਂ, ਸੂਅਰ, ਪਾਜੀ, ਗਧਾ। ਇੱਕ ਘਟਨਾ ਘਟੀ। ਇੱਕ ਦੂਜੀ ਘਟਨਾ, ਮੇਰਾ ਆਪਣਾ ਹੀ ਬੱਚਾ ਕਿਧਰੇ ਬਾਹਰ ਧੂਲ 'ਚ, ਕਿੱਚੜ 'ਚ ਖੇਲ ਕੇ ਆਇਆ, ਸਾਰੇ ਕੱਪੜੇ ਵਿਗਾੜ ਕੇ ਆਇਆ, ਉਹਨੂੰ ਦੇਖ ਕੇ ਕਹਿਣਾ, ਸੂਅਰ, ਪਾਜੀ, ਗਧਾ। ਦੋਨਾਂ ਹਾਲਤਾਂ 'ਚ ਬਾਣੀ ਦੇ ਸਤਰ 'ਤੇ ਇੱਕੋ ਜਿਹੇ ਸ਼ਬਦ ਬੋਲੇ, ਪਰ ਚਿੱਤ ਦੀ ਚੇਤਨਾ 'ਚ ਕਿੰਨਾ ਫਰਕ। ਪਹਿਲੀ ਵਾਰ 'ਤੇ ਚਿੱਤ ਦੀ ਚੇਤਨਾ ਦਵੇਸ਼ ਅਤੇ ਵੈਰ ਨਾਲ ਭਰੀ ਹੋਈ, ਦੂਜੀ ਵਾਰ ਸਨੇਹ ਅਤੇ ਪਿਆਰ ਨਾਲ ਭਰੀ ਹੋਈ। ਜਿਹੜੇ ਨਤੀਜੇ ਆਉਣ ਵਾਲੇ ਨੇ ਉਹ ਚਿੱਤ ਦੀ ਚੇਤਨਾ ਦੇ ਮੁਤਾਬਕ ਆਉਣ ਵਾਲੇ ਨੇ, ਬਾਣੀ ਦੇ ਕਰਮਾਂ ਦੇ ਅਨੁਸਾਰ ਨਹੀਂ, ਸਰੀਰ ਦੇ ਕਰਮਾਂ ਦੇ ਅਨੁਸਾਰ ਨਹੀਂ। ਐਸੀ ਗੱਲ ਨੂੰ ਆਪਣੀ ਅਨੁਭੂਤੀਆਂ ਦੇ ਸਤਰ 'ਤੇ ਜਾਣ ਕੇ ਉਹ ਮਹਾਂਪੁਰਸ਼ ਨੇ ਕਿਹਾ, ਔਰ ਉਹਨੇ ਕਿਹਾ ਹੈ ਇਸ ਲਈ ਨਹੀਂ ਮੰਨ ਲੈਣਾ ਹੈ। ਹਰ ਸਾਧਕ ਆਪਣੀ ਅਨੁਭੂਤੀਆਂ ਦੇ ਸਤਰ 'ਤੇ ਜਾਣ ਕੇ ਤਬ ਮੰਨੇਗਾ ਇਹਨੂੰ।
ਮਨੋਪਭੰਗ ਮਾ ਧੰਮਾ ਸੇਠਾ ਮਨੋਮਯਾ ਮਨੋਮਯਾ
ਮਨੋਪੁੱਬੰਗਮਾ ਧੰਮਾ ਮਨ ਪਹਿਲੇ ਜਾਗਦਾ ਹੈ ਸਾਰੀ ਗੱਲਾਂ ਮਨ 'ਚ ਪਹਿਲੇ ਜਾਗਦੀਆਂ ਹਨ ਐਸੇ ਲਈ ਮਨੋ ਸੇਠਾ ਮਨ ਹੀ ਪ੍ਰਮੁੱਖ ਹੈ ਮਨ ਹੀ ਪ੍ਰਧਾਨ ਹੈ ਮਨੋਮਯਾ ਫਿਰ ਇਹ ਜਿੰਨਾ ਵੀ ਵਿਸ਼ਵ ਹੈ ਜੋ ਵੀ ਸੰਸਾਰ ਹੈ ਸੰਸਾਰ ਦੀ ਜਿੰਨੀ ਵੀ ਅਨੁਭੂਤੀਆਂ ਹੈ ਸਾਡੇ ਸਾਹਮਣੇ ਉਹ ਸਾਰੀਆਂ ਦੀ ਸਾਰੀਆਂ ਸਾਡੇ ਮਨ ਦੁਆਰਾ ਪ੍ਰਗਟ ਹੁੰਦੀਆਂ ਹੈ ਮਨੋਮਯ 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 ਸਾਡੇ ਮਨ ਦੀ ਹੀ ਉਪਜ ਹਨ
ਮਨ ਸੱਚੇ ਪਦੂਠੇ ਨੇ ਭਾਸਤੀ ਵਾ ਕਰੂਤੀ ਵਾ
ਪ੍ਰਦੁਸ਼ਟ ਮਨ ਨਾਲ ਮੈਲੇ ਮਨ ਨਾਲ ਕੋਈ ਬਾਣੀ ਦਾ ਕਰਮ ਕਰ ਲਏ ਜਾਂ ਸਰੀਰ ਦਾ ਕਰਮ ਕਰ ਲਏ ਕਿਉਂਕਿ ਮਨ ਮੈਲਾ ਹੈ ਤੇ
ਤੂੰ ਨੰ ਦੁੱਖ ਮਨ ਵੇਤੀ ਚੰਗ ਵਹ ਤੂ ਪਦੰ
ਅਤੇ ਦੁੱਖ ਇੰਜ ਪਿੱਛੇ ਲੱਗ ਜਾਏਗਾ ਇੰਜ ਪਿੱਛੇ ਲੱਗ ਜਾਏਗਾ ਜਿੱਦਾਂ ਬੈਲਗਾੜੀ 'ਤੇ ਜੁੱਤੇ ਹੋਏ ਬੈਲ ਦੇ ਪਿੱਛੇ ਕਿਉਂਕਿ ਉਸ ਬੈਲਗਾੜੀ 'ਚ ਜੁੱਤਿਆ ਹੈ ਉਸ ਬੈਲ ਦੇ ਪਿੱਛੇ ਜਿੱਥੇ ਦੌੜੇ ਉਸ ਬੈਲਗਾੜੀ ਦਾ ਚੱਕਾ ਨਾਲ ਹੈ ਜਿੱਥੇ ਦੌੜੇ ਬੈਲਗਾੜੀ ਦਾ ਚੱਕਾ ਪਿੱਛੇ ਹੈ ਬੈਲਗਾੜੀ ਦਾ ਚੱਕਾ ਪਿੱਛੇ ਹੈ ਇਸ ਦੇਸ਼ 'ਚ ਬੜੀ ਕਠਿਨਾਈਆਂ ਹੈ ਨੱਠ ਕੇ ਕਿਸੇ ਦੂਜੇ ਦੇਸ਼ 'ਚ ਚਲੇ ਜਾਓ ਤੀਜੇ 'ਚ ਚਲੇ ਜਾਓ ਉਹ ਚਾਂਦ 'ਤੇ ਚਲੇ ਜਾਓ ਸਿਤਾਰਿਆਂ 'ਤੇ ਚਲੇ ਜਾਓ ਕਿਧਰੇ ਚਲੇ ਜਾਓ ਦੁੱਖ ਹੈ ਪਿੱਛੇ ਦੁੱਖ ਹੀ ਪਿੱਛੇ ਕਿਉਂਕਿ ਜਿੰਨੇ ਕਰਮਾਂ ਦਾ ਸੰਗ੍ਰਹਿ ਕੀਤਾ ਹੈ ਉਹ ਸਾਰਾ ਪ੍ਰਦੁਸ਼ਟ ਚਿੱਤ ਦਾ ਮੈਲੇ ਚਿੱਤ ਦੇ ਕਰਮਾਂ ਦਾ ਸੰਗ੍ਰਹਿ ਹੈ ਦੁੱਖ ਹੀ ਲਿਆਉਣ ਵਾਲਾ ਹੈ ਦੁੱਖ ਹੀ ਲਿਆਉਣ ਵਾਲਾ ਹੈ ਇਸੇ ਤਰ੍ਹਾਂ
ਮਨ ਸੱਚੇ ਪਸੰਨੇ ਨੇ ਭਾਸਤੀ ਵਾ ਕਰੂਤੀ ਵਾ
ਨਿਰਮਲ ਚਿੱਤ ਨਾਲ ਉਜਲੇ ਚਿੱਤ ਨਾਲ ਕੋਈ ਵੀ ਬਾਣੀ ਦਾ ਕੰਮ ਕਰੇ ਸਰੀਰ ਦਾ ਕੰਮ ਕਰੇ ਤੇ
ਤੂੰ ਨੰ ਸੁਖ ਮਨ ਵੇਤੀ ਛਾਇਆ ਵੇ ਅਨ ਪਾਇਨੀ
ਅਤੇ ਸੁੱਖ ਇਸ ਤਰ੍ਹਾਂ ਪਿੱਛੇ ਲੱਗ ਜਾਏਗਾ ਜਿਸ ਤਰ੍ਹਾਂ ਆਪਣੀ ਛਾਂ ਆਪਣੇ ਪਿੱਛੇ ਜਿੱਥੇ ਜਾਏ ਇਹ ਦੇਸ਼ 'ਚ ਜਾਏ ਉਹ ਦੇਸ਼ 'ਚ ਜਾਏ ਜਿੱਥੇ ਜਾਏ ਆਪਣੇ ਨਾਲ ਆਪਣੀ ਛਾਂ ਆਪਣੇ ਨਾਲ ਆਪਣੀ ਛਾਂ ਕਿਉਂਕਿ ਜਿਹੜਾ ਸੰਗ੍ਰਹਿ ਕਰਮਾਂ ਦਾ ਹੈ ਉਹ ਨਿਰਮਲ ਚਿੱਤ ਦੇ ਆਧਾਰ 'ਤੇ ਕੀਤੇ ਹੋਏ ਕਰਮਾਂ ਦਾ ਸੰਗ੍ਰਹਿ ਹੈ ਸੁਖੀ ਲਿਆਉਣ ਵਾਲਾ ਹੈ ਸੁਖੀ ਲਿਆਉਣ ਵਾਲਾ ਹੈ ਕੁਦਰਤ ਦਾ ਕਾਨੂੰਨ ਹੈ ਕਿਸੇ ਬੁੱਧ ਨੇ ਕਿਹਾ ਇਸ ਲਈ ਨਹੀਂ ਮੰਨ ਲੈਣਾ ਕਿਸੇ ਮਹਾਵੀਰ ਨੇ ਕਿਹਾ ਇਸ ਲਈ ਨਹੀਂ ਮੰਨ ਲੈਣਾ ਕੋਈ ਗੀਤਾ ਕਹਿੰਦੀ ਹੈ ਇਸ ਲਈ ਨਹੀਂ ਮੰਨ ਲੈਣਾ ਇਸ ਤਰ੍ਹਾਂ ਮੰਨ ਲੈਣਾ ਸਿਰਫ ਮੰਨ ਲੈਣਾ ਹੀ ਹੋਏਗਾ ਜਾਣੋਗੇ ਅਨੁਭੂਤੀਆਂ ਦੇ ਸਤਰ 'ਤੇ ਜਾਣੋਗੇ ਕਾਨੂੰਨ ਨੂੰ ਔਰ ਤਦ ਮੰਨੋਗੇ ਤਦ ਦੇਖੋਗੇ ਬੜੇ ਮਜ਼ਬੂਤ ਹੋਣ ਲੱਗੇ ਧਰਮ ਦੇ ਰਸਤੇ 'ਤੇ ਚੱਲਣ 'ਚ ਬਹੁਤ ਮਜ਼ਬੂਤ ਹੋਣ ਲੱਗੇ
ਇੱਧਤ ਪ੍ਰਤੀ ਪੇਚਤ ਪ੍ਰਤੀ ਪਾਪਕਾਰੀ ਉਭਯ ਤਪਤਿ ਇਧ ਨੰਦਤਿ ਪੇਚ ਨੰਦਤਿ ਕਤ ਪੁਨਯੋ ਉਭਯ ਨੰਦਤਿ
ਇੱਥੇ ਵੀ ਤਪਦਾ ਹੈ ਬੜਾ ਉਤਾਪਿਤ ਹੁੰਦਾ ਹੈ ਬੜਾ ਘਬਰਾਉਂਦਾ ਹੈ ਔਰ ਭਵਿੱਖ ਵਿੱਚ ਵੀ ਘਬਰਾਏਗਾ ਬਹੁਤ ਉਤਾਪਿਤ ਹੋਏਗਾ ਜੋ ਵੀ ਪਾਪ ਕਰਮ ਕਰਦਾ ਹੈ ਇੱਥੇ ਵੀ ਵਿਆਕੁਲ ਅੱਗੇ ਵੀ ਵਿਆਕੁਲ ਇੱਥੇ ਵੀ ਪ੍ਰਸੰਨ ਹੁੰਦਾ ਹੈ ਅੱਗੇ ਵੀ ਪ੍ਰਸੰਨ ਹੁੰਦਾ ਹੈ ਇੱਥੇ ਵੀ ਆਨੰਦਿਤ ਹੈ ਅੱਗੇ ਵੀ ਆਨੰਦਿਤ ਹੈ ਜਿਹੜਾ ਪੁੰਨ ਕਰਮ ਕਰਦਾ ਹੈ ਇਹ ਗੱਲ ਨੂੰ ਸਿਰਫ ਸ਼ਾਸਤਰਾਂ ਦੀ ਗੱਲ ਹੈ ਇਸ ਲਈ ਮਨ ਲੈਣ ਨਾਲ ਕੰਮ ਨਹੀਂ ਚੱਲੇਗਾ ਅਨੁਭੂਤੀਆਂ ਨਾਲ ਜਾਣੋਗੇ ਆਪਣੀ ਅਨੁਭੂਤੀਆਂ ਨਾਲ ਜਾਣੋਗੇ ਹਾਲੀ ਤਾਂ ਇਹ ਸੱਤ ਦਰਸ਼ਨ ਦੇ ਮਾਰਗ ਦਾ ਬੜਾ ਨੰਨਾ ਜਿਹਾ ਪਹਿਲਾ ਕਦਮ ਚੱਕਿਆ ਹੈ ਆਤਮ ਦਰਸ਼ਨ ਦੇ ਮਾਰਗ ਦਾ ਨੰਨਾ ਜਿਹਾ ਪਹਿਲਾ ਕਦਮ ਉਠਾਇਆ ਹੈ। ਜਰਾ ਅੱਗੇ ਵਧੋਗੇ, ਥੋੜ੍ਹੇ ਜਿਹੇ ਕਦਮ ਹੋਰ ਉਠਾਉਣ ਲੱਗੋਗੇ ਤਾਂ ਬਹੁਤ ਸਾਫ਼ ਮਲੂਮ ਹੋਣ ਲੱਗੇਗਾ। ਇਹ ਕੁਦਰਤ ਦਾ ਕਾਨੂੰਨ ਇੰਨਾ ਸਾਫ਼ ਮਲੂਮ ਹੋਣ ਲੱਗੇਗਾ। ਜਦ ਵੀ ਕੋਈ ਪਾਪ ਕਰਮ ਕਰੋ ਸਰੀਰ ਜਾਂ ਬਾਣੀ ਤੋਂ, ਅਤੇ ਮਨ ਵਿੱਚ ਵਿਕਾਰ ਜਗਾ ਕੇ ਹੀ ਕਰੋਗੇ, ਮਨ ਵਿੱਚ ਕ੍ਰੋਧ ਜਗਾਓਗੇ, ਦਵੇਸ਼ ਜਗਾਓਗੇ, ਬੈਰ ਜਗਾਓਗੇ। ਜਿਵੇਂ ਹੀ ਮਨ ਵਿੱਚ ਕ੍ਰੋਧ ਜਾਗ ਗਿਆ ਕਿ ਦਵੇਸ਼ ਜਾਗ ਗਿਆ ਕਿ ਬੈਰ ਜਾਗ ਗਿਆ, ਆਪਣੇ ਸਰੀਰ ਵਿੱਚ ਹੋਣ ਵਾਲੀ ਸੰਵੇਦਨਾਵਾਂ ਨੂੰ ਦੇਖਦੇ ਦੇਖਦੇ ਇਸ ਲਾਇਕ ਹੋ ਜਾਓਗੇ ਕਿ ਜਿਵੇਂ ਹੀ ਮਨ ਵਿੱਚ ਕ੍ਰੋਧ ਜਾਗ ਗਿਆ ਕਿ ਦਵੇਸ਼ ਜਾਗ ਗਿਆ ਕਿ ਬੈਰ ਜਾਗ ਗਿਆ, ਦੇਖੋਗੇ ਸਾਰੇ ਸਰੀਰ 'ਚ ਤਪਣ ਜਾਗੀ, ਜਲਣ ਲੱਗਾ, ਜਲਣ ਲੱਗਾ। ਇਹ ਬੀਜ ਇਹੋ ਜਿਹਾ, ਇਹ ਹੀ ਜਲਾਉਣ ਲੱਗਾ, ਜਲਾਉਣ ਲੱਗਾ, ਔਰ ਇਹਦਾ ਨਤੀਜਾ ਜਲਾਉਣ ਵਾਲਾ ਹੀ ਆਉਂਦਾ ਹੈ, ਕਿਉਂਕਿ ਇੱਕ ਵਾਰ ਜਲਾਇਆ ਜਲਾਉਂਦਾ ਹੀ ਜਾਏਗਾ, ਜਲਾਉਂਦਾ ਹੀ ਜਾਏਗਾ। ਜਲਾ ਕਿੰਨੀ ਦੇਰ ਤੱਕ ਅਨੁਭੂਤੀਆਂ ਨਾਲ ਜਾਣੋਗੇ ਕਿ ਬੀਜ ਕਿਹੋ ਜਿਹਾ ਪਾਇਆ, ਇਹੋ ਜਿਹਾ ਬੀਜ ਪਾਇਆ ਨਾ, ਜਲਾਉਣ ਵਾਲੀ ਤੱਕ ਲੈ ਜਾਏਗਾ ਖਿੱਚ ਕੇ। ਠੀਕ ਇਸੇ ਤਰ੍ਹਾਂ ਕੋਈ ਚੰਗਾ ਕੰਮ ਕਰੋਗੇ, ਮਨ ਦੂਜੇ ਜੀਵਾਂ ਦੇ ਭਲੇ ਦਾ ਕੰਮ ਕਰੋਗੇ ਤਾਂ ਮਨ ਵਿੱਚ ਮੈਤਰੀ ਜਗਾਓਗੇ, ਦਇਆ ਜਗਾਓਗੇ, ਤਾਂ ਹੀ ਕਰ ਪਾਓਗੇ। ਔਰ ਐਸੇ ਸਾਧਨਾ ਨਾਲ ਆਪਣੇ ਅੰਦਰ ਦੀ ਚਿੱਤ ਦੀ ਅਵਸਥਾਵਾਂ ਨਾਲ ਜੋ ਸੰਵੇਦਨਾਵਾਂ ਸਰੀਰ 'ਤੇ ਜਾਗੀਆਂ ਉਹਨਾਂ ਨੂੰ ਦੇਖਣ 'ਚ ਮਾਹਰ ਹੁੰਦੇ ਚਲੇ ਜਾਓਗੇ, ਮਜ਼ਬੂਤ ਹੁੰਦੇ ਚਲੇ ਜਾਓਗੇ, ਅਤੇ ਦੇਖੋਗੇ ਕਿ ਜਿਵੇਂ ਹੀ ਮਨ 'ਚ ਮੈਤਰੀ ਜਾਗੀ ਕਿ ਦਇਆ ਜਾਗੀ, ਅਤੇ ਸਾਰੇ ਸਰੀਰ ਵਿੱਚ ਇੱਕ ਇਹੋ ਜਿਹਾ ਪੁਲਕ ਰੋਮਾਂਚ ਹੋਏਗਾ, ਇੰਨੀ ਸੁਖਦ ਅਨੁਭੂਤੀ ਹੋਏਗੀ, ਸਵਰਗੀ ਸੁਖ ਦੀ ਅਨੁਭੂਤੀ ਇੱਥੇ ਹੀ ਹੋਣ ਲੱਗੇਗੀ, ਬ੍ਰਾਹਮੀ ਆਨੰਦ ਦੀ ਅਨੁਭੂਤੀ ਇੱਥੇ ਹੀ ਹੋਣ ਲੱਗੇਗੀ। ਬੀਜ ਹੀ ਇਹੋ ਜਿਹਾ ਹੈ, ਅੱਗੇ ਜਾ ਕੇ ਇਹੋ ਜਿਹਾ ਹੀ ਫਲ ਲਿਆਉਣ ਵਾਲਾ ਹੈ। ਇਹੋ ਜਿਹਾ ਆਪਣੀ ਅਨੁਭੂਤੀਆਂ ਤੋਂ ਜਾਣੋਗੇ, ਜਦ ਅਨੁਭੂਤੀਆਂ ਤੋਂ ਜਾਣਨ ਲੱਗੋਗੇ ਤਾਂ ਇਹੋ ਜਿਹਾ ਬੀਜ ਪਾਉਣ ਵਿੱਚ ਸੰਕੋਚ ਕਰੋਗੇ। ਜਿਹੋ ਜਿਹਾ ਬੀਜ ਪਾਇਆ ਉਹ ਜਿਹਾ ਹੀ ਦੇਖੋਗੇ ਕਿ ਅੰਦਰ ਤਪਣ ਸ਼ੁਰੂ ਹੋਈ, ਅਰੇ ਨਹੀਂ ਇੰਜ ਨਹੀਂ ਕਰਨਾ ਚਾਹੀਦਾ, ਬਚਣ ਲੱਗੋਗੇ। ਔਰ ਇਹੋ ਜਿਹਾ ਬੀਜ ਪਾਇਆ ਜਿਹਦੇ ਨਾਲ ਅੰਦਰ ਬਹੁਤ ਆਨੰਦ ਹੋਣ ਲੱਗਾ, ਅਤੇ ਉਹ ਜਿਹਾ ਹੀ ਬੀਜ ਪਾਉਣ ਨੂੰ ਜੀ ਚਾਹੇਗਾ ਵਾਰ ਵਾਰ। ਇਸ ਲਈ ਅਨੁਭੂਤੀ ਦੀ ਗੱਲ, ਅਧਾਤਮ ਦੇ ਖੇਤਰ ਵਿੱਚ ਆਪਣੀ ਅਨੁਭੂਤੀ ਬਹੁਤ ਜ਼ਰੂਰੀ। ਸੁਣੀ ਸੁਣਾਈ ਗੱਲ ਦਾ ਅਸਰ ਨਹੀਂ ਹੁੰਦਾ ਇੰਨਾ, ਪੜ੍ਹੀ ਪੜ੍ਹਾਈ ਗੱਲ ਦਾ ਇੰਨਾ ਅਸਰ ਨਹੀਂ ਹੁੰਦਾ, ਬੁੱਧੀ ਦੇ ਸਤਰ 'ਤੇ ਰਹਿ ਜਾਂਦਾ ਹੈ, ਅੰਤਰ ਮਨ ਦੀ ਗਹਿਰਾਈਆਂ ਤੱਕ ਅਸਰ ਨਹੀਂ ਹੁੰਦਾ। ਇਸ ਲਈ ਅਨੁਭੂਤੀ ਦੇ ਸਤਰ 'ਤੇ ਸਾਰੇ ਕੁਦਰਤ ਦੇ ਕਾਨੂੰਨ ਨੂੰ ਸਮਝੋਗੇ, ਸਾਰੇ ਕੁਦਰਤ ਦੇ ਕਾਨੂੰਨ ਨੂੰ ਸਮਝੋਗੇ, ਗੱਲ ਬੜੀ ਸਾਫ਼ ਹੋ ਜਾਏਗੀ। ਮਨ ਦਾ ਕਰਮ ਹੀ ਕਰਮ ਹੈ, ਇਸ ਲਈ ਸਾਨੂੰ ਮਨ ਨੂੰ ਸੁਧਾਰਨਾ ਹੈ। ਭਗਵਾਨ ਮਹਾਵੀਰ ਦੇ ਜੀਵਨ ਕਾਲ ਦੀ ਘਟਨਾ, ਕਿਸੇ ਦੇਸ਼ ਦਾ ਇੱਕ ਰਾਜਾ ਭਗਵਾਨ ਦੇ ਉਪਦੇਸ਼ ਨੂੰ ਸੁਣ ਕੇ ਮਨ 'ਚ ਬਹੁਤ ਵਿਰਾਗ ਜਾਗ ਗਿਆ, ਬਹੁਤ ਵਿਰਕਤੀ ਜਾਗੀ, ਅਤੇ ਘਰ ਬਾਰ ਰਾਜਪਾਟ ਛੱਡ ਕੇ ਚਲਾ ਗਿਆ, ਸੰਨਿਆਸੀ ਹੋ ਕੇ, ਔਰ ਤਪ ਕਰਨ ਲੱਗਾ। ਘੋਰ ਤਪ ਕਰ ਰਿਹਾ ਹੈ, ਘੋਰ ਤਪ ਕਰ ਰਿਹਾ ਹੈ। ਬਰਸਾਤ ਹੈ ਕਿ ਧੁੱਪ ਹੈ ਕਿ ਸਰਦੀ ਹੈ, ਖੜ੍ਹਾ ਹੋਇਆ ਘੋਰ ਤਪ ਕਰ ਰਿਹਾ ਹੈ। ਉਸ ਦੇਸ਼ ਦਾ ਇੱਕ ਨਿਵਾਸੀ ਉਹ ਰਸਤੇ ਨਿਕਲਦਾ ਹੈ ਔਰ ਦੇਖਦਾ ਹੈ ਕਿ ਸਾਡਾ ਪਹਿਲੇ ਵਕਤ ਦਾ ਰਾਜਾ ਸਾਰੇ ਭੋਗ ਵਿਲਾਸਾਂ ਨੂੰ ਛੱਡ ਕੇ ਇਸ ਤਰ੍ਹਾਂ ਤਪ ਰਿਹਾ ਹੈ, ਅਤੇ ਬੜੀ ਸ਼ਰਧਾ ਨਾਲ ਸਿਰ ਝੁਕਾਉਂਦਾ ਹੈ ਔਰ ਚਲਾ ਜਾਂਦਾ ਹੈ, ਭਗਵਾਨ ਦੇ ਕੋਲ ਪਹੁੰਚਦਾ ਹੈ। ਭਗਵਾਨ ਮਹਾਵੀਰ ਨੂੰ ਕਹਿੰਦਾ ਹੈ, ਸਾਡੇ ਦੇਸ਼ ਦਾ ਫਲਾਣਾ ਰਾਜਾ ਇੰਨਾ ਘੋਰ ਤਪ ਕਰ ਰਿਹਾ ਹੈ, ਮੈਨੂੰ ਇਹ ਲੱਗਦਾ ਹੈ ਮਹਾਰਾਜ ਕਿ ਅਗਰ ਇਸ ਵੇਲੇ ਮਰ ਜਾਏ ਤਾਂ ਮੁਕਤ ਹੋ ਜਾਏ। ਭਗਵਾਨ ਮੁਸਕਰਾਏ, ਓਏ ਨਹੀਂ, ਇਸ ਵੇਲੇ ਮਰ ਜਾਏ ਤਾਂ ਨਰਕ 'ਚ ਜਾਏਗਾ। ਨਰਕ 'ਚ ਜਾਏ, ਥੋੜ੍ਹੀ ਦੇਰ ਬਾਅਦ ਕੋਈ ਹੋਰ ਆਇਆ ਪਿੱਛੇ ਪਿੱਛੇ, ਕਹਿੰਦਾ ਹੈ ਕਿ ਮਹਾਰਾਜ ਉਹ ਜਿਹੜਾ ਰਾਜਾ ਤਪ ਰਿਹਾ ਸੀ ਮਰ ਗਿਆ, ਮਰ ਗਿਆ, ਓਏ ਮੁਕਤ ਹੋ ਗਿਆ, ਮੁਕਤ ਹੋ ਗਿਆ। ਥੋੜ੍ਹੀ ਦੇਰ ਪਹਿਲੇ ਕਹਿੰਦੇ ਸੀ ਨਰਕ 'ਚ ਜਾਏਗਾ, ਹੁਣ ਕਹਿੰਦੇ ਮੁਕਤ ਹੋ ਗਿਆ, ਕਿਹੋ ਜਿਹੀ ਗੱਲ ਕਰਦੇ ਹੋ? ਅਤੇ ਸਮਝਾਇਆ, ਮਹਾਂਪੁਰਸ਼ ਕਿਸੇ ਨੂੰ ਉਲਝਣ ਵਿੱਚ ਨਹੀਂ ਰੱਖਦੇ, ਸਮਝਾਇਆ, ਦੇਖ ਜਿਸ ਵੇਲੇ ਉਹ ਸੂਚਨਾ ਲੈ ਕੇ ਆਇਆ ਉਸ ਵੇਲੇ ਮੈਂ ਆਪਣੇ ਗਿਆਨ ਦੇ ਅੱਖਾਂ ਨਾਲ ਉਹਦੀ ਮਨ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕੀਤੀ ਔਰ ਜਾਣੀ ਅਤੇ ਉਹਦੇ ਮਨ ਦੀ ਹਾਲਤ ਕੀ ਸੀ। ਉਸ ਵੇਲੇ ਉਹਦਾ ਦੁਸ਼ਮਣ ਫੌਜ ਲੈ ਕੇ ਉਹਦੇ ਦੇਸ਼ 'ਤੇ ਹਮਲਾ ਕਰਨ ਜਾ ਰਿਹਾ ਸੀ। ਉਹਨੇ ਦੇਖਿਆ ਅਤੇ ਉਹਦੇ ਚਿੱਤ ਵਿੱਚ ਦਵੇਸ਼ ਹੀ ਦਵੇਸ਼, ਨਫ਼ਰਤ ਹੀ ਨਫ਼ਰਤ, ਗੁੱਸਾ ਹੀ ਗੁੱਸਾ, ਇਹ ਹੀ ਜਾਗ ਰਿਹਾ ਸੀ। ਐਸੀ ਹਾਲਤ ਵਿੱਚ ਉਹ ਮਰ ਜਾਏ, ਚਿੱਤ ਦੀ ਉਹ ਜੀ ਹਾਲਤ, ਗੁੱਸੇ ਦੀ ਹਾਲਤ, ਨਫ਼ਰਤ ਦੀ ਹਾਲਤ, ਦਵੇਸ਼ ਦੀ ਹਾਲਤ, ਨਰਕ 'ਚ ਜਾਏਗਾ, ਹੋਰ ਕਿੱਥੇ ਜਾਏਗਾ। ਨਰਕ ਦੀ ਅੱਗ ਜਲਾ ਰਿਹਾ ਹੈ ਨਾ, ਉਸੇ ਵੱਲ ਖਿੱਚ ਕਰ ਲਿਜਾਏਗੀ ਉਹ। ਥੋੜ੍ਹੀ ਦੇਰ ਬਾਅਦ ਉਹਨੂੰ ਹੋਸ਼ ਆਇਆ, ਓਏ ਮੈਂ ਇੱਥੇ ਤੱਪਣ ਆਇਆ, ਸਰੀਰ ਨੂੰ ਤਪਾਉਣ ਥੋੜ੍ਹੀ ਆਇਆ, ਮਨ ਨੂੰ ਸੁਧਾਰਨ ਆਇਆ, ਮਨ ਨੂੰ ਬਗੈਰ ਰਾਗ ਦੇ ਬਣਾਉਣ ਆਇਆ, ਬਿਨਾਂ ਦੁਵੇਸ਼ ਬਣਾਉਣ ਆਇਆ। ਇਹ ਮੈਂ ਕੀ ਕਰਨ ਲੱਗਾ, ਮਨ ਨੂੰ ਰਾਗ ਤੋਂ ਜੁਦਾ ਕਰਨ ਲੱਗਾ, ਦਵੇਸ਼ ਤੋਂ ਛੁਡਾਉਣ ਲੱਗਾ, ਔਰ ਇਹੋ ਜਿਹੀ ਹਾਲਤ 'ਚ ਪਹੁੰਚਿਆ ਜਿੱਥੇ ਰਾਗ ਨਹੀਂ ਹੈ, ਦਵੇਸ਼ ਨਹੀਂ ਹੈ, ਔਰ ਮ੍ਰਿਤਯੂ ਹੋ ਗਈ ਅਤੇ ਮੁਕਤ ਹੋਇਆ ਨਾ। ਮਨ ਹੀ ਪ੍ਰਧਾਨ ਹੈ ਦੋਨੋਂ ਅਵਸਥਾਵਾਂ ਵਿੱਚ, ਸਰੀਰ ਤੋਂ ਤਾਂ ਉਸੇ ਤਰ੍ਹਾਂ ਹੀ ਤਪ ਰਿਹਾ ਸੀ, ਕੋਈ ਫਰਕ ਨਹੀਂ ਪਿਆ, ਸਰੀਰ ਤੋਂ ਤਾਂ ਉਸੇ ਤਰ੍ਹਾਂ ਹੀ ਤਪ ਰਿਹਾ ਸੀ। ਸਰੀਰ ਤੋਂ ਤਪ ਕੇ ਕੋਈ ਬੰਦਾ ਅੱਜ ਤੱਕ ਮੁਕਤ ਨਹੀਂ ਹੋਇਆ, ਹੋ ਹੀ ਨਹੀਂ ਸਕਦਾ, ਮਨ ਨੂੰ ਸੁਧਾਰਨਾ ਹੈ। ਇਸ ਗੱਲ ਨੂੰ ਜਿੰਨੀ ਜਲਦੀ ਕੋਈ ਸਮਝ ਲਏਗਾ, ਉਨੀ ਜਲਦੀ ਕਰਮ ਕਾਂਡਾਂ ਦੇ ਜੰਜਾਲ ਤੋਂ ਬਾਹਰ ਨਿਕਲ ਆਏਗਾ, ਮਨ ਜੋ ਸੁਧਾਰਨਾ ਹੈ। ਕੀ ਪਿਆ ਇਹਨਾਂ ਕਰਮ ਕਾਂਡਾਂ 'ਚ, ਕੀ ਪਿਆ ਹੈ? ਸਰੀਰ ਨੂੰ ਸਿਰਫ ਤਕਲੀਫ ਦੇਣ 'ਚ, ਮਨ ਨੂੰ ਸੁਧਾਰਨਾ ਹੈ। ਮਨ ਮਨੁਸ਼ਾਣਾਮ ਕਾਰਣਮ ਬੰਧਮੋਕਸ਼ੇ, ਕਾਰਣ ਬੰਧਨ ਦਾ ਵੀ ਮਨ ਹੀ ਹੈ, ਔਰ ਮੋਕਸ਼ ਦਾ ਉਪਾਏ ਵੀ ਮਨ ਹੀ ਹੈ, ਅਤੇ ਮਨ ਹੀ ਪ੍ਰਮੁੱਖ ਹੈ ਭਾਈ। ਔਰ ਫਜ਼ੂਲ ਬਾਤਾਂ 'ਚ ਕੀ ਪਿਆ ਹੈ? ਧਰਮ ਦੇ ਨਾਂ 'ਤੇ ਕਿੱਥੇ ਉਲਝ ਗਏ, ਕਰਮ ਕਾਂਡਾਂ 'ਚ ਉਲਝ ਗਏ, ਬਾਹਰ ਦੇ ਦਿਖਾਵੇ 'ਚ ਉਲਝ ਗਏ, ਔਰ ਇਹਨਾਂ ਤੋਂ ਨਿਕਲੇ ਅਤੇ ਹੋਰ ਵੱਡੇ ਜੰਜਾਲ 'ਚ ਉਲਝ ਗਏ, ਦਾਰਸ਼ਨਿਕ ਮਾਨਤਾਵਾਂ ਦੇ ਵਿੱਚ ਉਲਝ ਗਏ। ਓਏ ਤੇਰੀ ਇਹ ਦਾਰਸ਼ਨਿਕ ਮਾਨਤਾ ਹੋਵੇ ਜਾਂ ਉਹ ਦਾਰਸ਼ਨਿਕ ਮਾਨਤਾ ਹੋਵੇ, ਜਦ ਤੱਕ ਤੇਰਾ ਮਨ ਨਹੀਂ ਸੁਧਰਿਆ ਤਦ ਤੱਕ ਉਹ ਦਾਰਸ਼ਨਿਕ ਮਾਨਤਾ ਤੈਨੂੰ ਕੀ ਨਿਹਾਲ ਕਰੇਗੀ, ਕੀ ਕਲਿਆਣ ਕਰੇਗੀ ਤੇਰਾ। ਲੇਕਿਨ ਉਲਝੇ, ਇੰਨੇ ਉਲਝੇ, ਇਹ ਦਾਰਸ਼ਨਿਕ ਮਾਨਤਾ ਠੀਕ ਹੈ, ਮੇਰੀ ਦਾਰਸ਼ਨਿਕ ਮਾਨਤਾ ਠੀਕ ਹੈ, ਬਾਕੀ ਸਭ ਦੀ ਗਲਤ ਹੈ। ਕਹਿੰਦੇ ਹੈ ਧਰਮ ਦਾ ਸਭ ਤੋਂ ਵੱਡਾ ਕੋਈ ਦੁਸ਼ਮਣ ਹੈ ਅਤੇ ਦਰਸ਼ਨ ਹੈ, ਬਾਕੀ ਦੁਸ਼ਮਣਾਂ ਤੋਂ ਬਾਹਰ ਨਿਕਲਣਾ ਆਸਾਨ ਹੁੰਦਾ ਹੈ, ਕਿਉਂਕਿ ਜਾਣਦਾ ਹੈ ਆਦਮੀ ਕਿ ਇਹ ਮੇਰਾ ਦੁਸ਼ਮਣ ਹੈ, ਰਾਗ ਕਰ ਰਿਹਾ ਹਾਂ ਇਹ ਮੇਰਾ ਦੁਸ਼ਮਣ ਹੈ, ਦਵੇਸ਼ ਪੈਦਾ ਕਰ ਰਿਹਾ ਹਾਂ ਦੁਸ਼ਮਣ ਹੈ, ਕੋਈ ਸਰੀਰ ਤੋਂ ਬਾਣੀ ਤੋਂ ਮਨ ਤੋਂ ਖੋਟਾ ਕਰਮ ਕਰ ਰਿਹਾ ਹਾਂ ਦੁਸ਼ਮਣ ਹੈ। ਪਰ ਇਹਨੂੰ ਤਾਂ ਦੁਸ਼ਮਣ ਮੰਨਦਾ ਹੀ ਨਹੀਂ, ਇਹਨੂੰ ਤਾਂ ਧਰਮ ਹੀ ਮੰਨ ਕੇ ਗਹਿਣਿਆਂ ਦੀ ਤਰ੍ਹਾਂ ਸਵੀਕਾਰ ਕਰਦਾ ਹੈ, ਬੜਾ ਖੁਸ਼ ਹੁੰਦਾ ਹੈ। ਮੇਰੀ ਇਹੋ ਜਿਹੀ ਦਾਰਸ਼ਨਿਕ ਮਾਨਤਾ, ਮੇਰੀ ਇਹੋ ਜਿਹੀ ਦਾਰਸ਼ਨਿਕ ਮਾਨਤਾ, ਓਏ ਕੀ ਕੰਮ ਆਈ ਤੇਰੀ ਦਾਰਸ਼ਨਿਕ ਮਾਨਤਾ? ਮਨ ਸੁਧਰਿਆ ਕਿ ਨਹੀਂ, ਮਨ ਸੁਧਾਰਨ ਦਾ ਕੰਮ ਕੀਤਾ ਕਿ ਨਹੀਂ, ਮਨ ਨੂੰ ਰਾਗ ਤੋਂ ਮੁਕਤ ਕੀਤਾ ਕਿ ਨਹੀਂ, ਦਵੇਸ਼ ਤੋਂ ਮੁਕਤ ਕੀਤਾ ਕਿ ਨਹੀਂ। ਜਦ ਤੱਕ ਜੜ ਦੀ ਗੱਲ ਨਹੀਂ ਪਕੜੋਗੇ ਤਦ ਤੱਕ ਧਰਮ ਦੇ ਨਾਂ 'ਤੇ ਉਲਝਣ ਹੀ ਉਲਝਣ, ਉਲਝਣ ਹੀ ਉਲਝਣ। ਇੱਕ ਉਲਝਣ ਤੋਂ ਨਿਕਲੇ ਤਾਂ ਦੂਜੀ 'ਚ ਉਲਝ ਗਏ, ਦੂਜੀ ਤੋਂ ਨਿਕਲੇ ਤਾਂ ਤੀਜੀ 'ਚ ਉਲਝ ਗਏ, ਕਿਧਰੇ ਨਾ ਕਿਧਰੇ ਅਟਕ ਕੇ ਰਹਿ ਜਾਓਗੇ। ਮੁੱਦੇ ਦੀ ਗੱਲ ਨੂੰ ਜਿਹੜਾ ਪਕੜ ਲਏਗਾ ਕਿ ਅਸੀਂ ਤਾਂ ਆਪਣਾ ਮਨ ਸੁਧਾਰਨਾ ਹੈ, ਮਨ ਸੁਧਾਰਨਾ ਹੈ, ਔਰ ਮਨ ਨੂੰ ਸੁਧਾਰਨ ਦਾ ਇੱਕੋ ਹੀ ਤਰੀਕਾ ਕਿ ਮਨ ਜਦ ਜਦ ਕੰਮ ਕਰਨਾ ਸ਼ੁਰੂ ਕਰਦਾ ਹੈ ਅਸੀਂ ਸਜਗ ਹਾਂ, ਉਹਨੂੰ ਗਲਤ ਕੰਮ ਨਹੀਂ ਕਰਨ ਦਿਆਂਗੇ। ਮਨ ਦੇ ਹਰ ਕੰਮ ਦੇ ਬਾਰੇ 'ਚ ਸਾਵਧਾਨ, ਮਨ ਦੇ ਕੰਮ 'ਤੇ ਪਹਿਰਾ ਲਗਾ ਦਿੱਤਾ, ਹੁਣ ਬਾਣੀ ਦੇ ਕੰਮ 'ਤੇ ਪਹਿਰਾ ਲਗਾਉਣ ਦੀ ਜ਼ਰੂਰਤ ਨਹੀਂ ਸਾਨੂੰ, ਸਰੀਰ ਦੇ ਕਰਮ 'ਤੇ ਪਹਿਰਾ ਲਗਾਉਣ ਦੀ ਜ਼ਰੂਰਤ ਨਹੀਂ ਸਾਨੂੰ, ਆਪਣੇ ਆਪ ਬਾਣੀ ਦਾ ਕੰਮ ਠੀਕ ਹੋ ਜਾਣਾ ਹੈ, ਸਰੀਰ ਦਾ ਕੰਮ ਆਪਣੇ ਆਪ ਠੀਕ ਹੋਏਗਾ ਹੀ। ਅਸੀਂ ਜੜ੍ਹਾਂ 'ਤੇ ਪਹਿਰਾ ਲਗਾ ਦਿੱਤਾ, ਜਿਸ ਦਰਖਤ ਦੀ ਜੜ੍ਹਾਂ ਨੂੰ ਅਸੀਂ ਸੁਧਾਰ ਦਿੱਤਾ ਉਹ ਪੇੜ ਆਪੋ ਆਪ ਲਹਿਲਾਏਗਾ, ਖੂਬ ਫੱਲੇਗਾ ਫੁੱਲੇਗਾ। ਜੜ੍ਹਾਂ ਅਗਰ ਨਹੀਂ ਸੁਧਾਰ ਪਾਏ ਤਾਂ ਉੱਪਰ ਉੱਪਰ ਦੇ ਪੱਤਿਆਂ ਨੂੰ ਹਜ਼ਾਰ ਸੁਧਾਰ ਦੇ ਰਹੀ, ਇਹ ਗੱਲ ਨਹੀਂ ਬਣੀ। ਇਸ ਲਈ ਮਨ ਨੂੰ ਸੁਧਾਰਨਾ ਹੈ, ਗਹਿਰਾਈਆਂ ਤੱਕ ਜਾ ਕੇ मन दे वल किस तरह सावधान रहिए। ऐ गल कोई मंजूर कर ले, समझ भी आ जाए किसी दे, ते दूजा सवाल है कि मन ते किस तरह पहरा लगाइए। यही नहीं पता मन किस चिड़िया का नाम है, यही नहीं पता यह काम किदा करता है, यह नहीं पता तो पहरा किवें लगाइए। सारी साधना ऐसे लिए कर रहे हैं, यह सिर्फ शरीर का दर्शन नहीं कर रहे हैं, शरीर का दर्शन तो एक भोगी भी करता है। आईने च अपना मूँह देखता है, खूब सजाता है, सवार है अपने आप न, बड़ा आसक्त होंदा है अपने शरीर के नाल। शरीर का दर्शन एक रोगी भी करता है, रोग नू देख देख के रोंदा है, अरे मैनू यह बीमारी है, मैनू वो बीमारी है। शरीर का दर्शन जब कोई विपश्यना जोगी करता है, किस लिए करता है? मन नू सुधारण लिए करता है। शरीर और मन का इन्ना गहरा जोड़ है कि गहराइया तक मन किदा कम कर रहा है, शरीर के सहारे ही उन्होंने जान पाओगे कि मन है किदा कम करता है, खूब जाणोगे इनू। मन दे चार खंड हैं मोटे मोटे, वैसे तो बहुत अगे दी अवस्थावां च पहुँचोगे तो जाणोगे कोई 121 तरह के मन होंदे ने और 52 तरह की चित्त वृत्तियां होंदिया हैं। यह चित्त जाग गया, उहदे नाल यह चित्त वृत्ति जागी, यह चित्त जाग गया, यह पल किहड़ा चित्त जाग गया, किहड़ी चित्त वृत्ति जागी, वह उच्ची अवस्था तक पहुँचण च वक्त लगेगा। इस लई उन्हां 121 चित्तां दा और 52 तरह की चित्त वृत्तियां दा उन्हां दे नां नहीं गिणांगे, बेकार है, बुद्धि विलास की गल होएगी। हाली तो मन दे चार मोटे मोटे खंड जो कि साड़ी अनुभूति च उतरण वाले ने, हर साधक की अनुभूति च उतरण वाले ने, उन्हां नू समझो ताकि उन्हां दे पैरा लग सके, सुधार सको अपने आप नू। पहला खंड मन दा, उन्हां दिनां दी भाषा च गया विज्ञान, अज ते शब्दां दे अर्थ बदल गए, विज्ञान साइंस नू कहण लगे। विज्ञान अज दी अंग्रेजी च उहदा अनुवाद करो ते कॉन्शसनैस, उहदा काम जानना, बस सिर्फ जानना, होर कुछ नहीं। ए जिहड़ी साडी इंद्रियां ने, अख हैं, कन्न हैं, नक है, जीव है, चमड़ी है, यह अपने आप च निर्जीव ने, कम नहीं कर सकते। जब तक मन का वह खंड इन्हों के नाल ना लग जाए तद तक वो बिल्कुल निकम्मे हैं, कम नहीं कर पाते। देखा होना बहुत ने अपने जीवन च, अखा बिल्कुल ठीक हैं, सामने रोशनी भी है, कोई आया और चला गया सानू नहीं दिखाई दिता, कन्न बिल्कुल ठीक हैं, असी कोई रूई नहीं ठूस रखी कन्न च, कोई साडा ना जोर नाल पुकार रहा सानू नहीं सुनाई दिता, क्यों इंज हो जाता है? साडा यह हिस्सा मन का विज्ञान कॉन्शसनैस यह अख दे नाल लगा है, कोई बहुत सुंदर रूप, कोई बहुत सुंदर नज़ारा उन्हूं देख रहा है, या कोई किताब पढ़ रहा है, सारा मन उहदे च लगा है, कन्न खुले हैं, हुण कोई आवाज़ लगा रहा है सानू सुनाई देंदा, या सारे का सारा मन कन्न दे नाल लग गया, कोई बड़ा मिठा संगीत चल रहा है उहदे च लग गया, अख खुली है, कौन सामने आया गया नहीं दिखाई दिता। तो यह हिस्सा जब लगता है इंद्रिया दे नाल, तद यह इंद्रिया कम कर दिया है, वरना कम नहीं कर सकदियाँ। तद यह हिस्सा अलग करके सिर्फ इन्ना ही कम करता है कि कोई घटना घटी, इन्ना ही, कन्न च आवाज़ आई यह मन का हिस्सा इन्ना ही जानेगा, कोई आवाज़ आई इस तो ज़्यादा नहीं। दूजा हिस्सा झट अपना सिर उठाएगा, उन्हां दिनां दी भाषा च इहनू संज्ञा क्या, उहदा कम जाण के पछाणन दा, पहले दा कम सिर्फ जानना, दूजे दा पछाणना। हुण तक दी जिन्नी अनुभूतियां हैं, हुण तक दी जो याददाश्त अपने कोल है, उहदे बल ते पछाणदा है, आवाज़ आई, किहड़े शब्द आए, इहनां शब्दां दे क्या मतलब है, पछाणदा है, मुल पांदा है, शब्द आए, ओए गाली दे शब्द आए, बहुत बुरे शब्द आए, तारीफ दे शब्द आए, बहुत चंगे, इन्हें अपना काम कर दिता, पहचानण दा काम कर दिता, मुल पाण दा काम कर दिता। इन्हें च मन दा तीजा खंड अपना सिर चकदा है, जिन्हों उन्हां दिनां दी भाषा च वेदना कहा गया, अज दी भारत दी भाषा च भिन्न भिन्न भाषावां विच वेदना पीड़ा नूं कहिंदे ने, ਅਤੇ ਇਸ ਲਈ ਵੇਦਨਾ ਸ਼ਬਦ ਨਹੀਂ ਇਸਤੇਮਾਲ ਕਰਾਂਗੇ, ਸੰਵੇਦਨਾ ਇਸਤੇਮਾਲ ਕਰਾਂਗੇ ਤਾਂ ਕਿ ਭਰਮ ਨਾ ਰਹੇ। ਉਹਨਾਂ ਦਿਨਾਂ 'ਚ ਵੇਦਨਾ ਕਹਿੰਦੇ ਸੀ, ਵੇਦਨਾ ਉਹਨਾਂ ਦਿਨਾਂ ਦਾ ਸ਼ਬਦ, ਦੁੱਖਦ ਵੇਦਨਾ ਨੂੰ ਵੀ ਵੇਦਨਾ ਕਿਹਾ ਜਾਂਦਾ ਸੀ, ਸੁਖਦ ਵੇਦਨਾ ਨੂੰ ਵੀ ਵੇਦਨਾ ਕਿਹਾ ਜਾਂਦਾ ਸੀ। ਆਏ ਸੁਖਦ ਆਏ ਦੁਖਦ, ਨਿਊਟਰਲ ਨੂੰ ਵੀ ਵੇਦਨਾ ਹੀ ਕਿਹਾ ਜਾਂਦਾ ਸੀ। ਅਤੇ ਇਹ ਤੀਜਾ ਖੰਡ, ਕੰਨ 'ਚ ਆਵਾਜ਼ ਆਈ, ਪਹਿਲੇ ਨੇ ਜਾਣੀ, ਦੂਜੇ ਨੇ ਪਛਾਣੀ, ਗਾਲੀ ਦੀ ਆਵਾਜ਼ ਆਈ, ਮੁੱਲ ਪਾਇਆ, ਬਹੁਤ ਬੁਰੀ, ਫੌਰਨ ਸਾਰੇ ਸਰੀਰ 'ਚ ਇੱਕ ਸੰਵੇਦਨਾ ਜਾਗੇਗੀ, ਬਹੁਤ ਅਪ੍ਰਿਯ ਸੰਵੇਦਨਾ ਜਾਗੇਗੀ। ਉਹਦਾ ਮੁਲਿਆਂਕਣ ਕਰ ਦਿੱਤਾ ਨਾ, ਉਹਨੇ ਮੁਲਿਆਂਕਣ ਕਰ ਦਿੱਤਾ ਭੈੜਾ, ਅਤੇ ਸਾਰੇ ਸਰੀਰ ਵਿੱਚ ਦੁੱਖਦ ਸੰਵੇਦਨਾ ਸ਼ਬਦ ਆਏ, ਪਹਿਚਾਣ ਲਏ, ਤਾਰੀਫ ਦੇ ਸ਼ਬਦ ਆਏ, ਮੁੱਲ ਪਾਇਆ, ਬਹੁਤ ਚੰਗੇ ਹੈ। ਸਾਰੇ ਸਰੀਰ 'ਚ ਇੱਕ ਸੁਖਦ ਸੰਵੇਦਨਾ ਜਾਗੇਗੀ। ਕੁਦਰਤ ਦਾ ਨਿਯਮ ਹੈ, ਮਨ ਦਾ ਤੀਜਾ ਹਿੱਸਾ ਉਹਨੇ ਕੰਮ ਕਰ ਦਿੱਤਾ। ਇੰਨੇ 'ਚ ਚੌਥਾ ਹਿੱਸਾ ਆਪਣਾ ਸਰ ਚੱਕੇਗਾ, ਸ਼ਬਦ ਆਏ, ਪਛਾਣ ਲਏ, ਤਾਰੀਫ ਦੇ ਸ਼ਬਦ ਹੈ, ਸੁਖਦ ਸੰਵੇਦਨਾ ਜਾਗੀ। ਅਤੇ ਚੌਥਾ, ਜਿਹਨੂੰ ਸੰਸਕਾਰ ਕਿਹਾ ਗਿਆ, ਔਰ ਜਿਹਦਾ ਕੰਮ ਪ੍ਰਤੀਕਿਰਿਆ ਕਰਨਾ ਹੈ, ਤਾਰੀਫ ਦੇ ਸ਼ਬਦ ਹੈ, ਸੁਖਦ ਸੰਵੇਦਨਾ ਜਾਗੀ। ਹੋਰ ਚਾਹੀਦੀ ਹੈ ਇਹੋ ਜਿਹੀ ਤਾਰੀਫ, ਤਾਂ ਹੋਰ ਹੋਵੇ, ਬਾਰ ਬਾਰ ਹੋਵੇ, ਬਾਰ ਬਾਰ ਹੋਵੇ। ਸ਼ਬਦ ਆਏ, ਪਛਾਣ ਲਿਆ, ਗਾਲੀ ਦੇ ਹੈ, ਮੁੱਲ ਪਾ ਲਿਆ, ਬਹੁਤ ਬੁਰੇ ਹੈ, ਦੁਖਦ ਸੰਵੇਦਨਾ ਜਾਗੀ। ਉਹ ਨਹੀਂ ਚਾਹੀਦੀ ਗਾਲੀ, ਮੈਨੂੰ ਕੋਈ ਗਾਲੀ ਦੇ ਜਾਏ, ਅਰੇ ਇਹ ਬੰਦ ਕਰੋ, ਗਾਲੀ ਨਹੀਂ ਚੰਗੀ ਲੱਗਦੀ, ਨਹੀਂ ਚੰਗੀ ਲੱਗਦੀ। ਇਹ ਪ੍ਰਤੀਕਿਰਿਆ ਕਰਨ ਵਾਲਾ ਮਨ ਦਾ ਚੌਥਾ ਹਿੱਸਾ। ਪਹਿਲਾ ਹਿੱਸਾ ਵੀ ਗਿਆਨ, ਇਹ ਸਿਰਫ ਜਾਣਨ ਦਾ ਕੰਮ ਕਰਦਾ ਹੈ, ਇਹ ਕੋਈ ਬੀਜ ਨਹੀਂ ਹੈ ਕਿ ਫਲ ਆਏਗਾ, ਇਹਦਾ ਕੋਈ ਬੀਜ ਨਹੀਂ ਹੁੰਦਾ ਕਿ ਇਹਦਾ ਫਲ ਆਵੇ। ਦੂਜਾ ਹਿੱਸਾ ਪਛਾਣਨ ਦਾ ਕੰਮ ਕਰਦਾ ਹੈ, ਉਹਦਾ ਵੀ ਕੋਈ ਬੀਜ ਨਹੀਂ ਹੁੰਦਾ ਇਹਦਾ ਫਲ ਆਵੇ। ਤੀਜਾ ਹਿੱਸਾ ਸੰਵੇਦਨਸ਼ੀਲ ਹੋਣ ਦਾ, ਕੋਈ ਬੀਜ ਨਹੀਂ ਹੈ ਜਿਹਦਾ ਫਲ ਆਏ। ਇਹ ਚੌਥਾ ਹਿੱਸਾ ਜਿਹੜਾ ਪ੍ਰਤੀਕਿਰਿਆ ਕਰਦਾ ਹੈ, ਇਹ ਬੀਜ ਵੇ, ਇਹਦਾ ਫਲ ਆਉਂਦਾ ਹੈ। ਸੰਸਕਾਰ ਸ਼ਬਦ ਦਾ ਹੀ ਅਰਥ ਹੈ, ਕਰਮਾਂ ਦਾ ਢੇਰ ਲੱਗ ਜਾਂਦਾ ਹੈ, ਜਦ ਪ੍ਰਤੀਕਿਰਿਆ ਕਰਨ ਲੱਗਦਾ ਹੈ ਤਾਂ ਢੇਰ ਲਗਾਉਂਦਾ ਹੈ। ਚਾਹੀਏ ਤਾਂ ਚਾਹੀਏ, ਚਾਹੀਏ ਚਾਹੀਏ ਦੀ ਮੁਹਾਰ ਨਹੀਂ ਕਿੰਨੀ ਦੇਰ ਚੱਲਦੀ ਹੈ, ਨਹੀਂ ਚਾਹੀਏ ਅਤੇ ਨਹੀਂ ਚਾਹੀਏ, ਨਹੀਂ ਚਾਹੀਏ ਦੀ ਮੁਹਾਰ ਨਹੀਂ ਕਿੰਨੀ ਦੇਰ ਚੱਲਦੀ ਹੈ। ਸੰਸਕਾਰ ਅਤੇ ਸੰਸਕਾਰ, ਸੰਸਕਾਰ ਅਤੇ ਸੰਸਕਾਰ ਬਣਾਉਂਦਾ ਹੀ ਜਾਂਦਾ ਹੈ, ਬੀਜ ਬੋ ਰਿਹਾ ਹੈ। ਤਿੰਨ ਤਰ੍ਹਾਂ ਦੇ ਸੰਸਕਾਰ ਬਣਾਉਂਦੇ ਹੈ, ਇੱਕ ਤਾਂ ਇਹੋ ਜਿਹੇ ਸੰਸਕਾਰ ਕਿ ਜਿੱਦਾਂ ਪਾਣੀ 'ਤੇ ਲਕੀਰ ਖਿੱਚ ਲਓ, ਇੱਕ ਪਾਸੇ ਖਿੱਚ ਰਹੇ ਹਾਂ, ਦੂਜੇ ਪਾਸੇ ਮਿਟਦੀ ਜਾ ਰਹੀ ਹੈ, ਖਿੱਚ ਰਹੇ ਹਾਂ ਮਿਟਦੀ ਜਾ ਰਹੀ ਹੈ। ਦੂਜੇ ਸੰਸਕਾਰ ਜਿੱਦਾਂ ਰੇਤੇ 'ਤੇ ਲਕੀਰ ਖਿੱਚੋ, ਸਵੇਰੇ ਖਿੱਚੀ ਸ਼ਾਮ ਤੱਕ ਮਿਟ ਗਈ। ਔਰ ਤੀਜੀ ਤਰ੍ਹਾਂ ਦੇ ਸੰਸਕਾਰ ਜਿਵੇਂ ਪੱਥਰ ਚਟਾਣ 'ਤੇ ਛੇਣੀ ਔਰ ਮਾਲ ਤੋੜ ਨਾਲ ਬਹੁਤ ਗਹਿਰੀ ਲਕੀਰਾਂ ਖਿੱਚੀਆਂ, ਮਿਟਣਗੀਆਂ ਅਤੇ ਇਹ ਵੀ ਪਰ ਬਹੁਤ ਮੁੱਦਤ ਦੇ ਬਾਅਦ ਮਿਟਣਗੀਆਂ। ਇਹ ਬੜੇ ਖਤਰਨਾਕ ਸੰਸਕਾਰ, ਔਰ ਇਸ ਤਰ੍ਹਾਂ ਦੇ ਸੰਸਕਾਰ ਕਿੰਨੇ ਬਣਾਉਂਦੇ ਹੀ ਜਾਂਦੇ ਹਾਂ, ਉਹਨਾਂ ਦਾ ਨਤੀਜਾ ਵੀ ਇੰਨਾ ਖਤਰਨਾਕ ਆਉਂਦਾ ਹੈ। ਦਿਨ ਭਰ ਕਿੰਨੇ ਸੰਸਕਾਰ ਬਣਾਉਂਦੇ ਹਾਂ, ਕੋਈ ਗਿਣਤੀ ਨਹੀਂ, ਹਰ ਪਲ ਇਹੀ ਚੱਲਦਾ ਹੈ। ਸਿਰਫ ਕੰਨ ਵਿੱਚ ਸ਼ਬਦ ਆਇਆ ਉੱਥੇ ਹੀ ਨਹੀਂ ਬਣਾਉਂਦੇ, ਹਰ ਦਰਵਾਜ਼ੇ 'ਤੇ ਬਣਾਉਂਦੇ ਹਾਂ। ਅੱਖ ਤੋਂ ਕੋਈ ਰੂਪ ਦੇਖਿਆ, ਚੰਗਾ ਲੱਗਾ, ਸੁਖਦ ਸੰਵੇਦਨਾ ਹੋਈ, ਅਤੇ ਚਾਹੀਏ ਚਾਹੀਏ ਰਾਗ ਪੈਦਾ ਕਰਨ ਲੱਗੇ, ਦੁੱਖਦ ਸੰਵੇਦਨਾ ਹੋਈ, ਨਹੀਂ ਚਾਹੀਏ ਨਹੀਂ ਚਾਹੀਏ ਦਵੇਸ਼ ਪੈਦਾ ਕਰਨ ਲੱਗੇ। ਇਸੇ ਤਰ੍ਹਾਂ ਨੱਕ ਵਿੱਚ ਕੋਈ ਚੰਗੀ ਗੰਧ ਆਈ ਅਤੇ ਚਾਹੀਏ ਚਾਹੀਏ ਬਦਬੂ ਆਈ, ਨੱਕ ਬੰਦ ਕਰਕੇ ਨੱਠੇ, ਨਹੀਂ ਚਾਹੀਏ ਨਹੀਂ ਚਾਹੀਏ। ਜੀਭ 'ਤੇ ਕੋਈ ਮਿੱਠਾ ਰਸ ਪਿਆ ਅਤੇ ਚਾਹੀਏ ਚਾਹੀਏ, ਕੋਈ ਕੌੜਾ ਕਸੈਲਾ ਪਿਆ, ਥੂ ਥੂ, ਨਹੀਂ ਚਾਹੀਏ ਨਹੀਂ ਚਾਹੀਏ। ਹੱਥ ਲੱਗ ਗਿਆ ਕਿਸੇ ਐਸੇ ਚੀਜ਼ ਨੂੰ, ਕਿਸੇ ਐਸੇ ਬੰਦੇ ਨੂੰ ਜਿਹਨੂੰ ਬਾਰ ਬਾਰ ਛੂਹਣਾ ਚਾਹੁੰਦੇ ਹੋ, ਅੱਛਾ ਲੱਗਿਆ ਅਤੇ ਬਾਰ ਬਾਰ ਛੂਹਣਾ ਚਾਹੋ, ਕਿਸੇ ਅੰਗਾਰੇ ਨੂੰ ਛੂਹ ਗਿਆ, ਲਪਟ ਨੂੰ ਛੂਹ ਗਿਆ, ਨਹੀਂ ਚਾਹੀਏ ਨਹੀਂ ਚਾਹੀਏ। ਪੰਜਾਂ ਦਰਵਾਜ਼ਿਆਂ 'ਤੇ ਇਹ ਚਾਹੀਏ ਔਰ ਨਹੀਂ ਚਾਹੀਏ, ਇਹ ਰਾਗ ਔਰ ਦੁਵੇਸ਼, ਪੰਜਾਂ ਦਰਵਾਜ਼ਿਆਂ 'ਤੇ ਇਹੀ ਕਰਦੇ ਰਹਿੰਦੇ ਹਾਂ। ਛਠਾ ਦਰਵਾਜ਼ਾ ਮਨ ਦਾ, ਉੱਥੇ ਵੀ ਇਹੀ ਕਰਦੇ ਰਹਿੰਦੇ ਹਾਂ। ਮਨ ਦਾ ਆਲੰਬਣ, ਕੋਈ ਵਿਚਾਰ, ਇਹੋ ਜਿਹਾ ਵਿਚਾਰ ਆਇਆ ਜਿਹੜਾ ਬੜਾ ਚੰਗਾ ਲੱਗਾ, ਅਤੇ ਚਾਹੀਏ ਚਾਹੀਏ ਚਾਹੀਏ, दुख दा लगा तो नहीं चाहिए नहीं चाहिए, ऐ राग ऐ द्वेष, ऐ राग ऐ द्वेष, इन्हां दे संस्कार हर घड़ी बनाते जाने हाँ। रात नूं कोई आदमी सोए और दिन भर असी किन्ने संस्कार बनाए, इहनूं याद करना चाहे कित्थे याद कर पाएगा किन्ने बनाए, लेकिन फिर भी कोई एक संस्कार जिहदा मन ते बहुत गहरा पत्थर दी लकीर जैसा असर पिया होए वो याद आएगा। अज दिन भर मैं इस तरह कर लिता नहीं करना चाहिदा सी, इंज कीता नहीं करना चाहिदा सी, कोई एक याद आएगा। महीने के अखीर च बैठो कि इस तरह पत्थर की लकीर वाले असी किन्ने संस्कार बनाए महीने भर च, रोज़ के एक एक होण ते 30 याद आने चाहिए हैं, नहीं आते एक या दो, जिन्हों का महीने भर बहुत गहरा असर रहा। और यहोजी पत्थर की लकीर जड़ी महीने भर तक अपना असर करती रही वही सामने आएगी। साल के अखीर च याद कर बैठे फिर एक या दो जिन्हों का बहुत गहरा असर रहा, ठीक इस तरह असी चाहिए या नहीं चाहिए, जब मरण का वेला आता है तो जिहड़ा संस्कार पत्थर की तरह बहुत गहरा है वह अपना सिर चकदा है, उस वेले चित ते जिहड़ा संस्कार सामने आता है और जिहो जिहा संस्कार उभरिया है, यह जीवन के आखिरी पल के चित च अगले जीवन के पहले पल के चित विच ठीक उस तरह उभरेगा, क्योंकि उसी की औलाद है। इस जीवन का अंतिम पल अगले जीवन के पहले पल का प्यो है, अगले जीवन का पहला पल इस जीवन के आखिरी पल की ही संतान है। जिओ जिहा बाप ओ जिहा बेटा ओही गुण धर्म सुभाव लै के जम्मेगा। मरण दे वेले जिहड़ा चित पैदा होया उहदे च जिहड़ा संस्कार उभरिया वो अगर कंकड़ पत्थर वाला है तो अगला पल कंकड़ पत्थर वाला ही आने वाला है, कोई रोक नहीं सकता उन्हूं। और इस जीवन का आखिरी पल उस पल का चित उहदे च घी मक्खण जैसा ही कोई संस्कार उभरिया, अगला पल घी और मक्खण जैसा ही आने वाला है। मरण का पल किद्दां सुधरे, मृत्यु का क्षण किवें सुधरे, ऐसे लई साधना करते हाँ। सारी विपश्यना की साधना मरना मरण का हुनर सीखण लई है, किद्दां मरीए, सुख नाल मरीए, शांतिपूर्वक मरीए, मुस्कुराते हुए मरीए, डर का नामो निशान ना होवे, राग का नामो निशान ना होवे, रोण का नामो निशान ना होवे, बेहोशी ना होवे। कोई विपक्षी साधक हाली तक इंज नहीं होया कि मूर्छित होके मरिया होए, रोंदे रोंदे मरिया होए, डर के मरिया होए, किद्दां मरेगा। मरण दे वेले एहो जिहा कोई संस्कार उभर के आएगा ही नहीं, विपश्यना का संस्कार उभर के आएगा, मुस्कुराते हुए मरेगा, सजग होके मरेगा, कानू रोना आएगा। प्रमोशन जो हो रहा है, डिमोशन होवे तां रोना आवे, प्रमोशन च कानू रोना आएगा, कानू डर होएगा। मरण का हुनर सीखना है, मरने की कला वही सीख सकता है जिन्हों जीण की कला आई। विपश्यना तो जीण की कला सीखते हाँ, मरण की कला अपने आप आ गई। सारा जो कम कर रहे हैं सिर तो पैर तक, सिर तो पैर तक जो चक्कर लगाने हैं, यह कोई कर्म कांड नहीं पूरा कर रहे। बदलों के उत्ते कोई यहोजा बुद्ध भगवान नहीं बैठा बही खाता लए हुए, किन्ने चक्कर किन्ने लगाए, इन्ने 100 लगाए, इन्ने 1000 लाए, ऐदे लई छोटा दरवाजा खोल दो, ऐदे लई वड्डा दरवाजा खोलो। ओए इस तरह का कोई चौकीदार है ही नहीं, असी अपने चौकीदार हाँ, असी अपना दरवाजा खोलते हाँ। नरक का खोलीए कि स्वर्ग का खोलीए, या ब्राह्मणी आनंद का खोलीए कि निर्वाण का खोलीए, दरवाजा असी खोलना है। तो किस तरह का जीवन जीओगे, हर पल किस तरह सजग रहोगे, चित्त विच एहो जे संस्कार पत्थर वाले कंकड़ वाले बनन नहीं दोगे, ਪੱਥਰ ਦੀ ਲਕੀਰ ਬਣਨ ਨਹੀਂ ਦਿਓਗੇ। ਆਪਣੇ ਆਪ ਆਖਰੀ ਵੇਲਾ ਜਿਹੜਾ ਦਰਵਾਜ਼ਾ ਖੁੱਲ੍ਹਣਾ ਹੈ, ਚੰਗਾ ਹੀ ਖੁੱਲ੍ਹਣਾ ਹੈ, ਬੁਰਾ ਨਹੀਂ ਖੁੱਲ੍ਹ ਸਕਦਾ। ਇਹ ਸਾਰੀ ਸਾਧਨਾ ਐਸੇ ਵਾਸਤੇ ਹੀ ਕਰ ਰਹੇ ਹਾਂ। ਸਿਰ ਤੋਂ ਪੈਰ ਤੱਕ ਜੋ ਚੱਕਰ ਲਗਾਉਂਦੇ ਹਾਂ ਉਹਦੇ ਦੋ ਕਾਰਨ ਹੈ, ਜਿਹਦੀ ਵਜ੍ਹਾ ਨਾਲ ਲਗਾਉਂਦੇ ਹਾਂ ਉਹਨੂੰ ਸਮਝਣਾ ਚਾਹੀਦਾ ਹੈ। ਇੱਕ ਤਾਂ ਸਾਰੇ ਸਰੀਰ ਵਿੱਚ ਹਰ ਘੜੀ ਕੋਈ ਨਾ ਕੋਈ ਸੰਵੇਦਨਾ ਜਾਗ ਹੀ ਰਹੀ ਹੈ, ਕੁਦਰਤ ਦਾ ਨਿਯਮ ਹੈ। ਅੱਗੇ ਵਧੋਗੇ, ਇਹਦੇ ਜੋ ਕਾਰਨ ਹੈ ਉਹ ਸਮਝੋਗੇ ਕਿ ਇੰਝ ਕਿਉਂ ਹੁੰਦਾ ਹੈ। ਜਿਹਨੂੰ ਚੇਤਨ ਚਿੱਤ ਕਹਿੰਦੇ ਹੈ, ਮਾਣੇ ਚਿੱਤ ਦਾ ਉੱਪਰੀ ਉੱਪਰੀ ਹਿੱਸਾ, ਉਹ ਨਹੀਂ ਪਛਾਣਦਾ ਕੀ ਸੰਵੇਦਨਾ ਹੋ ਰਹੀ ਹੈ। ਪਰ ਜਿਹਨੂੰ ਅਰਧ ਚੇਤਨ ਕਹਿੰਦੇ ਹੈ, ਅਚੇਤਨ ਕਹਿੰਦੇ ਹਾਂ, ਅੱਜ ਦੀ ਪੱਛਮੀ ਭਾਸ਼ਾ 'ਚ ਕਹੀਏ ਤਾਂ ਸਭ ਕੌਨਸ਼ੀਅਸ ਅਨਕੌਨਸ਼ੀਅਸ, ਉਹ ਖੂਬ ਪਛਾਣਦਾ ਹੈ। ਜਿੱਥੇ ਸੰਵੇਦਨਾ ਹੋਈ ਉੱਥੇ ਪਛਾਣੇਗਾ, ਪਛਾਣੇਗਾ ਔਰ ਪ੍ਰਤੀਕਿਰਿਆ ਕਰੇਗਾ, ਪਛਾਣੇਗਾ ਔਰ ਪ੍ਰਤੀਕਿਰਿਆ ਕਰੇਗਾ। ਚੇਤਨ ਨੂੰ ਪਤਾ ਹੀ ਨਹੀਂ, ਕੌਨਸ਼ੀਅਸ ਮਾਇੰਡ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ। ਇੱਕ ਮਿਸਾਲ ਤੋਂ ਸਮਝੋ, ਦੇਰ ਤੱਕ ਬੈਠੇ ਹੋ, ਗੱਲਾਂ ਕਰ ਰਹੇ ਹੋ, ਸਾਰਾ ਧਿਆਨ ਤਾਂ ਗੱਲਾਂ ਕਰਨ 'ਚ ਹੈ, ਕੌਨਸ਼ੀਅਸ ਮਾਇੰਡ ਤਾਂ ਗੱਲ ਕਰਨ 'ਚ ਲੱਗਾ ਹੈ ਔਰ ਬੈਠੇ ਹਾਂ। ਇੰਨੀ ਦੇਰ ਤੱਕ ਜਿਹੜਾ ਸਰੀਰ ਦਾ ਵਜ਼ਨ ਪਿਆ ਅਤੇ ਇਸ ਥਾਂ 'ਤੇ ਵਜ਼ਨ ਪੈਣ ਲੱਗਾ ਅਤੇ ਜਰਾ ਜੀ ਪੀੜ ਆਉਣ ਲੱਗੀ, ਅਤੇ ਜਿਹਨੂੰ ਅਚੇਤਨ ਕਹਿੰਦੇ ਹਾਂ ਉਹ ਆਪਣੇ ਕੰਮ 'ਚ ਅਚੇਤਨ ਨਹੀਂ ਹੈ, ਖੂਬ ਚੇਤਨ ਹੈ, ਝੱਟ ਪ੍ਰਤੀਕਿਰਿਆ ਕਰੇਗਾ। ਅਰੇ ਇਹ ਪੀੜਾ ਨਹੀਂ ਚੰਗੀ ਲੱਗਦੀ ਮੈਨੂੰ, ਇਹ ਦਬਾਅ ਨਹੀਂ ਚੰਗਾ ਲੱਗਦਾ, ਜਲਦੀ ਬਦਲ ਔਰ ਇੰਝ ਕਰ ਲਏਗਾ, ਜਰਾ ਇੰਝ ਕਰ ਲਏਗਾ। ਉਹ ਸਾਰਾ ਦਿਨ ਕਿੰਨੀ ਵਾਰ ਮਚਕਦੇ ਹਾਂ, ਕਦੀ ਇੰਝ ਕਰਦੇ ਹਾਂ, ਕਦੀ ਇੰਝ ਕਰਦੇ ਹਾਂ, ਕਦੇ ਇੰਝ ਕਰਦੇ ਹਾਂ, ਪਤਾ ਹੀ ਨਹੀਂ ਕੌਨਸ਼ੀਅਸ ਮਾਇੰਡ ਨੂੰ, ਪਤਾ ਹੀ ਨਹੀਂ ਕਰ ਕੀ ਰਹੇ ਹਾਂ, ਕਿਉਂ ਕਰ ਰਹੇ ਹਾਂ। ਔਰ ਜਿਹਨੂੰ ਅਚੇਤਨ ਕਹਿੰਦੇ ਹਾਂ, ਅਰਧ ਚੇਤਨ ਕਹਿੰਦੇ ਹਾਂ, ਹਰ ਘੜੀ ਪ੍ਰਤੀਕਿਰਿਆ ਕਰਦਾ ਹੈ, ਪ੍ਰਤੀਕਿਰਿਆ ਹੀ ਕਰਦਾ ਹੈ, ਰਾਗ ਦੀ ਦੁਵੇਸ਼ ਦੀ, ਰਾਗ ਦੀ ਦੁਵੇਸ਼ ਦੀ, ਰਾਗ ਦੀ ਦੁਵੇਸ਼ ਦੀ, ਪਤਾ ਹੀ ਨਹੀਂ ਹੋ ਕੀ ਰਿਹਾ ਹੈ, ਤਾਂ ਉਹਦੇ ਬਾਹਰ ਕਿੱਦਾਂ ਨਿਕਲਾਂਗੇ। ਅਤੇ ਇਹ ਸਾਧਨਾ ਦੇ ਜ਼ਰੀਏ ਪਹਿਲਾ ਕੰਮ ਤਾਂ ਇਹ ਹੁੰਦਾ ਹੈ ਕਿ ਇਹ ਜਿਹੜਾ ਕੌਨਸ਼ੀਅਸ ਮਾਇੰਡ, ਹਾਫ ਕੌਨਸ਼ੀਅਸ ਅਤੇ ਅਨਕੌਨਸ਼ੀਅਸ ਮਾਇੰਡ ਜਿਹਨੂੰ ਕਹੀਏ, ਚੇਤਨ ਚਿੱਤ, ਅਰਧ ਚੇਤਨ, ਅਚੇਤਨ ਕਹੀਏ, ਉਹਦੇ ਵਿੱਚ ਦੀ ਦੀਵਾਰਾਂ ਟੁੱਟਦੀਆਂ ਹੈ। ਹਾਲੀ ਤੱਕ ਤਾਂ ਜਿਹੜਾ ਸਿਰਫ ਅਚੇਤਨ ਨੂੰ ਹੀ ਮਹਿਸੂਸ ਹੁੰਦਾ ਸੀ, ਹੁਣ ਚੇਤਨ ਨੂੰ ਵੀ ਮਹਿਸੂਸ ਹੋਣ ਲੱਗਾ ਇਹ ਸਾਧਨਾ ਨਾਲ। ਜਿੱਥੇ ਜੋ ਕੁਛ ਹੋ ਰਿਹਾ ਹੈ, ਪਹਿਲਾ ਕੰਮ ਇਹ ਕਿ ਸਾਰੇ ਸਰੀਰ 'ਚ ਜੋ ਹੋ ਰਿਹਾ ਹੈ ਉਹਨੂੰ ਜਾਣ ਰਹੇ ਹਾਂ, ਜੋ ਸੰਵੇਦਨਾ ਜਾਗਦੀ ਹੈ, ਪ੍ਰਤੀਕਿਰਿਆ ਕਦ ਹੁੰਦੀ ਹੈ ਸੰਵੇਦਨਾ ਹੋਣ ਦੇ ਬਾਅਦ, ਰਾਗ ਕਦ ਜਾਗਦਾ ਹੈ ਸੰਵੇਦਨਾ ਹੋਣ ਦੇ ਬਾਅਦ, ਦਵੇਸ਼ ਕਦ ਜਾਗਦਾ ਹੈ ਸੰਵੇਦਨਾ ਹੋਣ ਦੇ ਬਾਅਦ। ਸਾਨੂੰ ਸੰਵੇਦਨਾ ਦਾ ਹੀ ਹੋਸ਼ ਨਹੀਂ ਅਤੇ ਰਾਗ ਜਾਗਣ ਦਾ ਵੀ ਹੋਸ਼ ਨਹੀਂ, ਦਵੇਸ਼ ਜਾਗਣ ਦਾ ਵੀ ਹੋਸ਼ ਨਹੀਂ, ਅਤੇ ਉਹਨਾਂ ਜੜ੍ਹਾਂ ਤੱਕ ਆਪਣੇ ਆਪ ਨੂੰ ਕਿੱਦਾਂ ਸੁਧਾਰਾਂਗੇ, ਆਪਣੇ ਮਨ ਨੂੰ ਕਿੱਦਾਂ ਸੁਧਾਰਾਂਗੇ। ਅਤੇ ਇਸ ਲਈ ਪਹਿਲਾ ਕੰਮ ਜਿੱਥੇ ਜਿੱਥੇ ਜਿਹੜੀ ਜਿਹੜੀ ਸੰਵੇਦਨਾ ਹੋ ਰਹੀ ਹੈ ਉਹਨੂੰ ਜਾਣ ਰਹੇ ਹਾਂ, ਦੀਵਾਰਾਂ ਟੁੱਟਣ ਲੱਗਣਗੀਆਂ, ਇੱਕ ਹਾਲਤ ਆਏਗੀ, ਸਾਰਾ ਮਨ ਕੌਨਸ਼ੀਅਸ ਹੋ ਜਾਏਗਾ। ਇੰਝ ਹੋ ਨਹੀਂ ਸਕਦਾ ਕਿ ਸਰੀਰ ਦੇ ਕਿਸੇ ਹਿੱਸੇ 'ਚ ਕੋਈ ਘਟਨਾ ਘਟ ਰਹੀ ਔਰ ਸਾਨੂੰ ਪਤਾ ਹੀ ਨਹੀਂ ਲੱਗਾ, ਇੰਝ ਹੋਏਗਾ ਨਹੀਂ। ਸਭ ਜਗ੍ਹਾ ਸਭ ਪਾਸੇ ਜਾਗਰੂਕ ਰਹਾਂਗੇ, ਹਰ ਪਲ ਜਿੱਥੇ ਜੋ ਕੁਝ ਹੋ ਰਿਹਾ ਉਹਨੂੰ ਜਾਣ ਰਹੇ ਹਾਂ, ਜਾਣ ਰਹੇ ਹਾਂ। ਜੋ ਸਾਧਨਾ ਦਾ ਪਹਿਲਾ ਕੰਮ ਔਰ ਜਾਣ ਕੇ ਸਮਤਾ 'ਚ ਰਹਿ ਗਏ, ਅਤੇ ਦੂਜਾ ਕੰਮ ਬਹੁਤ ਜ਼ਰੂਰੀ ਕੰਮ, ਜਾਣ ਕਰਕੇ ਪ੍ਰਤੀਕਿਰਿਆ ਕਰ ਦਿੱਤੀ, ਅਤੇ ਉਹ ਜਾਣਨਾ ਸਾਡੇ ਕੀ ਕੰਮ ਆਇਆ। ਪੀੜ ਆਈ, ਹਾਏ ਰੇ ਮਰਾ ਰੇ ਬਦਲੀ ਕਰ, ਖੁਰਕ ਆਈ, ਜਲਦੀ ਖੁਰਕ ਨਹੀਂ ਚੰਗਾ ਲੱਗਦਾ, ਅਤੇ ਪ੍ਰਤੀਕਿਰਿਆ ਹੀ ਹੋਈ। ਹੁਣ ਇਹ ਸਾਧਨਾ ਦੇ ਜ਼ਰੀਏ ਆਪਣੇ ਮਨ ਦੇ ਸੁਭਾਅ ਨੂੰ ਪਲਟਾਂਗੇ, ਸੰਵੇਦਨਾ ਨੂੰ ਜਾਣਦੇ ਵੀ ਹਾਂ, ਪੀੜ ਹੈ ਤਾਂ, ਭਾਰੀ ਹੈ ਤਾਂ, ਗਰਮੀ ਹੈ ਤਾਂ, ਪਸੀਨਾ ਹੈ ਤਾਂ, ਖੁਰਕ ਹੈ ਤਾਂ, ਜਾਣ ਵੀ ਰਹੇ ਹਾਂ ਔਰ ਜਾਣ ਕੇ ਮੁਸਕਰਾਉਂਦੇ ਹਾਂ। ਅਰੇ ਅਨਿੱਤ ਹੈ ਭਾਈ, ਤੂੰ ਕਦ ਤੱਕ ਰਹਿਣ ਵਾਲੀ ਹੈ, ਦੇਖਦੇ ਹਾਂ ਦੂਜੇ ਰਾਊਂਡ ਵਿੱਚ ਤੇਰੀ ਕੀ ਹਾਲਤ ਹੁੰਦੀ ਹੈ, ਦੇਖਦੇ ਹਾਂ ਤੀਜੇ ਚੱਕਰ 'ਚ ਕੀ ਹੁੰਦਾ ਹੈ। ਨਿੱਤ ਸ਼ਾਸ਼ਵਤ ਧਰੁਵ ਹੈ ਹੀ ਨਹੀਂ, ਅਨਿੱਤ ਹੈ, ਪਰਿਵਰਤਨਸ਼ੀਲ ਹੈ। ਇਹ ਸਮਝਦਾਰੀ ਦੇ ਨਾਲ ਸਮਤਾ 'ਚ ਟਿਕੇ ਰਹਿੰਦੇ ਹਾਂ, ਪ੍ਰਤੀਕਿਰਿਆ ਨਹੀਂ ਕਰਦੇ। ਹੁਣ ਤਾਂ ਪਹਿਲਾ ਕਦਮ ਚੱਕਿਆ ਹੈ ਨਾ ਇਹ ਰਸਤੇ ਦਾ, ਘੰਟੇ ਪਰ ਬੈਠਾਂਗੇ ਅਤੇ ਬਹੁਤ ਦੇਰ ਤੱਕ ਉਹੀ ਪ੍ਰਤੀਕਿਰਿਆ ਕਰਾਂਗੇ, ਪੁਰਾਣੀ ਆਦਤ ਹੈ, ਬੈਠੇ ਹਾਂ ਘੰਟਾ ਪਰ ਅਤੇ ਹਾਏ ਰੇ ਮਰਾ ਰੇ ਦੇਖੋ ਕਿੰਨੀ ਪੀੜ ਹੁੰਦੀ ਹੈ, ਕਿੰਨੀ ਗਰਮੀ ਹੈ, ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ, ਪੁਰਾਣੀ ਆਦਤ ਹੈ, ਇੱਦਾਂ ਹੀ ਕਰੇਗਾ। ਪਰ ਘੰਟੇ ਭਰ ਦੀ ਬੈਠਕ 'ਚ ਥੋੜ੍ਹੇ ਜਿਹੇ ਪਲ ਅਤੇ ਇਹੋ ਜਿਹੇ ਆਉਣਗੇ ਹੀ, ਜਦ ਹੋਸ਼ ਜਾਗੇਗਾ, ਉਹ ਇਹ ਅਨਿੱਤ ਹੈ ਭਾਈ, ਨਸ਼ਵਰ ਹੈ ਨਾ, ਭੰਗੁਰ ਹੈ ਨਾ, ਬਦਲਣ ਵਾਲਾ ਹੈ ਨਾ, ਦੇਖੋ ਤਾਂ ਸਹੀ, ਦੇਖੋ ਦ੍ਰਿਸ਼ਟਾ ਭਾਵ ਨਾਲ, ਦੇਖੋ ਸਾਕਸ਼ੀ ਭਾਵ ਨਾਲ। ਥੋੜ੍ਹੇ ਜਿਹੇ ਵੀ ਪਲ ਇਹੋ ਜਿਹੇ ਆਏ ਕਿ ਬਸ ਪਾਸਾ ਪਲਟਣ ਲੱਗਾ, ਗੱਲ ਬਦਲਣ ਲੱਗੀ, ਮਨ ਸੁਧਰਨ ਲੱਗਾ, ਇਹ ਜਿਹੜੇ ਥੋੜ੍ਹੇ ਜਿਹੇ ਪਲ ਆਉਂਦੇ ਨੇ ਬੜੇ ਕਲਿਆਣ ਦੇ ਆਉਂਦੇ ਨੇ। ਹੁਣ ਤਾਂ ਇੱਕ ਘੰਟੇ 'ਚ ਥੋੜ੍ਹੇ ਜਿਹੇ ਪਲ ਆਏ, ਅਭਿਆਸ ਕਰਦੇ ਕਰਦੇ ਇੱਕ ਘੰਟੇ 'ਚ ਥੋੜ੍ਹੇ ਜਿਹੇ ਸੈਕਿੰਟ ਆਉਣ ਲੱਗਣਗੇ, ਇਹੀ ਥੋੜ੍ਹੇ ਜਿਹੇ ਸੈਕਿੰਟ ਥੋੜ੍ਹੇ ਜਿਹੇ ਮਿੰਟ ਬਣਨ ਲੱਗਣਗੇ। ਇੱਕ ਹਾਲਤ ਇਹੋ ਜਿਹੀ ਆਉਣ ਵਾਲੀ ਹੀ ਹੈ, ਘੰਟੇ ਭਰ ਬੈਠੇ ਹਾਂ ਅਤੇ ਘੰਟੇ ਭਰ ਸਮਤਾ 'ਚ ਹੀ ਬੈਠੇ ਹਾਂ, ਜਾਣ ਰਹੇ ਹਾਂ, ਸਭ ਜਾਣ ਰਹੇ ਹਾਂ, ਜੋ ਹੋ ਰਿਹਾ ਹੈ ਉਸ ਤੋਂ ਜ਼ਰਾ ਵੀ ਪ੍ਰਭਾਵਿਤ ਨਹੀਂ ਹੁੰਦੇ, ਨਾ ਰਾਗ ਪੈਦਾ ਕਰਦੇ ਹਾਂ, ਨਾ ਦੁਵੇਸ਼ ਪੈਦਾ ਕਰਦੇ ਹਾਂ, ਸਮਤਾ ਹੀ ਸਮਤਾ, ਸਹੀ ਮਾਇਨੇ 'ਚ ਸਮਾਇਕ ਹੋ ਜਾਵੇਗੀ। ਅੱਜ ਬਾਕੀ 6 ਦਿਨ ਬਚੇ ਹੈ, ਉਹਨਾਂ ਦਾ ਖੂਬ ਅੱਛਾ ਇਸਤੇਮਾਲ ਕਰੋ, ਆਪਣੇ ਭਲੇ ਲਈ ਕਰਨਾ ਹੈ, ਆਪਣੇ ਮੰਗਲ ਲਈ ਕਰਨਾ ਹੈ, ਆਪਣੇ ਕਲਿਆਣ ਲਈ ਕਰਨਾ ਹੈ, ਆਪਣੇ ਭਲੇ 'ਚ, ਆਪਣੇ ਮੰਗਲ 'ਚ, ਆਪਣੇ ਕਲਿਆਣ 'ਚ, ਹੋਰਾਂ ਦਾ ਵੀ ਭਲਾ ਸਮਾਇਆ ਹੋਇਆ, ਧਰਮ ਧਾਰਨ ਕਰਨ 'ਚ ਸਭ ਦਾ ਮੰਗਲ ਸਮਾਇਆ ਹੋਇਆ, ਸਭ ਦਾ ਕਲਿਆਣ ਸਮਾਇਆ ਹੋਇਆ, ਸਭ ਦੀ ਸਵਸਥੀ ਮੁਕਤੀ ਸਮਾਈ ਹੋਈ। ਧਾਰਨ ਕਰੋ, ਸ਼ੁੱਧ ਧਰਮ ਧਾਰਨ ਕਰੋ, ਅੰਤਰ ਦੀ ਗਹਿਰਾਈਆਂ ਤੱਕ ਪਹੁੰਚ ਕਰ ਰਾਗ ਤੋਂ ਬਾਹਰ ਨਿਕਲੋ, ਦੁਵੇਸ਼ ਤੋਂ ਬਾਹਰ ਨਿਕਲੋ, ਔਰ ਆਪਣਾ ਮੰਗਲ ਸਾਧ ਲਓ, ਆਪਣਾ ਕਲਿਆਣ ਸਾਧ ਲਓ, ਆਪਣੀ ਸਵਸਥੀ ਮੁਕਤੀ ਸਾਧ ਲਓ।
ਭਵਤ ਸਵ ਮੰਗਲੰ ਭਵਤ ਸਵ ਮੰਗਲੰ ਭਵਤ ਸਵ